the one-stop shop. 519-622-0660. Ja quicktrucklube.com. QTL. Because we care. Quick Truck Lube.
Grow your business online by building a digital storefront with simple e-commerce tools, supported by an e-commerce advisor. Apply for up to $2,400 in grants at canada.ca/digital-adoption. A message from the Government of Canada.
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕੁਮ ਤੇ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ, ਇਹ ਰੀਅਲ ਸਟੇਟ ਦੀ ਦੁਨੀਆ ਦਾ ਇੱਕੋ ਇੱਕ ਜਿਹੜਾ ਜਾਣਿਆ ਪਹਿਚਾਣਿਆ ਨਾਂ ਹੈ ਅਰਫਾ ਮੁਜ਼ੱਫਰ ਜੀ ਦਾ, ਉਹਨਾਂ ਦੇ ਸਹਿਯੋਗ ਦੇ ਨਾਲ ਮੈਂ ਇਹ ਪ੍ਰੋਗਰਾਮ ਪੇਸ਼ ਕਰਦਾ। ਜਿਵੇਂ ਕਿ ਮੈਂ ਤੁਹਾਨੂੰ ਹਮੇਸ਼ਾ ਹੀ ਇਹ ਤਾਕੀਦ ਕਰਦਾ, ਬੇਨਤੀ ਕਰਦਾ ਕਿ ਅੱਜ ਰੀਅਲ ਸਟੇਟ ਜਿਹੜੀ ਕੈਨੇਡਾ ਦੇ ਵਿੱਚ ਹੈ, ਉਹਦੀਆਂ ਜਿਹੜੀਆਂ ਕੀਮਤਾਂ ਨੇ, ਪ੍ਰਾਈਸਿਸ ਨੇ, ਉਹ ਅਸਮਾਨ ਨੂੰ ਛੂਹ ਰਹੀਆਂ ਨੇ। ਜਿਹੜਾ ਮਕਾਨ 1990 ਦੇ ਵਿੱਚ 2 ਲੱਖ ਦਾ ਸੀ, ਹੁਣ ਉਹ 15-16 ਲੱਖ ਦਾ ਹੈ। ਕਮਿਸ਼ਨ ਰੀਅਲ ਸਟੇਟ ਵਾਲਿਆਂ ਦੀ ਉਨੀ ਹੋਈ ਹੈ, 3%। ਕਹਿਣ ਦਾ ਮੇਰਾ ਮਤਲਬ ਕਿ ਜਦੋਂ 90 ਦੇ ਵਿੱਚ ਰੀਅਲ ਸਟੇਟ ਦੇ ਏਜੰਟ ਨੂੰ 6,000-5,000 ਮਿਲਦਾ ਸੀ, ਹੁਣ ਉਹ $40,000-50,000 ਮਿਲ ਜਾਂਦਾ। ਸੋ ਇਸ ਕਰਕੇ ਮੇਰੀ ਇਹ ਤੁਹਾਨੂੰ ਬੇਨਤੀ ਹੈ, ਤਾਕੀਦ ਹੈ, ਬਾਕੀ ਤੁਹਾਡੀ ਮਰਜ਼ੀ, ਕਿ ਜੇ ਤੁਸੀਂ ਆਪਣੇ ਢੇਰ ਸਾਰੇ ਦਾ ਮਤਲਬ ਕਾਫੀ ਪੈਸੇ, ਇੰਨੇ ਪੈਸੇ ਵੱਧ ਜਾਂਦੇ ਨੇ ਕਿ ਤੁਸੀਂ ਆਪਣੀ ਡਾਊਨ ਪੇਮੈਂਟ ਵੀ ਦੇ ਸਕਦੇ ਹੋ, 15,000-20,000-25,000-30,000 ਤੱਕ ਬਚਦਾ ਤੁਹਾਡਾ। ਪਰ ਉਹ ਬਚੂਗਾ ਤਾਂ ਜੇ ਤੁਸੀਂ ਖੁੱਲ੍ਹ ਕੇ ਗੱਲ ਕਰੋਗੇ, ਜੇ ਤੁਸੀਂ ਮਿੱਠੀਆਂ ਅਤੇ ਚੋਪੜੀਆਂ ਗੱਲਾਂ 'ਚ ਆ ਗਏ, ਰਿਸ਼ਤੇਦਾਰੀਆਂ 'ਚ ਆ ਗਏ, ਪੇਂਡੂਪਣੇ 'ਚ ਆ ਗਏ, ਧਰਮ 'ਚ ਆ ਗਏ, ਅਤੇ ਜੇ ਉਹ ਕਹਿੰਦੇ ਨੇ ਬੰਦੇ ਤੁਹਾਡੇ ਜਿਹੜਾ ਰੀਅਲ ਸਟੇਟ ਦਾ ਏਜੰਟ ਆ, ਵੀ ਗੱਲ ਹੀ ਫਿਕਰ ਨਹੀਂ ਨਾ ਕਰੋ ਜੀ, ਮੈਂ ਸਭ ਕੁਛ ਕਰ ਦੂੰਗਾ, ਜੋ ਕਹੋਗੇ ਆਪਾਂ ਵਧੀਆ ਡੀਲ ਦੇਣੀ ਹੈ। ਜਦੋਂ ਤੁਸੀਂ ਮਕਾਨ ਲੈਣਾ ਹੁੰਦਾ, ਉਹ ਕਹਿੰਦੇ ਆਪਾਂ ਤੁਹਾਡੇ ਕੋਲ ਕੁਛ ਨਹੀਂ ਰਹਿਣਾ, ਉਹ ਤੁਹਾਨੂੰ ਝੂਠ ਬੋਲਦੇ ਨੇ, ਹੇਰਾਫੇਰੀ ਕਰਦੇ ਨੇ, ਡਰਾਮਾ ਕਰਦੇ ਨੇ। ਉਹਨਾਂ ਨੇ ਬੇਸ਼ੱਕ ਤੁਹਾਡੇ ਕੋਲੋਂ ਨਹੀਂ ਲੈਣਾ, ਪਰ ਤੁਹਾਡੇ ਕਰਕੇ ਉਹਨਾਂ ਨੂੰ 3% ਦੂਜੇ ਤੋਂ ਤਾਂ ਮਿਲਣਾ ਨਾ। ਜੇ ਉਹ 15 ਲੱਖ ਦਾ ਹੋਵੇ, ਉਹਨੂੰ 45,000 ਮਿਲ ਜਾਣਾ, ਅਤੇ ਤੁਹਾਨੂੰ ਪਤਾ 1,000 ਦੇ ਦੂ, 2,000 ਦੇ ਦੂ, 3,000 ਦੇ, ਤੁਸੀਂ ਖੁਸ਼ ਹੋ ਜਾਓਗੇ। ਜਦੋਂ ਤੁਹਾਨੂੰ ਪਤਾ ਲੱਗਣਾ ਵੀ ਮੈਨੂੰ ਤਾਂ ਖਾਸੇ ਪੈਸੇ ਮੁੜਨੇ ਚਾਹੀਦੇ ਸੀਗੇ, ਇਹ ਇਕੱਲੇ ਨੇ ਮੇਰੇ ਕਰਕੇ 45,000 ਬਣਾ ਲਿਆ, ਫਿਰ ਤੁਹਾਨੂੰ ਤਕਲੀਫ ਹੋਊਗੀ। ਸੋ ਇਸੇ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਜਦੋਂ ਵੀ ਕੋਈ ਮਕਾਨ ਖਰੀਦਣਾ ਹੋਵੇ, ਵੇਚਣਾ ਹੋਵੇ, ਤੁਸੀਂ ਇੱਕ ਬੰਦੇ ਦੇ ਉੱਤੇ ਬੇਸ ਨਾ ਕਰੋ, 2-3-4 ਬੰਦਿਆਂ ਨੂੰ ਬੁਲਾਓ, ਉਹ ਆਪਣੀ ਮਰਜ਼ੀ ਨਾਲ ਫਟਾਫਟ ਆਉਣਗੇ ਤੁਹਾਡੇ ਮੁਤਾਬਕ, ਕਿਉਂਕਿ ਪੈਸੇ ਢੇਰ ਸਾਰੇ ਕਮਾਉਣੇ ਨੇ। ਆਪਾਂ ਊਬਰ ਨੂੰ ਬੁਲਾਉਣੇ ਆ, ਟੈਕਸੀ ਨੂੰ ਬੁਲਾਉਣੇ ਆ, ਕਿਉਂਕਿ ਉਹਨਾਂ ਨੇ $10-20 ਕਮਾਉਣੇ ਹੁੰਦੇ ਨੇ, ਫਟਾਫਟ ਉਸੇ ਮਿੰਟ 'ਤੇ ਪਹੁੰਚਦੇ ਨੇ। ਇੱਥੇ ਤਾਂ ਸਵਾਲ $1,000-1,000 ਦਾ, $1,00,000 ਦਾ, ਅਤੇ ਉਹ ਕਿਉਂ ਨਹੀਂ ਆਉਣਗੇ? ਇੱਕ ਵਾਰੀ ਨਹੀਂ, 4 ਵਾਰੀ ਵੀ ਆਉਣਗੇ ਜੇ ਤੁਸੀਂ ਸਖ਼ਤ ਰਹੋਗੇ। ਜੇ ਤੁਸੀਂ ਇਨਫੀਨਿਟੀ ਕੰਪਲੈਕਸ ਰੱਖੋਗੇ, ਨਾਲੇ ਚਾਹ ਪਿਲਾ ਦਿਓਗੇ, ਨਾਲੇ ਖਾਣਾ ਖਿਲਾ ਦਿਓਗੇ, ਫਿਰ ਉਹ ਚੁੱਪ ਕਰਕੇ ਸਾਈਨ ਕਰਾ ਲੈਂਦੇ ਨੇ, ਅਤੇ ਫਿਰ ਤੁਸੀਂ ਪਛਤਾਓਗੇ। ਸੋ ਤਾਂ ਮੈਂ ਗੱਲ ਕਹਿੰਦਾ, ਥੋੜ੍ਹਾ ਜਿਹਾ ਕੋਰਾ ਹੋ ਕੇ ਗੱਲ ਕਰੋ, ਏਜੰਟਾਂ ਨੂੰ ਬੁਲਾਓ, ਸਵਾਲ ਪੁੱਛੋ ਵੀ ਕਿੱਥੇ ਦਵਾਉਣਾ, ਕੀ ਕਰਨਾ, ਅਤੇ ਸਾਨੂੰ ਕਮਿਸ਼ਨ ਕਿੰਨੀ ਦੇਗਾ, ਜਿਹੜੇ ਤੈਨੂੰ ਪੈਸੇ ਬਣਗੇ ਉਹ 'ਚੋਂ ਮੈਨੂੰ ਕਿੰਨੇ ਛੱਡੇਗਾ, ਮੈਨੂੰ ਕਿੰਨੇ ਮੋੜੇਗਾ। ਕਈ ਵਾਰੀ ਹੁਣ ਸਾਡੇ ਕਿਸੇ ਬੰਦੇ ਨੇ ਲਿਆ, ਉਹ ਕਹਿੰਦੇ ਅੰਕਲ ਜੀ ਬੜਾ ਫਾਇਦਾ ਹੋ ਗਿਆ, ਸਾਡੇ ਮਾਸੀ ਦਾ ਫਲਾਣਾ ਮੁੰਡਾ ਸੀਗਾ, ਜਦੋਂ ਉਹਨੂੰ ਕਿਹਾ ਵੀ ਅੰਕਲ ਜੀ ਨੇ ਤਾਂ ਕਿਹਾ ਵੀ ਜੇ ਸਾਨੇ ਮਕਾਨ ਲੈਣਾ ਸਾਡੇ ਖਾਸੇ ਪੈਸੇ ਮੁੜਨਗੇ, ਉਹ ਕਹਿੰਦੇ ਚਲੋ 3% ਮਿਲੂਗਾ ਮੈਨੂੰ, ਅਤੇ 2 ਮੈਂ ਰੱਖ ਲੂੰ, 1 ਤੁਹਾਨੂੰ ਛੱਡ ਦੂੰ, ਤੁਹਾਨੂੰ ਫਿਰ ਬਹੁਤ ਹੈ। ਹਾਲਾਂਕਿ ਉਹ 1 'ਚ ਹੀ ਖੁਸ਼ ਨੇ, ਅਤੇ ਮੇਰੇ ਖਿਆਲ ਜੇ ਜ਼ੋਰ ਮਾਰਦੇ ਉਹ ਤਾਂ 2 ਵੀ ਮਿਲ ਸਕਦਾ ਸੀ ਉਹਨਾਂ ਨੂੰ ਆਰਾਮ ਨਾਲ। ਹਾਂਜੀ, 2 ਦਾ ਮਤਲਬ, 1-2 ਦਾ ਮਤਲਬ 15-20,000 ਦਾ ਫਰਕ। ਜੇ ਉਹਨੇ 40-45,000 ਕਮਾਉਣਾ ਸੀਗਾ, ਜੇ 2 ਮਿਲਦਾ ਤੁਹਾਨੂੰ 30,000 ਮਿਲ ਜਾਣਾ ਸੀਗਾ, ਅਤੇ ਜੇ 1 ਮਿਲਿਆ ਤਾਂ ਤੁਹਾਨੂੰ 15-30 ਹੁਣੇ ਕਮਾ ਲਿਆ। ਸੋ ਤਾਂ ਹੀ ਮੈਂ ਕਹਿਣਾ ਕਿ ਖੁੱਲ੍ਹ ਕੇ ਗੱਲ ਕਰੋ, ਔਰ ਉਸ ਲਈ ਮੈਂ ਰਿਕਮੈਂਡ ਕਰਦਾ ਅਰਫਾ ਮੁਜ਼ੱਫਰ ਜੀ ਦਾ ਨਾਂ, ਜਿਨ੍ਹਾਂ ਦਾ ਫੋਨ ਨੰਬਰ ਹੈ 6478986245। ਜੇ ਭੁੱਲ ਜਾਓ ਤਾਂ 770 ਰੇਡੀਓ, ਜਿੱਥੇ ਮੈਂ ਪ੍ਰੋਗਰਾਮ ਕਰ ਰਿਹਾ, ਉਸ ਪ੍ਰੋਗਰਾਮ ਦੇ ਉੱਪਰ ਜਦੋਂ ਮਰਜ਼ੀ, ਇਹ ਸਾਡਾ ਰੇਡੀਓ ਸਟੇਸ਼ਨ ਦਾ ਨੰਬਰ ਹੁੰਦਾ 416-620-1778, ਫੋਨ ਕਰਕੇ ਅਰਫਾ ਜੀ ਦਾ ਤੁਸੀਂ ਨੰਬਰ ਲੈ ਲਓ, ਉਹਨਾਂ ਨਾਲ ਵੀ ਗੱਲਬਾਤ ਕਰੋ। ਮੈਂ ਤਾਂ ਤੁਹਾਨੂੰ ਕਿਹਾ ਹੀ ਨਹੀਂ ਉਹਨਾਂ ਨੂੰ ਡੀਲ ਕਰੋ, ਉਹਨਾਂ ਨੂੰ ਫਾਈਨਲ ਕਰੋ। ਤੁਸੀਂ ਜੱਜਮੈਂਟ ਆਪ ਕਰਨੀ ਹੈ, ਤੁਹਾਡੇ ਘਰ ਵਾਲਿਆਂ ਨੇ ਕਰਨੀ ਹੈ, ਤੁਹਾਡੇ ਪੇਰੈਂਟਸ ਨੇ ਕਰਨੀ ਹੈ। ਜਦੋਂ ਤੁਹਾਨੂੰ ਪਤਾ ਲੱਗ ਜੇ, ਤੁਹਾਡੀ ਆਤਮਾ ਕਹੇ ਵੀ ਵਾਕਈ ਇਹ ਕੋਰੀ ਗੱਲ ਕਰਦੇ ਨੇ, ਸਾਫ਼ ਸੁਥਰੀ ਕਰਦੇ ਨੇ, ਇੱਕ ਵਾਰੀ ਤੁਸੀਂ ਮੌਕਾ ਦਿਓ, ਫਿਰ ਤੁਸੀਂ ਦੇਖੋ ਤੁਸੀਂ ਕਿਸੇ ਦੇ ਨਹੀਂ, ਹਮੇਸ਼ਾ ਇਹਨਾਂ ਦਾ ਨਾਂ ਹੀ ਰਿਕਮੈਂਡ ਕਰੋਗੇ, ਇਹਨਾਂ ਦੀ ਰਾਏ ਲਿਆ ਕਰੋਗੇ ਹਰ ਚੀਜ਼ ਦੇ ਵਿੱਚ, ਕਿਉਂਕਿ ਇਹ ਇੱਕ ਅੱਲਾਹ ਦੀ, ਵਾਹਿਗੁਰੂ ਦੀ, ਪਰਮਾਤਮਾ ਦੀ ਫਿਦਰਤ ਹੁੰਦੀ ਹੈ ਇਨਸਾਨ ਦੇ ਵਿੱਚ ਕਿ ਕਈ ਬੰਦੇ ਸ਼ਰਾਰਤੀ ਹੁੰਦੇ ਨੇ, ਪੈਸੇ ਦੇ ਮਗਰ ਭੱਜੇ ਫਿਰਦੇ ਨੇ, ਝੂਠ ਫਰੇਬ ਦੀ ਦੁਨੀਆ, ਉਹ ਇਹੀ ਮੰਨਦੇ ਨੇ ਵੀ ਚਲੋ ਜਿੰਨਾ ਆ ਗਿਆ ਇੱਕ ਵਾਰੀ ਕਰ ਲਓ, ਫਿਰ ਪਤਾ ਨਹੀਂ ਆਊਗਾ ਕਿ ਨਹੀਂ ਆਊਗਾ। ਕਈ ਬੰਦੇ ਸਕੂਨ ਦੀ, ਆਰਾਮ ਦੀ, ਚੈਨ ਦੀ ਨੀਂਦ ਸੋਣਾ ਚਾਹੁੰਦੇ ਨੇ ਕਿ ਹੱਕ ਹਲਾਲ ਦੀ ਕਮਾਈ ਕਰੋ, ਆਪਣਾ ਵੀ ਖਿਆਲ ਰੱਖੋ ਅਤੇ ਦੂਜੇ ਦਾ ਵੀ ਫਾਇਦਾ ਕਰ ਦਿਓ, ਚੰਗਾ ਫਾਇਦਾ ਕਰ ਦਿਓ, ਅਤੇ ਜਦੋਂ ਤੁਸੀਂ ਉਹਨਾਂ ਨਾਲ ਖੁਸ਼ ਹੁੰਦੇ ਹੋ ਫਿਰ ਆਟੋਮੈਟਿਕਲੀ ਤੁਹਾਡੇ ਪਰਿਵਾਰਕ ਰਿਸ਼ਤੇ ਬਣ ਜਾਂਦੇ ਨੇ। ਫਿਰ ਤੁਸੀਂ ਇਹ ਨਹੀਂ ਦੇਖਦੇ ਵੀ ਇਹ ਪਾਕਿਸਤਾਨ ਤੋਂ, ਇੰਡੀਆ ਤੋਂ ਹੈ, ਪੰਜਾਬ ਤੋਂ ਹੈ, ਹਰਿਆਣੇ ਤੋਂ ਹੈ, ਰਿਸ਼ਤੇਦਾਰ ਹੈ, ਰਿਸ਼ਤੇਦਾਰ ਨਹੀਂ। ਜਿਹੜਾ ਵੀ ਬੰਦਾ ਦੁੱਖ ਸੁੱਖ ਚਾਹੇ, ਜਿਹੜਾ ਵੀ ਬੰਦਾ ਸਾਨੂੰ ਸੰਸੀਅਰ ਐਡਵਾਈਸ ਕਰੇ, ਉਹੀ ਸਾਡਾ ਦੋਸਤ ਹੈ, ਉਹੀ ਸਾਡਾ ਭੈਣ ਹੈ, ਉਹੀ ਸਾਡਾ ਭਰਾ ਹੈ, ਉਹੀ ਸਾਡਾ ਸਖ ਹੈ, ਹੈ ਨਾ ਜੀ। ਇਹ ਤਾਂ ਬਾਕੀ ਜਿਹੜੇ ਪਰਮਾਤਮਾ ਨੇ ਤਾਂ ਇਨਸਾਨ ਪੈਦਾ ਕੀਤੇ ਸੀ, ਬਾਕੀ ਤਾਂ ਅਸੀਂ ਜਾਤਾਂ ਪਾਤਾਂ ਦੇ ਵਿੱਚ ਤਾਂ ਅਸੀਂ ਵੰਡ ਲਿਆ, ਪਰਮਾਤਮਾ ਨੇ ਤਾਂ ਨਹੀਂ ਕੋਈ ਵੰਡ ਪਾਈ। ਜਦੋਂ ਮਰਾਂਗੇ ਉੱਥੇ ਨਾ ਸਾਡਾ ਕੋਈ ਹਿਸਾਬ ਤਾਂ ਉਹਨਾਂ ਵੀ, ਤੂੰ ਪਾਕਿਸਤਾਨ 'ਚੋਂ ਆਇਆ, ਕਿ ਪੰਜਾਬ 'ਚੋਂ ਆਇਆ, ਕਿ ਹਰਿਆਣੇ 'ਚੋਂ ਆਇਆ, ਕਿ ਯੂਪੀ 'ਚੋਂ ਆਇਆ, ਕਿ ਦਿੱਲੀ ਤੋਂ ਆਇਆ, ਕਿ ਅਫਗਾਨਿਸਤਾਨ 'ਚੋਂ ਆਇਆ, ਉੱਥੇ ਤਾਂ ਸਾਡੇ ਕਰਮ ਦੇਖੇ ਜਾਣੇ ਨੇ, ਅਮਲਾਂ ਉੱਤੇ ਹੋਣ, ਨਵੇੜੇ ਖੜੀਆਂ ਰਹਿਣਗੀਆਂ ਜਾਤਾਂ। ਇਸ ਕਰਕੇ ਜਿਹੜੇ ਬੰਦੇ ਚੰਗੇ ਕਰਮ ਕਰਦੇ ਨੇ ਉਹਨਾਂ ਦੀ ਇਸ ਜ਼ਿੰਦਗੀ ਦੇ ਵਿੱਚ ਵੀ ਵਧੀਆ ਹੁੰਦਾ, ਅਤੇ ਰੱਬ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਆਸ਼ੀਰਵਾਦ ਮਿਲਦੀ ਹੈ, ਸ਼ਾਬਾਸ਼ ਮਿਲਦੀ ਹੈ। ਇਸੇ ਕਰਕੇ ਉਹ ਨਰਕਾਂ 'ਚ ਨਹੀਂ ਜਾਂਦੇ, ਜੰਨਤ ਦੇ ਵਿੱਚ ਜਾਂਦੇ ਨੇ, ਕਿਉਂਕਿ ਉਹਨਾਂ ਨੇ ਚੰਗੇ ਕੰਮ ਕੀਤੇ ਹੁੰਦੇ ਨੇ। ਅਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਅਰਫਾ ਮੁਜ਼ੱਫਰ ਜੀ ਨੂੰ ਤੁਸੀਂ ਡੀਲ ਕਰੋਗੇ, ਮੈਂ ਵੀ 3-4 ਸਾਲ ਤੋਂ ਡੀਲ ਕਰਦਾ, ਹਰ ਦਿਨ ਹਰ ਉਹਨਾਂ ਦਾ ਜਿਹੜਾ ਗੱਲਬਾਤ ਦਾ ਢੰਗ ਹੁੰਦਾ ਉਹਦੇ ਵਿੱਚ ਕੋਈ ਨਵੀਂ ਗੱਲ ਹੁੰਦੀ ਹੈ। ਇਸ ਕਰਕੇ ਲੰਬੀ ਤਾਂ ਮੈਂ ਹੁਣ ਭੂਮਿਕਾ ਨਹੀਂ ਬਣਦਾ, ਤੁਹਾਨੂੰ ਮੈਂ ਇੰਨੀ ਤਾਕੀਦ ਕਰਦਾ ਕਿ ਤੁਸੀਂ ਇੱਕ ਵਾਰੀ ਡੀਲ ਕਰ ਲਓ, ਫੋਨ ਕਰ ਲਓ, ਫੋਨ ਕਰਕੇ ਗੱਲਬਾਤ ਕਰੋ, 6478968 6245। ਨਹੀਂ ਤਾਂ ਸਾਡੇ ਕਈ ਬੰਦੇ ਰੀਅਲ ਸਟੇਟ ਵਾਲੇ ਮੇਰੇ ਨਾਲ ਨਾਰਾਜ਼ ਨੇ ਜੀ, ਤੁਸੀਂ ਤਾਂ ਜੀ ਡਾਕਟਰ ਸਾਹਿਬ ਤੁਸੀਂ ਰੇਡੀਓ 'ਤੇ ਹੀ ਦੱਸੀ ਜਾਂਦੇ ਹੋ ਵੀ 3% ਦੀ ਥਾਂ 'ਤੇ 2% ਤੁਹਾਨੂੰ ਵਾਪਸ ਮਿਲਣਾ ਚਾਹੀਦਾ ਜਦੋਂ ਮਕਾਨ ਵੇਚਦੇ ਨੇ। ਅੱਗੇ ਤਾਂ ਕਿਸੇ ਨੂੰ ਪਤਾ ਨਹੀਂ ਹੁੰਦਾ ਸੀ, ਅਸੀਂ ਸਟੋਵ ਫਰਿੱਜ 'ਚ ਹੀ ਕੰਮ ਸਾਰ ਦਿੰਦੇ ਸੀ। ਮੈਂ ਕਿਹਾ ਤੁਸੀਂ ਇੰਨੇ ਪੈਸੇ ਇਕੱਠੇ ਕਰਕੇ ਤੁਸੀਂ ਲੁਕੋ ਕਿਉਂ ਰੱਖਦੇ ਹੋ? ਜਾਂ ਤਾਂ ਨੂੰ ਦੱਸੋ ਨਾ ਵੀ ਮੈਨੂੰ 45,000 ਬਣੂ ਤੇਰੇ ਕੰਮ ਤੋਂ, ਉਹ ਤਾਂ ਤੁਸੀਂ ਮੂੰਹ ਸੀ ਲੈਣੇ ਹੋ। ਆਲੂ ਵੀ ਪਤਾ ਹੋਣਾ ਚਾਹੀਦਾ ਕਿ ਜਿਹੜਾ ਤੁਸੀਂ ਮਕਾਨ ਦਵਾਇਆ ਹੈ ਉਹ 'ਚ ਤੁਹਾਨੂੰ ਕਿੰਨੇ ਪੈਸੇ ਮਿਲਣਗੇ? ਮਿਲਦੇ ਤਾਂ ਬਾਹਰ ਦੀ ਵਾਰ ਵਕੀਲ ਤੋਂ ਮਿਲ ਜਾਂਦੇ ਨੇ, ਇਸ ਕਰਕੇ ਬੰਦੇ ਨੂੰ ਪਤਾ ਨਹੀਂ ਲੱਗਦੇ। ਉਦੋਂ ਤਾਂ ਤੁਸੀਂ ਬੋਲ ਦੇਣੀ ਨਾਲੇ ਵਾਲੇ ਦੇ ਲੱਡੂ ਜਲੇਬੀਆਂ ਖਾਇਆ ਉਹਨੇ, ਨਾਲੇ ਪੈਕ ਸ਼ੈਕ ਪੀ ਉਹਨੇ, ਨਾਲੇ ਦੱਬ ਕੇ ਲੁੱਟ ਲੈਣੇ, ਇਹ ਤਾਂ ਬਹੁਤ ਵਧੀਆ ਕੰਮ ਹੋ ਗਿਆ। ਸੋ ਇਸ ਕਰਕੇ ਬਾਕੀ ਤੁਹਾਡੀ ਮਰਜ਼ੀ ਹੈ, ਮੇਰੀ ਤਾਂ ਤਾਕੀਦ ਹੈ। ਸੋ ਅੱਜ ਦਾ ਟੋਪਿਕ ਜਿਹੜਾ ਹੈਗਾ ਉਹ ਆਪਣਾ ਗਿਵ ਅਪ 'ਤੇ ਹੈ। ਸੋ ਬਿਫੋਰ ਆਈ ਸਟਾਰਟ ਦਾ ਟੋਪਿਕ, ਲੈਟਸ ਹੀਅਰ ਦਾ ਫਸਟ ਸੌਂਗ, ਅਤੇ ਫਿਰ ਆਪਾਂ ਟੋਪਿਕ ਦੇ ਉੱਤੇ ਆਉਂਦੇ ਹਾਂ। ਤੁਸੀਂ ਵੀ ਕੋਈ ਗੱਲਬਾਤ ਕਰਨੀ ਹੈ ਸਟੇਸ਼ਨ ਦੇ ਉੱਤੇ ਤੁਸੀਂ ਜ਼ਰੂਰ ਕਰ ਸਕਦੇ ਹੋ, 416-620-1778, ਅਤੇ ਟੋਪਿਕ ਦੇ ਉੱਤੇ ਹੀ ਰਹੀਓ, ਅਤੇ ਵਧੀਆ ਗੱਲ ਹੈ। ਸੋ ਲੈਟਸ ਹੀਅਰ ਦਾ ਫਸਟ ਸੌਂਗ ਐਂਡ ਦੈਨ ਵੀ ਕੈਨ ਸਟਾਰਟ ਅਪਰ ਟੋਪਿਕ।
कोशिश करने वालों की हार नहीं होती, कोशिश करने वालों की हार नहीं होती। लहरों से डर कर नाका पार नहीं होती, लहरों से डर कर नाका पार नहीं होती। कोशिश करने वालों की हार नहीं होती, कोशिश करने करने वालों की हार नहीं होती।
ਪੌੜੀ ਪ੍ਰੋਗਰਾਮ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ, ਸਾਰੇ ਹੀ ਸਰੋਤਿਆਂ ਨੂੰ ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕੁਮ ਅਤੇ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਅੱਜ ਜਿਹੜਾ ਟੌਪਿਕ ਲੈ ਰਹੇ ਹਾਂ ਉਹ ਹੈ ਗਿਵ ਅਪ ਦਾ, ਜਿਹਨੂੰ ਕਿ ਸਰੈਂਡਰ ਵੀ ਕਹਿੰਦੇ ਨੇ, ਜਿਹਨੂੰ ਕੁਇਟ ਵੀ ਕਹਿ ਦਿੰਦੇ ਨੇ, ਰਿਨਾਊਂਸ ਵੀ ਕਹਿ ਦਿੰਦੇ ਨੇ, ਹੈਂਡ ਓਵਰ ਵੀ ਕਹਿ ਦਿੰਦੇ ਨੇ, ਡਰੋਪ ਵੀ ਕਹਿ ਦਿੰਦੇ ਨੇ। ਜਦੋਂ ਅਸੀਂ ਦੁਨੀਆ ਦੇ ਵਿੱਚ ਕੋਈ ਵੀ ਕੰਮ ਕਰਨ ਦੇ ਲਈ ਤਿਆਰ ਹੁੰਦੇ ਹਾਂ, ਸੋਚਦੇ ਹਾਂ, ਅਤੇ ਉਹ ਕੰਮ ਅਸੀਂ ਪੂਰੀ ਚੜਾਉਂਦੇ, ਕੁਛ ਟਰਾਈਸ ਤੋਂ ਬਾਅਦ, ਕੁਛ ਕੋਸ਼ਿਸ਼ਾਂ ਤੋਂ ਬਾਅਦ ਉਹਦਾ ਖਹਿੜਾ ਛੱਡ ਦਿੰਦੇ ਹਾਂ ਕਿ ਮੇਥੋਂ ਨਹੀਂ ਹੋਣਾ, ਮੈਂ ਨਹੀਂ ਇਹਦੇ ਵਿੱਚ ਕਾਮਯਾਬ ਹੋਣਾ, ਤਾਂ ਉਸ ਨੂੰ ਅਸੀਂ ਕੁਇਟ ਕਹਿੰਦੇ ਹਾਂ, ਉਸ ਨੂੰ ਅਸੀਂ ਗਿਵ ਅਪ ਕਹਿੰਦੇ ਹਾਂ। ਇਹ ਭਾਵੇਂ ਦੁਨਿਆਵੀ ਗੱਲਾਂ ਨੇ ਅਤੇ ਭਾਵੇਂ ਹੈਗੀਆਂ ਰੂਹਾਨੀ ਗੱਲਾਂ। ਦੁਨਿਆਵੀ ਗੱਲਾਂ ਦੇਖ ਲਓ, ਕੁਝ ਲੋਕ ਇਲੈਕਸ਼ਨ ਲੜਨਾ ਚਾਹੁੰਦੇ ਨੇ ਕਿ ਮੈਂ ਸਿਟੀ ਕੌਂਸਲਰ ਬਣ ਜਾਂ, ਮੇਅਰ ਬਣ ਜਾਂ, MLA ਬਣ ਜਾਂ, MP ਬਣ ਜਾਂ, ਮਿਨਿਸਟਰ ਬਣ ਜਾਂ, ਪ੍ਰਾਈਮ ਮਿਨਿਸਟਰ ਬਣ ਜਾਂ। ਉਹ ਇਲੈਕਸ਼ਨ ਲੜਦੇ ਨੇ, ਇੱਕ ਦੋ ਵਾਰ ਤਿੰਨ ਵਾਰ ਇਲੈਕਸ਼ਨ ਲੜਦੇ ਨੇ, ਹਾਰ ਜਾਂਦੇ ਨੇ, ਅਤੇ ਫਿਰ ਉਹ ਹਮੇਸ਼ਾ ਲਈ ਖੜਾ ਛੱਡ ਦਿੰਦੇ ਨੇ, ਅਤੇ ਨਾਲ ਹੀ ਕਹਿੰਦੇ ਨੇ ਵੀ ਜਿਹੜੀ ਰਾਜਨੀਤੀ ਹੈ ਇਹ ਗੰਦ ਹੈ, ਮੈਂ ਨਹੀਂ ਇਹਦੇ ਵਿੱਚ ਲੜਨਾ, ਜਦੋਂ ਕਿ ਉਹ ਹਾਰ ਗਏ ਇਸ ਕਰਕੇ ਖੇੜਾ ਛੱਡ ਦਿੰਦੇ ਨੇ। ਐਜੂਕੇਸ਼ਨ ਦੀ ਗੱਲ ਲੈ ਲਓ, ਐਜੂਕੇਸ਼ਨ ਦੇ ਵਿੱਚ ਕੀ ਹੈ, ਅਸੀਂ ਸੋਚਦੇ ਹਾਂ ਵੀ ਅਸੀਂ ਡਾਕਟਰ ਬਣਨਾ, ਇੰਜੀਨੀਅਰ ਬਣਨਾ, IT ਪ੍ਰੋਫੈਸ਼ਨ ਬਣਨਾ, ਜਦੋਂ ਮੋਟੀਆਂ ਮੋਟੀਆਂ ਕਿਤਾਬਾਂ ਨੂੰ ਦੇਖਦੇ ਹਾਂ ਅਤੇ ਉਨੀ ਮਿਹਨਤ ਨਹੀਂ ਕਰਦੇ, ਇੱਕ ਦੋ ਵਾਰ ਤਿੰਨ ਚਾਰ ਵਾਰ ਫੇਲ ਹੋ ਗਏ, ਕਾਮਯਾਬ ਨਹੀਂ ਹੋਏ, ਫਿਰ ਹਮੇਸ਼ਾ ਲਈ ਛੱਡ ਦਿੰਦੇ ਹਾਂ। ਜਾਂ ਕਈ ਵਾਰ ਜਦੋਂ ਆਪਾਂ ਸਕੂਲ ਦੇ ਵਿੱਚ ਜਾਂਦੇ ਹਾਂ, ਹੁਣ ਤਾਂ ਮੈਨੂੰ ਪਤਾ ਨਹੀਂ ਸਾਡੇ ਟਾਈਮ ਦੇ ਵਿੱਚ ਜਿਹੜੇ ਸ਼ਾਸਤਰੀ ਜੀ ਹੁੰਦੇ ਸੀਗੇ ਹਿੰਦੀ ਪੜ੍ਹਾਉਣ ਵਾਲੇ, ਸੰਸਕ੍ਰਿਤ ਪੜ੍ਹਾਉਣ ਵਾਲੇ, ਉਹ ਕੁੱਟਦੇ ਬਹੁਤ ਹੁੰਦੇ ਸੀ, ਕੁੱਕੜ ਬਣਾ ਕੇ ਪਿੱਛੋਂ ਲੱਤ ਮਾਰ ਦਿੰਦੇ ਸੀ। ਉਹਨਾਂ ਦੇ ਡਰ ਤੋਂ ਜਿਹੜੇ ਵਿਦਿਆਰਥੀ, ਜਿਹੜੇ ਸਟੂਡੈਂਟ ਭੱਜੇ ਆਏ, ਉਹ ਮੁੜ ਕੇ ਜ਼ਿੰਦਗੀ 'ਚ ਕਦੇ ਵੀ ਸਕੂਲ ਨਹੀਂ ਗਏ। ਹਾਲਾਂਕਿ ਜੇ ਕੋਸ਼ਿਸ਼ ਕਰਦੇ ਤਾਂ ਫਿਰ ਜਿਹੜੀ ਸਾਡੀ ਵਿੱਦਿਆ ਹੈ, ਜਿਹੜੀ ਸਾਡੇ ਅੰਦਰ ਹੈ, ਅਸੀਂ ਵੀ ਆਲਮ ਫਾਜ਼ਲ ਬਣ ਸਕਦੇ ਸੀ, ਪਰ ਅਸੀਂ ਛੱਡ ਦਿੱਤਾ। ਬਿਜ਼ਨਸ ਦੀ ਗੱਲ ਲੈ ਲਓ, ਅਸੀਂ ਸੋਚਦੇ ਹਾਂ ਵੀ ਆਹ ਬਿਜ਼ਨਸ ਕਰ ਲਓ, ਹਰ ਇੱਕ ਬੰਦੇ ਦਾ ਆਪਣਾ ਆਪਣਾ ਸੋਚ ਦਾ ਨਜ਼ਰੀਆ ਹੈ ਕਿ ਜੀ ਜਦੋਂ ਦੇਖਦਾ ਵੀ ਕਿਹੜੇ ਸ਼ਹਿਰ ਦੇ ਵਿੱਚ, ਕਿਹੜੇ ਪਿੰਡ ਦੇ ਵਿੱਚ ਕਿਹੜਾ ਬਿਜ਼ਨਸ ਕਰਨਾ ਹੈ, ਅਤੇ ਜਦੋਂ ਬਿਜ਼ਨਸ ਕਰ ਲੈਂਦਾ ਉਹ ਚੱਲਦਾ ਨਹੀਂ, ਘਾਟਾ ਪੈਂਦਾ, ਅਤੇ ਅਸੀਂ ਫਿਰ ਦੁਕਾਨ ਬੰਦ ਕਰ ਦਿੰਦੇ, ਅਸੀਂ ਆਪਣੀ ਬਿਜ਼ਨਸ ਬੰਦ ਕਰ ਦਿੰਦੇ ਹਾਂ, ਅਤੇ ਫਿਰ ਕਹਿੰਦੇ ਸਾਨੂੰ ਬਿਜ਼ਨਸ ਤਾਂ ਅਸੀਂ ਕਰਨਾ ਹੀ ਨਹੀਂ ਜੀ। ਨੌਕਰੀ ਦੀ ਗੱਲ ਲੈ ਲਓ, ਅਸੀਂ ਜੌਬ ਦੇ ਉੱਤੇ ਜਾਂਦੇ ਹਾਂ, ਇੰਟਰਵਿਊਜ਼ 1-2-3 ਦੇਖਦੇ ਹਾਂ, ਸਾਡੀ ਸਿਲੈਕਸ਼ਨ ਨਹੀਂ ਹੁੰਦੀ, ਫਿਰ ਕਹਿੰਦੇ ਹਾਂ ਛੱਡੋ ਪਰਾਂ, ਇਹਦੇ ਵਿੱਚ ਤਾਂ ਕੋਈ ਫਾਇਦਾ ਨਹੀਂ, ਕੋਈ ਹੋਰ ਦੇਖਦੇ ਹਾਂ। ਸੋ ਕਹਿਣ ਦਾ, ਸਪੋਰਟਸ ਦੇ ਵਿੱਚ ਦੇਖ ਲਓ, ਸਪੋਰਟਸ ਦੇ ਵਿੱਚ ਵੀ ਇਹ ਹੈ, ਕੋਈ ਬੰਦਾ ਚੰਗਾ ਪਲੇਅਰ ਬਣਨਾ ਚਾਹੁੰਦਾ, ਕੋਈ ਟੀਮ ਹੈ ਵੀ ਅਸੀਂ ਵਰਲਡ ਚੈਂਪੀਅਨ ਬਣੀਏ, ਅਸੀਂ ਏਸ਼ੀਆ ਦਾ ਜਾਂ ਓਲੰਪਿਕ ਦਾ ਗੋਲਡ ਮੈਡਲ ਜਿੱਤ ਕੇ ਲਿਆਈਏ, ਟਰਾਈ ਕਰੀ ਜਾਂਦੇ ਨੇ, ਕਈ ਵਾਰ ਤੁੱਕਾ ਤਾਂ ਲੱਗ ਜਾਂਦਾ ਪਰ ਉਹ ਕਾਮਯਾਬ ਨਹੀਂ ਹੁੰਦੇ। ਸੋ ਇਸ ਕਰਕੇ ਇਹ ਦੁਨਿਆਵੀ ਗੱਲਾਂ ਨੇ, ਕੋਸ਼ਿਸ਼ ਨਹੀਂ ਅਸੀਂ ਛੱਡਣੀ ਚਾਹੀਦੀ ਸਾਨੂੰ ਕਦੇ ਵੀ। ਇਸੇ ਤਰ੍ਹਾਂ ਹੀ ਰੂਹਾਨੀ ਗੱਲਾਂ ਨੇ, ਰੂਹਾਨੀ ਗੱਲਾਂ ਦੇ ਵਿੱਚ ਕੀ ਹੈ ਕਿ ਹਰ ਬੰਦਾ ਖੁਸ਼ੀ ਚਾਹੁੰਦਾ, ਔਰ ਖੁਸ਼ੀ ਲੱਭਣ ਦੇ ਲਈ ਅਸੀਂ ਟੱਕਰਾਂ ਮਾਰਦੇ ਹਾਂ ਬਾਹਰ, ਜਿਵੇਂ ਕਿ ਕਿਹਾ ਸੀ ਨਾ, ਕਿਉਂ ਭਟਕਦਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੇਂ, ਰਾਸਤਾ ਸ਼ਹਿਰ ਅਗ ਮੇਂ ਹੈ ਦਿਲ ਭਰ ਪੇ ਜਾਣੇ ਕੇ ਲੀਏ। ਜਾਂ ਕਬੀਰ ਸਾਹਿਬ ਨੇ ਕਿਹਾ ਸੀ, ਵਸਤੂ ਕਹੀਂ ਢੂੰਡੇ ਕਹੀਂ ਕਿਵੇਂ ਦਾਵੇ ਹਾਥ, ਕਹੋ ਕਬੀਰ ਤਬ ਪਾਈਏ, ਜਬ ਭੇਦੀ ਲੀਜੀਏ ਸਾਥ, ਭੇਦੀ ਲੀਆ ਸਾਥ ਕਰ ਦੀਨ ਬਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਪਲਮੇ ਪਹੁੰਚਾ ਜਾਏ। ਜਿਹੜੀ ਚੀਜ਼ ਅਸੀਂ ਲੱਭਦੇ ਹਾਂ, ਖੁਸ਼ੀ ਲੱਭਦੇ ਹਾਂ, ਹੈ ਉਹ ਸਾਡੇ ਅੰਦਰ, ਲੱਭਦੇ ਹਾਂ ਅਸੀਂ ਉਹਨਾਂ ਨੂੰ ਮੰਦਰਾਂ 'ਚ, ਗੁਰਦੁਆਰਿਆਂ 'ਚ, ਮਸਜਿਦਾਂ ਵਿੱਚ, ਪਹਾੜਾਂ 'ਚ, ਪਾਣੀਆਂ 'ਚ, ਤੀਰਥ ਸਥਾਨਾਂ 'ਤੇ, ਉੱਥੇ ਉਹ ਹੈ ਨਹੀਂ। ਇਸ ਕਰਕੇ ਜਦੋਂ ਵੀ ਕਿਸੇ ਨੂੰ ਮਿਲੀ ਹੈ ਉਹ ਉਦੋਂ ਹੀ ਮਿਲੀ ਹੈ ਵੈਨ ਯੂ ਗੋ ਵਿਦਿਨ, ਜਿੱਥੇ ਖੁਸ਼ੀ ਹੈਗੀ ਉੱਥੇ ਤੁਸੀਂ ਜਾਓਗੇ ਫੇਰ ਹੀ ਮਿਲੂਗੀ, ਜੇ ਬਾਹਰ ਜਿੱਥੇ ਚੀਜ਼ ਹੈ ਹੀ ਨਹੀਂ ਉੱਥੇ ਤੁਸੀਂ ਟਰਾਈ ਕਰਦੇ ਹੋ, ਵੇਸਟੇਜ ਕਰ ਰਹੇ ਹੋ। ਇਸੇ ਤਰ੍ਹਾਂ ਹੀ ਅਸੀਂ ਗਿਵ ਅਪ ਕਰ ਦਿੰਦੇ ਵੀ ਸਾਨੂੰ ਤਾਂ ਕੁਛ ਮਿਲਣਾ ਨਹੀਂ, ਫਿਰ ਉਸੇ ਤਰ੍ਹਾਂ ਖਾਣ ਪੀਣ ਲੱਗ ਜਾਂਦੇ ਹਾਂ। ਜਦੋਂ ਬੰਦਾ ਕੋਈ ਗੁਰੂ ਧਾਰਨ ਕਰਦਾ, ਕੋਈ ਪਰਫੈਕਟ ਮੁਰਸ਼ਦ ਦੇ ਸ਼ਰਨ ਦੇ ਵਿੱਚ ਜਾਂਦਾ, ਉਹ ਸਾਨੂੰ ਕਲਮਾ ਦਿੰਦਾ, ਭੇਦ ਦਿੰਦਾ, ਨਾਮਦਾਨ ਦਿੰਦਾ, ਅਤੇ ਕਹਿੰਦਾ ਵੀ ਇਸ ਤਰ੍ਹਾਂ ਮੈਡੀਟੇਸ਼ਨ ਕਰੋ ਅਤੇ ਆਪਣਾ ਜਿਹੜਾ ਕੌਨਸਨਟ੍ਰੇਸ਼ਨ ਹੈ ਉਹ ਥਰਡ ਆਈ 'ਤੇ ਲੈ ਕੇ ਆਓ, ਮਿਹਨਤ ਕਰੀ ਜਾਂਦੇ ਹਾਂ, ਬੈਠੇ ਰਹਿੰਦੇ ਹਾਂ, ਪਹਿਲੀ ਗੱਲ ਤਾਂ ਬੈਠਦੇ ਹੀ ਨਹੀਂ, ਅਤੇ ਜੇ ਬੈਠਦੇ ਵੀ ਹਾਂ ਤਾਂ ਖਿਆਲ ਬਾਹਰ ਜਾਂਦਾ, 4-5 ਮਹੀਨੇ ਬਾਅਦ ਦੇਖਿਆ ਕੋਈ ਫਾਇਦਾ ਨਹੀਂ ਹੋਇਆ, ਕਹਿੰਦਾ ਛੱਡ ਪਰਾਂ ਤਾਂ ਪਖੰਡਬਾਜ਼ੀ ਹੈ, ਕੁਛ ਨਹੀਂ ਹੈ, ਉਹ ਫਿਰ ਬਾਹਰ ਦੀਆਂ ਗੱਲਾਂ ਕਰੀ ਜਾਂਦੇ ਹਾਂ, ਡਰਾਮਾਬਾਜ਼ੀ ਕਰੀ ਜਾਂਦੇ ਹਾਂ, ਅੰਦਰੋਂ ਸਾਨੂੰ ਲੱਭਦਾ ਨਹੀਂ ਜਦੋਂ ਕਿ ਸਾਨੂੰ ਸੱਚੀ ਮਿਹਨਤ ਕਰਨ ਦੀ ਲੋੜ ਸੀਗੀ। ਗੱਲ ਕੀ ਹੈ ਕਿ ਇਹ ਜਦੋਂ ਅਸੀਂ ਗਿਵ ਅਪ ਕਰ ਦਿੰਦੇ ਹਾਂ, ਚਾਹੇ ਉਹ ਕੋਈ ਵੀ ਫੀਲਡ ਹੈ, ਚਾਹੇ ਐਜੂਕੇਸ਼ਨ ਦਾ ਹੈ, ਸਪੋਰਟਸ ਦਾ ਹੈ, ਪੋਲੀਟੀਕਲ ਹੈ, ਸਪਿਰਚੁਅਲ ਹੈ, ਕੋਈ ਵੀ ਹੈ, ਉਹਦਾ ਕਾਰਨ ਕੀ ਹੈ? ਅਸੀਂ ਗਿਵ ਅਪ ਕਿਉਂ ਕਰਦੇ ਹਾਂ? ਇਹ ਕਾਰਨ ਨੂੰ ਸਮਝਣ ਦੀ ਲੋੜ ਹੈ। ਉਹਦਾ ਕਾਰਨ ਇੱਕੋ ਹੀ ਐਡਾ ਵੱਡਾ, ਉਹ ਹੈਗਾ ਲੈਕ ਆਫ ਸੈਲਫ ਕੌਨਫੀਡੈਂਸ, ਕਿ ਸਾਨੂੰ ਆਪਣੇ ਆਪ 'ਤੇ ਯਕੀਨ ਨਹੀਂ ਹੁੰਦਾ ਕਿ ਮੈਂ ਜ਼ਰੂਰ ਪ੍ਰਾਪਤ ਕਰ ਲੂੰਗਾ। ਆਹ ਕੀੜੀ ਦੀ ਹੁਣ ਗਾਣਾ ਲੱਗਿਆ ਸੀਗਾ ਥੋੜ੍ਹਾ ਚਿਰ ਪਹਿਲਾਂ, ਵੀ ਕੀੜੀ ਵੀ ਜਿਹੜੀ ਚੜ੍ਹਦੀ ਹੈ ਵਾਰ ਵਾਰ ਕਦੇ ਕੰਧ ਦੇ ਉੱਤੋਂ ਡਿੱਗ ਪੈਂਦੀ ਹੈ ਫਿਰ ਚੜ੍ਹਦੀ, ਉਹ ਕਦੇ ਆਪਣੀ ਕੋਸ਼ਿਸ਼ ਨਹੀਂ ਛੱਡਦੀ। ਅਸੀਂ ਸਕੂਲ ਦੇ ਵਿੱਚ ਜੋ 10ਵੀਂ 'ਚ ਪੜ੍ਹਦੇ ਹੁੰਦੇ, ਸਾਡੀ ਇੱਕ ਬੜੀ ਪਾਪੂਲਰ ਪੋਈਮ ਹੁੰਦੀ ਸੀ ਕਿੰਗ ਬਰੂਸ ਐਂਡ ਦਾ ਸਪਾਈਡਰ, ਉਹ ਦੇਖੋ ਤੁਹਾਨੂੰ ਵੀ ਯਾਦ ਹੋਊਗਾ ਜਿਨ੍ਹਾਂ ਨੇ ਪੜ੍ਹੀ। ਅਸੀਂ ਤਾਂ ਰੱਟਾ ਲਾਉਂਦੇ ਹੁੰਦੇ ਸੀ, ਅੰਗਰੇਜ਼ੀ ਕਿੱਥੇ ਆਉਂਦੀ ਸੀਗੀ, ਕਿ ਵਾਰ ਵਾਰ ਉਹ ਮੱਕੜੀ ਟਰਾਈ ਕਰਦੀ ਹੈ ਕਰਦੀ ਹੈ, ਅਤੇ ਉੱਥੋਂ ਕਿਸੇ ਬੰਦੇ ਨੇ ਸਿੱਖ ਲਿਆ ਵੀ ਜੇ ਮੱਕੜੀ ਇੰਨੀ ਵਾਰ ਟਰਾਈ ਕਰਦੀ ਹੈ ਤਾਂ ਮੈਂ ਕਿਉਂ ਲੁਕਿਆ ਫਿਰਦਾ, ਮੈਂ ਵੀ ਜਾ ਕੇ ਆਪਣੇ ਫੌਜਾਂ ਨੂੰ ਇਕੱਠਾ ਕਰਕੇ ਬਰੂਸ ਜਿਹੜਾ ਸੀਗਾ ਉਹਨੇ ਫਿਰ ਜਾ ਕੇ ਲੜਾਈ ਲੜੀ। ਸੋ ਕਹਿਣ ਦਾ ਪਰਪਜ਼ ਇਹ ਹੈ, ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਗਿਵ ਅਪ ਹੈ, ਅਸੀਂ ਕਿਸੇ ਚੀਜ਼ ਨੂੰ ਛੱਡ ਦਿੰਦੇ ਹਾਂ, ਖਿਹੜਾ ਛੱਡ ਦਿੰਦੇ ਹਾਂ, ਉਹਦਾ ਕਾਰਨ ਹੈਗਾ ਲੈਕ ਆਫ ਕੌਨਫੀਡੈਂਸ। ਲੈਕ ਆਫ ਕੌਨਫੀਡੈਂਸ ਦੀ ਤੁਸੀਂ ਇਗਜ਼ਾਮਪਲ ਲੈ ਲਓ ਵੀ ਦੁਨੀਆ ਦੇ ਵਿੱਚ ਜਦੋਂ ਵੀ ਲੋਕ ਬਣਾਇਆ ਜਾਂਦਾ, ਜਿੰਦਾ ਜਿਹਨੂੰ ਕਹਿੰਦੇ, ਜਿੰਦਾ ਕਹਿ ਲਓ, ਲੋਕ ਕਹਿੰਦੇ ਹੋ, ਜਦੋਂ ਵੀ ਕਦੇ ਲੋਕ ਬਣਦਾ ਉਹਦੀ ਇੱਕ ਜਾਂ ਦੋ ਚਾਬੀਆਂ ਜ਼ਰੂਰ ਨਾਲ ਬਣਦੀਆਂ ਨੇ, ਫਿਰ ਹੀ ਲੋਕ ਨੂੰ ਕੰਪਲੀਟ ਕਹਿੰਦੇ ਹਾਂ। ਹੁਣ ਜਦੋਂ ਆਪਾਂ ਕਿਸੇ ਚੀਜ਼ ਨੂੰ ਲੋਕ ਲਗਾ ਦਿੰਦੇ ਹਾਂ ਅਤੇ ਉਹ ਚਾਬੀਆਂ ਘਰ ਦੀਆਂ ਕਈ ਹੁੰਦੀਆਂ ਨੇ, ਘਰ ਦੀ ਵੀ ਹੁੰਦੀ ਹੈ, ਦੁਕਾਨ ਦੀ ਵੀ ਹੁੰਦੀ ਆ, ਕਾਰ ਦੀ ਵੀ ਹੁੰਦੀ ਆ, ਕਿਸੇ ਹੋਰ ਚੀਜ਼ ਦੀ ਵੀ ਹੁੰਦੀ, 10-15 ਚਾਬੀਆਂ ਹੁੰਦੀਆਂ ਨੇ। ਫਾਰ ਇਗਜ਼ਾਮਪਲ, ਆਪਾਂ ਕਿਸੇ ਆਪਣੇ ਰਿਸ਼ਤੇਦਾਰ ਨੂੰ, ਦੋਸਤ ਨੂੰ ਕਹੀਏ, ਕਿਤੇ ਬਾਹਰ ਬੈਠੇ ਹਾਂ, ਯਾਰ ਮੈਂ ਆਪਣੇ ਘਰ ਜਾ ਕੇ ਉਹ ਫੋਨ ਭੁੱਲਿਆ ਆ ਜਾਂ ਆਪਣਾ ਵਾਲਟ ਭੁੱਲਿਆ ਆ, ਤੂੰ ਜਾ ਕੇ ਭੱਜ ਕੇ ਜਾ ਕੇ ਆਲਾ ਚਾਬੀਆਂ 'ਤੇ ਲਿਆ, ਉਹ ਜਾਂਦਾ ਤੁਹਾਡੇ ਲਈ। ਜਦੋਂ ਉਹ ਪਹਿਲੀ ਚਾਬੀ ਲਾਉਂਦਾ ਨਹੀਂ ਖੁੱਲਦਾ, ਦੂਜੀ, ਤੀਜੀ, ਚੌਥੀ, ਪੰਜਵੀਂ, 5-7 ਚਾਬੀਆਂ ਲਾ ਕੇ ਦੇਖਦਾ, ਅਖੀਰ ਫਿਰ ਫੋਨ ਮਾਰ ਦਿੰਦਾ, ਜੀ ਅੰਕਲ ਜੀ ਤੁਸੀਂ ਤਾਂ ਗਲਤ ਚਾਬੀ ਦਿੱਤੀ, ਇਹ ਤਾਂ ਚਾਬੀ ਹੈ ਹੀ ਨਹੀਂ, ਜਦੋਂ ਕਿ ਹੈ ਹੀ ਨਹੀਂ, ਤਿੰਨੇ ਸਾਰੀਆਂ ਚਾਬੀਆਂ ਟਰਾਈ ਨਹੀਂ ਕੀਤੀਆਂ। ਜਿਸ ਤਰ੍ਹਾਂ ਇੱਕ ਪੱਥਰ ਹੁੰਦਾ ਨਾ, ਪੱਥਰ 'ਤੇ ਆਪਾਂ ਸੱਟ ਮਾਰਦੇ ਹਾਂ ਥੋੜ੍ਹਾ, 1, 2, 3, 4, 10, 15 ਮਾਰ ਕੇ ਆਪਾਂ ਕਹਿੰਦੇ ਇਹ ਨਹੀਂ ਟੁੱਟਣਾ ਪੱਥਰ, ਖਬਰ ਗਿਆ, ਜਿਹੜਾ ਸੀ ਅਗਲਾ ਮਾਰਦੇ ਉਹਦੇ ਨਾਲ ਟੁੱਟ ਜਾਣਾ ਸੀ। ਸੋ ਇਸੇ ਤਰ੍ਹਾਂ ਹੀ ਸਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਆਸ ਨਹੀਂ ਛੱਡਣੀ ਚਾਹੀਦੀ। ਹਾਥੀ ਦੀ ਤੁਸੀਂ ਇਗਜ਼ਾਮਪਲ ਦੇ ਲਓ, ਕਿੱਡਾ ਪਾਵਰਫੁਲ ਹੈ ਹਾਥੀ, ਪਰ ਦੇਖ ਲਓ ਉਹਦੇ ਪੈਰ ਦੇ ਵਿੱਚ ਰੱਸੀ ਬੰਨ੍ਹ ਦਿਓ ਨਾ, ਉਹ ਰੱਸੀ ਨੂੰ ਤੜਾ ਨਹੀਂ ਸਕਦਾ। ਕਿਉਂ? ਕਿਉਂਕਿ ਜਿਹਨੇ ਬੰਦੇ ਨੇ, ਤੁਸੀਂ ਗੂਗਲ 'ਤੇ ਜਾ ਕੇ ਦੇਖੋ ਹਾਥੀ ਦੇ ਬਾਰੇ, ਕਿ ਜਿਹੜਾ ਹਾਥੀ ਜਦੋਂ ਪੈਦਾ ਹੁੰਦਾ, ਜਦੋਂ ਕੁਛ ਦਿਨਾਂ ਦਾ ਹੁੰਦਾ, ਤਾਂ ਹਾਥੀ ਦੇ ਪੈਰ ਦੇ ਵਿੱਚ ਰੱਸਾ ਪਾ ਕੇ, ਰੱਸੀ ਪਾ ਕੇ ਮਜ਼ਬੂਤ ਦਰਖਤ ਨਾਲ ਬੰਨ੍ਹ ਦਿੰਦੇ ਨੇ। ਹਾਥੀ ਭੱਜਣਾ ਚਾਹੁੰਦਾ, ਆਜ਼ਾਦ ਹੋਣਾ ਚਾਹੁੰਦਾ, ਘੁੰਮਣਾ ਚਾਹੁੰਦਾ, ਉਹ ਛੋਟਾ ਹੁੰਦਾ ਉਸ ਵੇਲੇ ਬੱਚਾ, 5 ਦਿਨਾਂ ਦਾ, 7 ਦਿਨਾਂ ਦਾ, 10 ਦਿਨਾਂ ਦਾ ਹੁੰਦਾ, ਉਹ ਜਦੋਂ ਜ਼ੋਰ ਮਾਰਦਾ ਬੱਚੇ 'ਚ ਉਨੀ ਤਾਕਤ ਨਹੀਂ ਹੁੰਦੀ, ਉਹ 15-20 ਦਿਨ ਟਰਾਈ ਕਰਦਾ ਰਹਿੰਦਾ, ਉਹ ਖੁੱਲ੍ਹਦਾ ਨਹੀਂ ਰੱਸਾ, ਰੱਸਾ ਟੁੱਟਦਾ ਨਹੀਂ, ਅਤੇ ਉਹ ਜ਼ਿੰਦਗੀ ਦੇ ਲਈ ਹਮੇਸ਼ਾ ਲਈ ਆਪਣੇ ਦਿਮਾਗ 'ਚ ਇਹ ਗੱਲ ਬਿਠਾ ਲੈਂਦਾ ਹਾਥੀ, ਕਿ ਇਹ ਰੱਸਾ ਜਿਹੜਾ ਹੈ ਨਾ ਬਹੁਤ ਜ਼ਿਆਦਾ ਮਜ਼ਬੂਤ ਹੈ, ਮੈਂ ਖੋਲ੍ਹ ਨਹੀਂ ਸਕਦਾ, ਮੈਂ ਤੜਾ ਨਹੀਂ ਸਕਦਾ, ਮੈਂ ਇਹ ਤੋਂ ਖਹਿੜਾ ਨਹੀਂ ਛੁਡਾ ਸਕਦਾ। ਅਤੇ ਦੇਖ ਲਓ ਜਦੋਂ ਉਹ ਜਵਾਨ ਹੁੰਦਾ, ਵੱਡਾ ਹੋ ਜਾਂਦਾ, ਅਤੇ ਉਹ ਕਦੇ ਕੋਸ਼ਿਸ਼ ਹੀ ਨਹੀਂ ਕਰਦਾ, ਕਿਉਂਕਿ ਉਹਨੇ ਪੱਕੇ ਤੌਰ 'ਤੇ ਆਪਣੇ ਦਿਮਾਗ 'ਚ ਬਿਠਾ ਲਿਆ ਵੀ ਰੱਸਾ ਮੈਂ ਨਹੀਂ ਤੋੜ ਸਕਦਾ। ਜਦੋਂ ਕਿ ਇਹ ਗੱਲ ਜਿਹੜੀ ਸੀ ਉਹ ਬਚਪਨ 'ਚ ਸੀਗੀ, ਹੁਣ ਜੇ ਉਹ ਚਾਹੁੰਦਾ ਰੱਸਾ ਤਾਂ ਕੀ ਉਹ ਦਰੱਖਤ ਨੂੰ ਵੀ ਪੱਟ ਕੇ ਸਿੱਟ ਸਕਦਾ, ਪਰ ਜਿਹੜੀ ਚੀਜ਼ ਅਸੀਂ ਦਿਮਾਗ 'ਚ ਬਿਠਾ ਲੈਂਦੇ ਹਾਂ, ਕਈ ਵਾਰੀ ਅਸੀਂ ਦਿਮਾਗ 'ਚ ਬਿਠਾ ਲੈਂਦੇ ਹਾਂ ਕਿ ਮੈਂ ਨਿੱਜੀ ਸਾਇੰਸ ਪੜ੍ਹ ਸਕਦਾ, ਮੈਂ ਨਿੱਜੀ ਪਾਇਲਟ ਬਣ ਸਕਦਾ, ਮੈਂ ਨਿੱਜੀ ITI ਬਣ ਸਕਦਾ, ਮੈਂ ਨਿੱਜੀ ਆਈਲੈਟ ਦੇ ਐਗਜ਼ਾਮ ਕਲੀਅਰ ਕਰ ਸਕਦਾ। ਜਦੋਂ 2-4 ਵਾਰੀ ਟਰਾਈ ਕਰਦੇ ਹੋ, ਛੱਡ ਦਿੰਦੇ ਹਾਂ ਖਿਹੜਾ, ਅਤੇ ਫਿਰ ਆਪਾਂ ਦੁਕਾਨ 'ਤੇ ਹੀ ਬੈਠਾਂਗੇ, ਲੂਣ ਮਿਰਚ ਮਸਾਲੇ ਹੀ ਵੇਚਾਂਗੇ, ਫਿਰ ਰੇਹੜੀ ਲਾਵਾਂਗੇ ਸਮੋਸੇ ਦੀ, ਹੋਰ ਕੀ ਕਰਾਂਗੇ। ਕੋਸ਼ਿਸ਼ ਹੀ ਨਹੀਂ ਛੱਡਣੀ ਚਾਹੀਦੀ ਸਾਨੂੰ ਕਦੇ ਵੀ। ਸੋ ਜਿਹੜੇ ਬੰਦੇ ਇਹਦੇ ਉਲਟ ਕੀ ਹੈ, ਜਿਨ੍ਹਾਂ ਦਾ ਕੌਨਫੀਡੈਂਸ ਹੁੰਦਾ, ਯਕੀਨ ਹੁੰਦਾ, ਜਿਵੇਂ ਅਬਦੁਲ ਕਲਾਮ ਜਿਹੜੇ ਸਾਡੇ ਹਿੰਦੁਸਤਾਨ ਦੇ ਰਾਸ਼ਟਰਪਤੀ ਹੋਏ ਸੀਗੇ, ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਸੁਪਨਾ ਹੁੰਦਾ, ਡਰੀਮ ਜਿਹੜਾ ਹੁੰਦਾ, ਉਹ ਡਰੀਮ ਉਹ ਨਹੀਂ, ਡਰੀਮ ਉਹਨੂੰ ਨਹੀਂ ਕਹਿੰਦੇ ਜਿਹੜੇ ਰਾਤ ਨੂੰ ਸੌਣ ਵੇਲੇ ਆਵੇ। ਅਬਦੁਲ ਜੀ ਕਲਾਮ ਜੀ ਕਹਿੰਦੇ ਨੇ, ਕਹਿੰਦੇ ਸੁਪਨਾ ਉਹ ਹੁੰਦਾ ਜਿਹੜਾ ਸਾਨੂੰ ਸੌਣ ਨਾ ਦੇਵੇ। ਜੇ ਅਸੀਂ ਫੈਸਲਾ ਕਰ ਲਿਆ ਕਿ ਮੈਂ ਕੈਨੇਡਾ ਆਈਲੈਟਸ ਦੇ ਐਗਜ਼ਾਮ ਕਲੀਅਰ ਕਰਕੇ ਉੱਥੇ ਐਡਮਿਸ਼ਨ ਲੈ ਕੇ ਉੱਥੇ ਪੱਕੇ ਹੋਣਾ, ਅਤੇ ਦਿਨ ਰਾਤ ਉਹਦਾ ਸਾਡੇ ਦਿਮਾਗ 'ਚ ਹੋਵੇ, ਸੌਣ ਦੇ ਹੋਵੇ ਵੀ ਮੈਂ ਹੁਣ ਆਹ ਕਰਨਾ, ਮੈਂ ਆਹ ਐਗਜ਼ਾਮ ਕਰਨਾ, ਮੈਂ ਆਹ ਕਰਨਾ, ਮੈਂ ਇਹਨੂੰ ਮਿਲੂੰਗਾ, ਉਹਨੂੰ ਮਿਲੂੰਗਾ, ਅਤੇ ਉਹ ਤੁਸੀਂ ਜ਼ਰੂਰ ਕਾਮਯਾਬ ਹੋ ਜਾਓਗੇ। ਜੇ ਬੇਫਿਕਰ ਹੋਏ ਹੋ, ਜੇ ਤੁਹਾਡੀ ਲਾਈਨ ਆਫ ਐਕਸ਼ਨ ਸਟ੍ਰੇਟ ਨਹੀਂ ਹੈ, ਜੇ ਹੁਣ ਲਾਈਨ ਆਫ ਐਕਸ਼ਨ ਕੀ ਹੈ, ਜੇ ਅਸੀਂ ਸਪੋਰਟਸ ਦੇ ਪਲੇਅਰ ਹਾਂ, ਫਾਰ ਐਗਜ਼ਾਮਪਲ, ਅਸੀਂ ਚਾਹੁੰਦੇ ਹਾਂ ਕਿ ਵਰਲਡ ਦੇ ਵਿੱਚ ਸਾਡੀ ਅਸੀਂ ਗੋਲਡ ਮੈਡਲ ਲੈ ਕੇ ਆਈਏ, ਅਤੇ ਹੁਣ ਟੀਮਾਂ ਜੇ 10-15 ਨੇ, ਫਰਕ ਕਰੋ ਹਾਕੀ ਦੀ ਗੱਲ ਕਰ ਲਈਏ, ਇੰਡੀਆ ਦੀ, ਪਾਕਿਸਤਾਨ ਦੀ ਹਾਕੀ ਦੀ ਗੱਲ ਕਰ ਲਈ, ਦੋਨੇ ਪਾਪੂਲਰ ਨੇ, ਜਦੋਂ ਉਹ ਪਹਿਲਾਂ ਗੋਲਡ ਮੈਡਲ ਲਿਆਉਂਦੇ ਸੀ, ਹੁਣ ਕਿਉਂ ਨਹੀਂ ਆਉਂਦੇ? ਕਿਉਂਕਿ ਖੇਡੀ ਜਾਂਦੇ ਹਾਂ, ਉੱਥੇ ਚਲੇ ਜਾਂਦੇ ਹਾਂ, ਦੂਜੇ ਗੋਲ ਕਰ ਦਿੰਦੇ ਨੇ, ਅਸੀਂ ਟੈਕਨੀਕ ਨਹੀਂ ਸਿੱਖਦੇ ਵੀ ਅਸੀਂ ਹਾਰੇ ਕਿਉਂ ਹਾਂ। ਹਾਰੇ ਕਿਉਂ ਆ, ਸਿੱਖੀਏ ਵੀ ਦੂਜੀ ਕਿਵੇਂ ਟੀਮ ਜਿੱਤੀ, ਉਹ ਟੀਵੀ ਦੇਖੀਏ, ਵੀਡੀਓ ਦੇਖੀਏ, ਕਿਹੜੇ ਸਾਡੇ ਨੁਕਸ ਰਹਿ ਗਏ, ਉਹ ਨੁਕਸਾਂ ਨੂੰ ਜਦੋਂ ਅਸੀਂ ਦੂਰ ਕਰਦੇ ਹਾਂ ਫਿਰ ਸਾਡੇ ਚਾਂਸਿਸ ਬਣਦੇ ਨੇ। ਜੇ ਮੁੜ ਮੁੜ ਕੇ ਐਗਜ਼ਾਮ ਦੇਈ, ਚਲੋ ਸਾਡੇ ਬਰਨਾਲੇ ਇੱਕ ਮਿਤ ਸਿੰਘ ਹੁੰਦਾ ਸੀਗਾ, ਹਾਂਜੀ, ਇੱਕ ਤਾਂ ਹੁਣ ਹੈ ਮੀਤ, ਹਾਂਜੀ, ਇਹਦੇ ਐਜੂਕੇਸ਼ਨ ਮਿਨਿਸਟਰ ਬਣੇ ਆ, ਅਤੇ ਪਹਿਲਾਂ ਮਿਤ ਸਿੰਘ ਸਾਡੇ ਟਾਈਮ 'ਤੇ ਹੁੰਦਾ ਸੀਗਾ, ਉਹ ਹਰੇਕ ਇਲੈਕਸ਼ਨ 'ਚ ਖੜਾ ਹੁੰਦਾ ਸੀ, ਚਾਹੇ MLA ਹੋਵੇ, MP ਹੋਵੇ, ਪ੍ਰਧਾਨ ਮੰਤਰੀ ਹੋਵੇ, ਰਾਸ਼ਟਰਪਤੀ, ਉਹ ਹਮੇਸ਼ਾ ਖੜੇ ਹੁੰਦਾ ਸੀ। ਅਸੀਂ ਵੀ ਉਹਦੇ ਪਿੱਛੇ ਉਹਨੂੰ ਮਜ਼ਾਕ ਕਰਦੇ, ਸਾਈਕਲ 'ਤੇ ਤੁਰਿਆ ਫਿਰਦਾ ਸੀਗਾ, ਵੀ ਉਹ ਜਿੱਤ ਹੀ ਨਹੀਂ ਸਕਦਾ ਸੀਗਾ, ਲੋਕ ਉਹਨੂੰ ਕਮਲਾ ਸਾਹਿਬ ਦੇ ਫਨ ਕਰਦੇ ਸੀਗੇ, ਜਦੋਂ ਕਿ ਜੇ ਉਹ ਲਾਈਨ ਆਫ ਡਾਇਰੈਕਸ਼ਨ, ਲਾਈਨ ਆਫ ਐਕਸ਼ਨ ਸਿੱਧੀ ਰੱਖਦਾ ਕਿਸੇ ਪਾਰਟੀ ਨਾਲ ਅਟੈਚ ਹੋ ਜਾਂਦਾ ਤਾਂ ਹੋ ਸਕਦਾ। ਜਿਸ ਤਰ੍ਹਾਂ ਸਾਡੇ ਹੁਣ ਭਗਵੰਤ ਮਾਨ ਹੈ, ਭਗਵੰਤ ਮਾਨ ਹੁਣ ਚੀਫ ਮਿਨਿਸਟਰ ਬਣਿਆ, ਮੈਂ ਵੈਸੇ ਲਾਈਟ ਨੋਟ 'ਚ ਕਹਿ ਦਿੰਦਾ, ਇਹਨੂੰ ਕਦੇ ਪੁੱਛ ਕੇ ਦੇਖ ਲਓ ਕਿ ਬਿਲੀਅਨ ਦੇ ਵਿੱਚ 10 ਕਿੰਨੇ ਜੀਰੋ ਪੈਂਦੀਆਂ ਨੇ, ਇਹ ਤਾਂ 10 ਨਹੀਂ ਹੋਣਾ, ਇਹ ਤਾਂ ਐਂ ਦੱਸੂਗਾ ਵੀ 100 ਦੇ ਵਿੱਚ 2 ਜੀਰੋਆਂ ਪੈਂਦੀਆਂ, 1000 'ਚ 3 ਪੈਂਦੀਆਂ, 10,000 4 ਪੈਂਦੀਆਂ, ਪਰ ਮਿਲੀਅਨ ਅਤੇ ਬਿਲੀਅਨ ਦਿਨ, ਕਿਉਂਕਿ ਇਹਦਾ ਕੰਮ ਹੀ ਨਹੀਂ ਵਿਚਾਰੇ ਦਾ। ਪਰ ਇਹਨੇ ਹੌਸਲਾ ਨਹੀਂ ਛੱਡਿਆ, ਪਹਿਲਾਂ ਆਮ ਆ ਉਹ ਜਿਹੜੀ ਆਪਣੀ ਮਨਪ੍ਰੀਤ ਵਾਲੀ ਬਾਦਲ ਦੀ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ, PPP ਦੇ ਸਾਡੇ ਇੱਥੇ ਕੈਨੇਡਾ ਦੇ ਵਿੱਚ ਵੀ ਆਇਆ ਸੀ, ਉਹਦੇ ਪਿੱਛੇ ਸਬਆਰਡੀਨੇਸ਼ਨ ਕਰਦਾ ਸੀਗਾ, ਜਦੋਂ ਦੇਖਿਆ ਉਹ ਫੇਲ ਹੋ ਗਈ, ਇਹਨੇ ਆਮ ਆਦਮੀ ਦਾ ਪੱਲਾ ਫੜ ਲਿਆ, ਉਹਦੇ ਵਿੱਚ ਵੀ ਬੜੀ ਇਹਨੂੰ ਨਮੋਸ਼ੀ ਦੇਖਣੀ ਪਈ, CM ਡਿਕਲੇਅਰ ਨਹੀਂ ਕਰਦੇ, ਪਰ ਇਹ ਚੁੱਪ ਕਰਕੇ ਲੱਗਿਆ ਰਿਹਾ ਅੱਖਾਂ ਮੀਚ ਕੇ, ਅਤੇ ਅਲਟੀਮੇਟਲੀ ਬਾਕੀ ਮੁਕੱਦਰ ਵੀ ਹੈ, ਡੈਸਟੀਨੀ ਵੀ ਹੈ, ਜਦੋਂ ਬੰਦਾ ਲੱਗਿਆ ਰਿਹਾ ਅਤੇ ਕੇਜਰੀਵਾਲ ਕੋਲ ਕੋਈ ਚੋਇਸ ਨਹੀਂ, ਸਾਨੂੰ ਚੀਫ ਮਿਨਿਸਟਰ ਐਲਾਨ ਕਰਨਾ ਪਿਆ, ਕਿਸਮਤ ਇਸ ਕਰਕੇ ਚੰਗੀ ਜੇ ਕਾਂਗਰਸ ਆ ਸਕਦੀ ਸੀਗੀ, ਪਰ ਉਹ ਲੜ ਪਏ ਆਫਿਸ 'ਚ, ਸਿੱਧੂ ਸਾਹਿਬ ਬੜੇ ਇਮਾਨਦਾਰ ਬੰਦੇ ਸੀਗੇ, ਪਰ ਉਹ ਲੜ ਪਏ, ਜਦੋਂ ਬੋਲਦੇ ਸੀ ਬੋਲਣ ਲੱਗੇ ਦੇਖਦੇ ਨਹੀਂ, ਪਟਕਦੇ ਨੇ, ਬੇਇੱਜ਼ਤੀ ਕਰ ਦਿੰਦੇ ਸੀ, ਆਪ ਪਾਰਟੀ ਤਾਂ ਕੀ ਜਿਤਾਉਣੀ ਸੀ, ਆਪ ਵੀ ਹਾਰ ਗਏ। ਸੋ ਭਗਵੰਤ ਮਾਨ ਲੱਗਿਆ ਰਿਹਾ ਕੋਸ਼ਿਸ਼ ਕਰਦਾ ਰਿਹਾ, ਜੋ ਕਾਮਯਾਬ ਹੋ ਗਿਆ। ਸੋ ਇਹੀ ਗੱਲ ਹੈ ਕਿ ਆਪਣੇ ਦੇ ਉੱਤੇ ਸਾਨੂੰ ਪੂਰਾ ਕੌਨਫੀਡੈਂਸ ਹੋਣਾ ਚਾਹੀਦਾ, ਵੀ ਸ਼ੁੱਡ ਨਾਟ ਕੇਅਰ ਫਾਰ ਅਦਰਸ। ਲੋਕ ਕੀ ਕਹਿੰਦੇ ਨੇ, ਲੋਕ ਤਾਂ ਭਗਵੰਤ ਮਾਨ ਨੂੰ ਵੀ ਕਹਿੰਦੇ ਜੀ ਸ਼ਰਾਬ ਪੀ ਰੱਖਦਾ, ਇਹ ਤਾਂ ਅਨਪੜ੍ਹ ਹੀ ਹੈ। ਉਹ ਮੈਨੂੰ ਯਾਦ ਆ ਸਾਡੇ ਟਾਈਮ ਜਦੋਂ ਕਾਲਜ ਦੇ ਗਰਮ ਕੁਲਫੀ, ਇੱਕ ਸਟੇਜ 'ਤੇ ਕਹਿੰਦੇ ਗਰਮ ਕੁਲਫੀ ਤਾਂ ਠੰਡੀ ਹੁੰਦੀ ਹੈ, ਗਰਮ ਕੁਲਫੀ ਕਰਕੇ ਮਸ਼ਹੂਰ ਸੀ, ਇਹਨਾਂ ਨੂੰ ਕੌਮੇਡੀ ਦੇ ਤੌਰ 'ਤੇ ਮੰਨਿਆ, ਤਾਂ ਹੁਣ ਇਹ ਸੀਰੀਅਸ ਹੋ ਗਏ। ਸੋ ਇਸ ਕਰਕੇ ਲੋਕਾਂ ਦੀ ਪਰਵਾਹ ਨਹੀਂ ਕਰਦੇ ਵੀ ਲੋਕ ਕੀ ਕਹਿੰਦੇ ਨੇ, ਆਪਣੇ ਦੇ ਉੱਤੇ ਸਾਨੂੰ ਕੌਨਫੀਡੈਂਸ ਹੋਣਾ ਚਾਹੀਦਾ, ਕਿਉਂਕਿ ਖੁਦ ਹੀ ਕੁੱਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਇਹਦਾ ਮਤਲਬ ਇਹ ਹੈ ਕਿ ਮੇਕ ਯੂਅਰ ਸੈਲਫ ਸੋ ਬੋਲਡ ਦੈਟ ਐਟ ਦ ਟਾਈਮ ਆਫ ਡੈਸਟਨੀ ਵੈਨ ਦ ਗੋਡ ਰਾਈਟ ਯੂਅਰ ਡੈਸਟਨੀ ਗੋਡ ਵਿਲ ਆਸਕ ਯੂ ਵਟ ਯੂ ਵਿਸ਼, ਕਿ ਤੁਸੀਂ ਇੰਨਾ ਆਪਣੇ ਆਪ ਨੂੰ ਬੋਲਡ ਕਰ ਲਓ, ਬੁਲੰਦ ਕਰ ਲਓ, ਆਪਣੀ ਕੁਆਲਿਟੀਜ਼ ਪੈਦਾ ਕਰੋ। ਹੁਣ ਉਹ ਭਗਵੰਤ ਮਾਨ ਨੂੰ ਜਿਹੜੇ ਅੱਗੇ ਪਿਛਾਰਾ ਥਾਣੇਦਾਰ ਤੋਂ ਡਰਦਾ ਸੀ, DSP ਤੋਂ ਡਰਦਾ ਸੀ, ਹੁਣ DGP ਵਰਗੇ ਵੀ ਸਲਾਮ ਮਾਰਦੇ ਨੇ ਉਹਨੂੰ, ਕਿਉਂਕਿ ਉਹਨੇ ਆਪਣੇ ਆਪ ਨੂੰ ਬੋਲਡ ਕਰਕੇ ਬੁਲੰਦ ਕੀਤਾ, ਆਪਣੇ ਆਪ ਵਿੱਚ ਕੁਆਲਿਟੀਜ਼ ਪੈਦਾ ਕੀਤੀਆਂ। ਸੋ ਇਸੇ ਤਰ੍ਹਾਂ ਹੀ ਤੁਸੀਂ ਦੇਖ ਲਓ, ਗੂਗਲ ਕਰਕੇ ਦੇਖ ਲਓ, ਬਨਾਰਸ ਆਪਣੇ UP ਦੇ ਅੰਦਰ, ਉੱਥੇ ਇੱਕ ਗੋਬਿੰਦ ਜੈਸਵਾਲ ਹੈ ਉਹਦਾ ਨਾਂ, ਉਹ IAS ਬਣਿਆ। ਉਹਦੀ ਬੜੀ ਮਜ਼ੇਦਾਰ ਸਟੋਰੀ ਹੈ, ਕੌਨਫੀਡੈਂਸ ਕਿਵੇਂ ਹੈ ਉਹ ਦੱਸਦਾ ਕਿ ਜਦੋਂ ਮੇਰਾ ਫਾਦਰ ਕਹਿੰਦੇ ਰਕਸ਼ਾ ਚਲਾਉਂਦਾ ਸੀ ਬਨਾਰਸ ਦੇ ਵਿੱਚ, ਉਹ ਆਪਣੇ ਬੱਚੇ ਨੂੰ ਜਾਂ ਉਹ ਗੋਬਿੰਦ ਨੂੰ ਸਕੂਲ ਛੱਡਣ ਲਈ ਉਹਦਾ ਫਾਦਰ ਉਹਨੂੰ ਰਕਸ਼ਾ ਛੱਡਣ ਜਾ ਰਿਹਾ ਸੀਗਾ, ਰਸਤੇ 'ਚ ਉਹਨੂੰ ਇੱਕ ਸਿਪਾਹੀ ਜਾਂ ਹੌਲਦਾਰ ਮਿਲ ਗਿਆ ਅਤੇ ਉਹਨੇ ਕਿਹਾ ਵੀ ਆ ਮੈਨੂੰ ਵੀ ਛੱਡ ਗਿਆ, ਉਹ ਕਹਿੰਦਾ ਜੀ ਮੈਂ ਤਾਂ ਆਪਣੇ ਬੱਚੇ ਨੂੰ ਸਕੂਲ ਛੱਡਣ ਜਾਣਾ, ਉਹਨੇ 2-3 ਚਪੇੜਾਂ ਧਰਤੀਆਂ। ਜਦੋਂ ਚਪੇੜਾਂ ਝਰਤੀਆਂ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਵਿੱਚ ਕੀ ਹਾਲ ਆ ਪੁਲਿਸ ਵਾਲਿਆਂ ਦਾ, ਅਤੇ ਉਹ ਬੱਚਾ ਉਹਨੂੰ ਆਪਣੇ ਫਾਦਰ ਨੂੰ ਪੁੱਛਦਾ ਕਿ ਪਿਤਾ ਜੀ ਇਹ ਪੁਲਿਸ ਨੇ ਤੁਹਾਨੂੰ ਚਪੇੜਾਂ ਕਿਉਂ ਮਾਰੀਆਂ, ਕੁੱਟਿਆ ਕਿਉਂ ਹੈ? ਉਹ ਕਹਿੰਦਾ ਬੇਟਾ ਇਹਦਾ ਕਾਰਨ ਹੈ ਮੇਰੀ ਅਨਪੜ੍ਹਤਾ, ਮੈਂ ਪੜ੍ਹਿਆ ਵਾ ਨਹੀਂ, ਜੇ ਮੈਂ ਪੜ੍ਹਿਆ ਹੁੰਦਾ ਤਾਂ ਕਿਸੇ ਕਾਲਜ ਦੇ ਵਿੱਚ, ਕਿਸੇ ਸਕੂਲ ਦੇ ਵਿੱਚ, ਕਿਸੇ ਦਫ਼ਤਰ ਦੇ ਵਿੱਚ ਕਲਰਕ ਲੱਗ ਜਾਣਾ ਸੀ ਜਾਂ ਪੁਲਿਸ 'ਚ ਭਰਤੀ ਹੋ ਕੇ ਇਹਦੇ ਵਰਗਾ ਸਿਪਾਹੀ ਬਣ ਜਾਣਾ ਸੀ, ਕਿਉਂਕਿ ਮੈਂ ਪੜ੍ਹਿਆ ਨਹੀਂ, ਇਸ ਕਰਕੇ ਮੈਂ ਰਕਸ਼ਾ ਚਲਾ ਰਿਹਾ। ਗਰੀਬ ਹੈ ਅਤੇ ਗਰੀਬ ਦੀ ਕੌਣ ਪੁੱਛ ਪੜਤਾਲ ਕਰਦਾ, ਜਿਹਦਾ ਜੀ ਕਰਦਾ ਥੱਪੜ ਮਾਰ ਦਿੰਦਾ, ਮੇਰਾ ਕਿਹੜਾ ਕੋਈ ਜ਼ੋਰ ਚੱਲਦਾ। ਉਸ ਬੱਚੇ ਨੇ ਉਸ ਦਿਨ ਤੋਂ ਫੈਸਲਾ ਕਰ ਲਿਆ ਵੀ ਮੈਂ ਦੱਬ ਕੇ ਮਿਹਨਤ ਕਰੂੰਗਾ, ਇੰਨੀ ਦਿਨ ਰਾਤ ਪੜ੍ਹੂੰਗਾ ਤਾਂ ਕਿ ਕੋਈ ਮੇਰੀ ਬੇਇੱਜ਼ਤੀ ਨਾ ਕਰੇ, ਨਾਲੇ ਮੈਂ ਇੰਨੀ ਤਰੱਕੀ ਕਰਨੀ ਚਾਹੁੰਦਾ ਤਾਂ ਕਿ ਜਿਹੜੇ ਬੰਦੇ ਮੇਰੇ ਫਾਦਰ ਨੂੰ ਐਵੇਂ ਸਮਝਦੇ ਨੇ ਨਾ, ਉਹ ਉਹਨਾਂ ਨੂੰ ਯਾਦ ਕਰਨ ਵੀ ਇਹਦਾ ਮੁੰਡਾ ਦੁਨੀਆ ਦਾ ਜਾਂ ਹਿੰਦੁਸਤਾਨ ਦਾ ਵੱਡਾ ਅਫਸਰ ਬਣਿਆ। ਕਹਿੰਦੇ ਉਹਨੇ ਮਿਹਨਤ ਕੀਤੀ, ਉਹਨੇ IAS 'ਚੋਂ ਫਸਟ ਆਇਆ, ਅਤੇ ਜਦੋਂ ਉਹ ਬਨਾਰਸ ਦੇ ਵਿੱਚ DC ਲੱਗ ਕੇ ਆਇਆ ਅਤੇ ਪੁਲਿਸ ਵਾਲਿਆਂ ਨੇ ਸਿਕਿਉਰਿਟੀ ਦੀ ਗਾਰਡ ਆਫ ਆਨਰ ਦਿੱਤਾ, ਅਤੇ ਉਹਨੇ ਆਪਣੇ ਫਾਦਰ ਦੀ ਰਕਸ਼ਾ 'ਤੇ ਚਲਾ ਕੇ ਫਾਦਰ ਨੂੰ ਪਿੱਛੇ ਬਿਠਾ ਕੇ ਸਾਰੇ ਸ਼ਹਿਰ 'ਚ ਗੇੜਾ ਕਟਾਇਆ ਵੀ ਅੱਜ ਮੈਂ ਜੋ ਕੁਛ ਵੀ ਹਾਂ, ਬੇਸ਼ੱਕ ਮੇਰੀ ਮਿਹਨਤ ਹੈ ਪਰ ਮੇਰੇ ਫਾਦਰ ਦੀ ਆਸ਼ੀਰਵਾਦ ਹੈ, ਉਹਦੀਆਂ ਗੁੱਡ ਫੀਲਿੰਗਸ ਨੇ। ਅਤੇ ਉਹ ਜਿਹੜਾ ਮੌਕੇ 'ਤੇ ਜਿਹੜੀ ਗੱਲ ਹੋਈ ਸੀਗੀ, ਉਹਦੇ ਕਰਕੇ ਹੀ ਜਿਹੜੀ ਮੈਂ ਗੱਲ 'ਚ ਡਿਟਰਮਿਨ ਕੀਤਾ ਕਿ ਮੈਨੂੰ ਇਹ ਪੁਲਿਸ ਵਾਲੇ ਜਿਹੜੇ ਥੱਪੜ ਮੇਰੇ ਪਿਓ ਦੇ ਮਾਰੇ ਆ ਇਹ ਮੈਨੂੰ ਸਲਾਮ ਕਰਨ, ਇਸ ਕਰਕੇ ਉਹਦੀ ਡਿਟਰਮੀਨੇਸ਼ਨ ਨੇ ਰੰਗ ਲਿਆਈ। ਔਰਫਾ ਦੀ ਦੇਖ ਲਓ, ਓਪਰਾ ਦੁਨੀਆ ਦਾ ਸਭ ਤੋਂ ਵਧੀਆ ਜਿਹੜਾ ਸ਼ੋਅ ਹੁੰਦਾ ਸੀਗਾ ਓਪਰਾ ਦਾ, ਉਹਦੇ ਵਿੱਚ ਦੁਨੀਆ ਦੀਆਂ ਜਿੰਨੀਆਂ ਵੀ ਸੈਲੈਬ੍ਰਿਟੀਜ਼ ਨੇ, ਅਮੈਰੀਕਾ ਦੇ ਜਿੰਨੇ ਪ੍ਰੈਜ਼ੀਡੈਂਟ ਹੋਏ ਨੇ, ਕੈਨੇਡਾ ਦੇ ਹੋਏ ਨੇ, ਇੰਡੀਆ ਦੇ ਹੋਏ ਨੇ, ਉਹ ਵੀ ਆਪਣੀ ਟੌਰ ਸਮਝਦੇ ਨੇ ਵੀ ਓਪਰਾ ਦੇ ਅਸੀਂ ਸ਼ੋਅ ਦੇ ਵਿੱਚ ਆਏ ਹਾਂ। ਉਹ ਜਿਹੜੀ ਓਪਰਾ ਸੀਗੀ, ਕਾਲੀ ਲੇਡੀ ਹੈ, ਉਹਦਾ ਸ਼ੋਅ ਤੁਸੀਂ ਦੇਖਿਆ, ਉਹ ਯੂਟਿਊਬ 'ਤੇ ਜਾ ਕੇ ਦੇਖ ਲਓ, ਉਹਦਾ ਨਾਂ ਸੀ OPRAH, ਦੂਜਾ ਨਾਂ ਸੀ WINFREY। ਫਿਨਵਰੀ ਉਹਦੀ ਕੀ ਲਾਈਫ ਸਟੋਰੀ ਹੈ ਕਿ 1954 'ਚ ਉਹ ਪੈਦਾ ਹੋਈ ਮਿਸਿਸਿਪੀ ਅਮੈਰੀਕਾ ਦੇ ਵਿੱਚ, ਗਰੀਬ ਸੀ, ਮਾਂ ਲੋਕਾਂ ਦੇ ਘਰਾਂ ਦੇ ਵਿੱਚ ਆਪਾਂ ਕਹਿੰਦੇ ਨੌਕਰਾਣੀ ਦਾ ਕੰਮ ਕਰਦੀ, ਚਲੋ ਦੇਸੀ ਤਰੀਕੇ ਨਾਲ ਸਮਝਾਉਣਾ ਹੋਵੇ। ਉਹ ਦੱਸਦੀ ਹੈ, ਉਹਨੇ ਦੱਸਿਆ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਕਿ ਜਦੋਂ ਮੈਂ ਛੋਟੀ ਹੁੰਦੀ ਸੀ, ਸਾਲ 2 ਸਾਲ ਦੀ, 3 ਸਾਲ ਦੀ, ਜਦੋਂ ਮੈਂ ਰਾਤ ਨੂੰ ਹਰੇਕ ਬੱਚਾ ਚਾਹੁੰਦਾ ਮੈਂ ਆਪਣੀ ਮਾਂ ਦੇ ਨਾਲ ਪਵਾਂ, ਤਾਂ ਜਿਹੜਾ ਮਾਲਕ ਮਕਾਨ ਸੀ ਉਹ ਮੇਰੀ ਬਾਂਹ ਫੜ ਕੇ ਬਾਹਰ ਜਿਹੜਾ ਸੀਗਾ ਬਰਾਮਦਾ ਕਹਿ ਲਓ ਛੋਟਾ ਜਿਹਾ, ਉੱਥੇ ਪਾ ਆਉਂਦੇ ਸੀ ਪੂੰਜੇ। ਕਹਿੰਦੀ 6 ਸਾਲ ਦੀ ਉਮਰ ਤੱਕ ਜਿਹਦਾ ਵੀ ਜੀ ਕਰਦਾ ਮੇਰੇ 2-4 ਚਪੇੜਾਂ ਧਰ ਦਿੰਦਾ ਸੀ, ਇੱਧਰ ਨਹੀਂ ਬੈਠੀ, ਉੱਧਰ ਨਹੀਂ ਬੈਠੀ, ਤੂੰ ਕਹਿ ਕੀ ਕਰਤਾ, ਉਹ ਕੀ ਕਰਤਾ। ਕਹਿੰਦੀ ਜੇ ਮੈਂ ਰੋਂਦੀ ਬੱਚਾ ਰੋ ਗਈ, 2-3 ਹੋਰ ਤਾਂ ਆਉਂਦੇ ਰੋਊਂਗੀ। ਕਹਿੰਦੀ ਮਾਂ ਚੁੱਪ ਕਰ ਜਾਂਦੀ ਸੀ ਵੀ ਆਪਣੀ ਮੁਕੱਦਰ ਦੇ ਵਿੱਚ, ਕਿਸਮਤ ਦੇ ਵਿੱਚ ਇਹੀ ਲਿਖਿਆ ਹੋਇਆ। ਉਹ ਤਾਂ ਇੱਥੇ ਤੱਕ ਵੀ ਕਹਿੰਦੀ ਇਟਸ ਅ ਸ਼ੇਮ, ਇਟਸ ਅ ਵੈਰੀ ਸ਼ੇਮਫੁਲ ਥਿੰਗ ਕਿ 12 ਸਾਲ ਦੀ ਸੋਚ ਕਰ, ਬੱਚਾ ਛੋਟਾ ਜਿਹਾ ਹੁੰਦਾ, 12 ਸਾਲ ਦੀ ਉਮਰ ਤੱਕ ਕਹਿੰਦੀ ਹਰ ਰੋਜ਼ ਮੇਰੇ ਰਿਸ਼ਤੇਦਾਰ, ਕਜ਼ਨ, ਹੋਰ ਜਿਹੜੇ ਸੀਗੇ, ਜਿਹੜਾ ਵੀ ਸੀਗਾ, ਕਹਿੰਦੀ ਹਰ ਰੋਜ਼ ਮੇਰੇ ਨਾਲ ਸੈਕਸ ਕਰਦੇ ਸੀਗੇ, ਅਤੇ 14 ਸਾਲ ਦੀ ਉਮਰ ਦੇ ਵਿੱਚ ਉਹਦੇ ਬੱਚਾ ਵੀ ਹੋ ਗਿਆ ਸੀ। ਪਰ 14 ਸਾਲ ਦੀ ਉਮਰ 'ਚ ਉਹ ਪਤਾ ਨਹੀਂ ਸੀ ਪਿਓ ਕਿਉਂ ਨਾ, ਕਿਉਂਕਿ ਉਹ ਜਿਹਨੂੰ ਕਹਿੰਦੇ ਨਾ ਆਪਾਂ ਸਮੂਹਿਕ ਬਲਾਤਕਾਰ ਹੁੰਦੇ ਸੀਗੇ, ਅਤੇ ਉਹਦੀ ਮਾਂ ਕਹਿੰਦੀ ਸੀਗੀ ਵੀ ਕੋਈ ਗੱਲ ਨਹੀਂ, ਆਪਣੀ ਕਿਸਮਤ 'ਚ ਲਿਖਿਆ ਹੋਇਆ, ਤੈਨੂੰ ਇਹਦਾ ਸਭ ਕੁਝ ਕਰਨਾ ਹੀ ਪੈਣਾ। ਪਰ ਉਹ ਬੋਲਡ ਸੀਗੀ, ਉਹ ਉਸ ਜ਼ੁਲਮ ਦੇ ਖਿਲਾਫ ਲੜਨਾ ਚਾਹੁੰਦੀ ਸੀ, ਇਸ ਕਰਕੇ ਘਰੋਂ ਭੱਜ ਗਈ। ਫਿਰ ਹੁਣ ਸ਼ਾਰਟਕੱਟ ਸਟੋਰੀ ਕਰੀਏ ਕਿਉਂਕਿ ਲੰਬੀ ਹੈ, ਉਹ ਫਿਰ ਰੇਡੀਓ ਸਟੇਸ਼ਨ 'ਤੇ ਆਈ, ਫਿਰ ਉਹਨੇ ਆਪਣਾ ਜਿਹੜਾ ਸ਼ੋਅ ਸ਼ੁਰੂ ਕੀਤਾ ਓਪਰਾ ਦਾ, ਬੜਾ ਦੁਨੀਆ ਦੇ ਵਿੱਚ ਪਾਪੂਲਰ ਹੋਇਆ। ਅੱਜ ਉਹ ਮਿਲੀਅਨ ਨਹੀਂ ਬਿਲੀਅਨੇਅਰ ਹੈ, ਉਹ ਜਿਹੜੇ ਕੁੱਟਦੇ ਮਾਰ ਦਿੰਦੇ ਸੀ, ਹੁਣ ਤਾਂ ਉਹਨਾਂ ਦੇ ਨੌਕਰ ਲੱਗਣ ਦੇ ਵੀ ਕਾਬਲ ਨਹੀਂ ਹੈਗੇ। ਬਿਲ ਗੇਟ ਆਪਾਂ ਪੜ੍ਹੀਏ ਸੋਫਟਵੇਅਰ ਦਾ, ਜਿਹੜਾ ਇੱਕ ਸਧਾਰਨ ਬੰਦਾ ਸੀਗਾ, ਡਿਟਰਮੀਨੇਸ਼ਨ ਸੀ, ਸੋਫਟਵੇਅਰ ਦੀ ਇੰਨੀ ਤਰੱਕੀ ਕੀਤੀ ਦੁਨੀਆ ਦੇ ਵਿੱਚ, ਅੱਜ ਅਮੀਰ ਬੰਦਿਆਂ ਦੇ ਵਿੱਚ ਗਿਣਿਆ ਗਿਆ। ਭਗਵੰਤ ਮਾਨ ਦੀ ਤੁਹਾਨੂੰ ਮੈਂ ਗੱਲ ਕੀਤੀ ਹੋਈ ਹੈ, ਇੰਡੀਆ ਦੀ ਭਾਰਤੀ ਸਿੰਘ ਲੈ ਲਓ, ਜਿਹੜੀ ਕਪਿਲ ਸ਼ਰਮਾ ਦੇ ਸ਼ੋਅ 'ਚ ਆਉਂਦੀ ਹੈ, ਭਾਰਤੀ ਸਿੰਘ ਵੈਸੇ ਵੀ ਭਾਰੀ ਸੀਗੀ, ਅੰਮ੍ਰਿਤਸਰ ਦੀ ਆ, 1995-96 'ਚ ਇਹਦੀ ਜੰਮੀ ਸੀ, ਮਾਂ ਇਹਦੀ ਪੰਜਾਬਣ ਹੈ, ਪਿਓ ਇਹਦਾ ਨੇਪਾਲੀ ਹੈ, ਇੰਨੇ ਗਰੀਬ ਸੀਗੇ ਕਿ ਮਾਂ ਰਾਤ ਨੂੰ ਜਿਹੜੇ ਸੀਗੇ ਕੰਬਲ ਵਗੈਰਾ ਕੋਈ ਕੱਪੜੇ ਸਿਲਾਈ ਕਰਕੇ ਗੁਜ਼ਾਰਾ ਕਰਦੀ ਸੀਗੀ। ਔਰ ਭਾਰਤੀ ਸਿੰਘ ਦੇ ਲੋਕ ਬਹੁਤ ਫਨ ਉਡਾਉਂਦੇ ਸੀਗੇ ਵੀ ਮੋਟੀ ਜੀ ਹੈ, ਐਵੇਂ ਬਦਸੂਰਤ ਜੀ ਹੈ, ਪਰ ਇਹਨੇ ਆਪਣਾ ਕਹਿੰਦੇ ਸੀ ਨਾ, ਸ਼ੀ ਡਜ਼ਨ ਕੇਅਰ ਅਬਾਊਟ ਅਦਰਸ, ਉਹ ਕਹਿੰਦੇ ਕਿਸੇ ਬੰਦਿਆਂ ਦੀ ਮੈਂ ਕੇਅਰ ਨਹੀਂ ਕੀਤੀ। ਨੈਸ਼ਨਲ ਦੀ ਪਹਿਲਾਂ ਤਾਂ ਇਹ ਸ਼ੂਟਰ ਬਣੀ, ਮੇਖਾ ਸ਼ਾਇਦ ਕੁਛ ਹੋਰ ਵੀ ਉਸਦੇ ਨੈਸ਼ਨਲ ਦੀ ਸੀਗੀ, ਉਸ ਤੋਂ ਬਾਅਦ ਮੇਖਾ ਅੰਮ੍ਰਿਤਸਰ ਕਾਲਜ 'ਚ ਪੜ੍ਹੀ ਹੈ, ਜਿੱਥੇ ਕਿ ਮੇਥੋਂ ਦਾ ਖੈਰ ਤਾਂ ਜੰਮੀ 96 'ਚ ਹੈ, ਮੈਂ ਤਾਂ 78 'ਚ ਪੜ੍ਹਾਇਆ GCW ਦੇ ਵਿੱਚ, ਉੱਥੋਂ ਦੀ ਸ਼ਾਇਦ ਪੜ੍ਹਨ ਵਾਲੀ ਹੈ। ਅੱਜ ਇਹ ਹਿੰਦੁਸਤਾਨ ਦੇ ਵਿੱਚ ਬਹੁਤ ਪਾਪੂਲਰ ਕਾਮੇਡੀ ਹੈ ਕਿ ਜਿੰਨੇ ਵੀ ਆਪਣੇ ਸੈਲੈਬ੍ਰਿਟੀਜ਼ ਨੇ, ਚਾਹੇ ਉਹ ਅਮਿਤਾਬ ਬੱਚਨ ਹੈ, ਚਾਹੇ ਸ਼ਾਹਰੁਖ ਖਾਨ ਹੈ, ਜਾਂ ਅਕਸ਼ੇ ਕੁਮਾਰ ਹੈ, ਜਦੋਂ ਵੀ ਉਹ ਕੋਈ ਮੂਵੀ ਬਣਾਉਂਦੇ ਨੇ ਤਾਂ ਉਹ ਕਪਿਲ ਸ਼ਰਮਾ ਦੇ ਸ਼ੋਅ 'ਚ ਆਉਂਦੇ ਨੇ, ਅਤੇ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਇਹ ਭਾਰਤੀ ਸਿੰਘ ਵੀ ਆ, ਹੁਣ ਤਾਂ ਪਤਲੀ ਹੋ ਗਈ ਭਾਰਤੀ, ਪਰ ਇਹ ਇੰਨੀ ਪਾਪੂਲਰ ਹੈ। ਗਰੀਬ ਇਹਨੂੰ ਕਿਤੇ ਪਤਾ, ਸੁਪਨੇ ਇਹਦਾ ਕਿਤੇ ਜਹਾਜ਼ ਵੀ ਨਹੀਂ ਚੜ੍ਹ ਕੇ ਦੇਖਿਆ ਸੀ, ਇਹ ਆਪਣੀ ਇੰਟਰਵਿਊ ਦੇ ਵਿੱਚ ਕਈ ਵਾਰੀ ਦੱਸਦੀ ਆ ਵੀ ਜਹਾਜ਼ ਦੇ ਵਿੱਚ 2 ਲੱਤਾਂ ਥੱਲੇ ਰੱਖਣੀਆਂ ਕਿ ਉੱਪਰ ਰੱਖਣੀਆਂ, ਰੋਟੀ ਮੰਗੀਏ ਕਿ ਨਾ ਮੰਗੀਏ, 5-star ਹੋਟਲ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਕਿ ਹੁਣ ਸੌਂਦੇ ਨੇ। ਸੋ ਇਸ ਕਰਕੇ ਕਹਿਣ ਦਾ ਪਰਪਜ਼ ਇਹ ਹੈ ਕਿ ਸਾਨੂੰ ਕੌਨਫੀਡੈਂਸ ਹੋਣਾ ਚਾਹੀਦਾ, ਜਦੋਂ ਅਸੀਂ ਕੌਨਫੀਡੈਂਸ ਲੂਜ਼ ਕਰ ਜਾਂਦੇ ਹਾਂ ਉਦੋਂ ਹੀ ਅਸੀਂ ਜ਼ਿੰਦਗੀ 'ਚ ਕਾਮਯਾਬ ਨਹੀਂ ਹੁੰਦੇ। ਸੋ ਜ਼ਿੰਦਗੀ ਦੇ ਵਿੱਚ 2 ਹੀ ਤਰ੍ਹਾਂ ਦੇ ਇਨਸਾਨ ਹੁੰਦੇ ਨੇ, ਇੱਕ ਸਫਲ ਹੁੰਦੇ ਨੇ, ਇੱਕ ਜਿਹੜੇ ਸਫਲ ਨਹੀਂ ਹੁੰਦੇ ਅਸਫਲ ਕਹਿ ਲੈਂਦੇ ਹਾਂ। ਜਿਹੜੇ ਸਫਲ ਹੁੰਦੇ ਨੇ ਲੋਕ, ਉਹਨਾਂ ਦਾ ਕੰਮ ਕੀ ਹੁੰਦਾ, ਉਹ ਦੂਜਿਆਂ ਦੇ ਨੁਕਸ ਨਹੀਂ ਕੱਢਦੇ, ਉਹ ਆਪਣੇ ਸੈਲਫ ਐਨਾਲਿਸਿਸ ਕਰਦੇ ਨੇ, ਆਪਣੇ ਦੋਸ਼ ਕੱਢਦੇ ਨੇ, ਅਤੇ ਉਹ ਜਿਹੜੀਆਂ ਕਮੀਆਂ ਹੁੰਦੀਆਂ ਨੇ ਫਿਰ ਉਹਨਾਂ ਕਮੀਆਂ ਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ, ਅਤੇ ਨਾਲ ਨਾਲ ਇੱਕ ਉਸ ਤਾਕਤ ਦੇ ਵਿੱਚ ਵਿਸ਼ਵਾਸ ਕਰਦੇ ਨੇ ਕਿ ਜਿਹਨੇ ਮੈਨੂੰ ਬਣਾਇਆ, ਜਿਹਨੇ ਕੁੱਲ ਮਾਲਕ ਨੂੰ ਬਣਾਇਆ, ਉਹਦੀ ਰਹਿਮਤ ਹੋਣੀ ਚਾਹੀਦੀ ਹੈ, ਅਤੇ ਉਹਦੀ ਰਹਿਮਤ ਤਾਂ ਹੀ ਹੋਊਗੀ ਜੇ ਮੇਰਾ ਪੂਰਾ ਪੱਕਾ ਵਿਸ਼ਵਾਸ ਹੋਊਗਾ। ਅਤੇ ਜਿਹੜੇ ਫੇਲ ਹੋ ਜਾਂਦੇ ਨੇ ਬੰਦੇ, ਅਸਫਲ ਹੁੰਦੇ ਨੇ, ਉਹ ਦੂਜਿਆਂ ਦੇ ਨੁਕਸੀ ਕੱਢਦੇ ਰਹਿੰਦੇ ਨੇ, ਦੂਜਿਆਂ ਨੂੰ ਐਡਵਾਈਸ ਦਿੰਦੇ ਰਹਿੰਦੇ ਨੇ, ਪਰਮਾਤਮਾ ਦੇ ਵਿੱਚ ਕੋਈ ਉਹਨਾਂ ਨੂੰ ਯਕੀਨ ਨਹੀਂ, ਆਪਣੀ ਅਕਲ 'ਤੇ ਉੱਤੇ ਯਕੀਨ ਕਰਦੇ ਨੇ, ਅਤੇ ਜਾ ਕਹਿੰਦੇ ਨੇ ਕਿਸਮਤ 'ਚ ਵੀ ਜੋ ਕਿਸਮਤ 'ਚ ਹੋਇਆ ਕਿਸਮਤ 'ਚ ਹੈ ਵੀ ਜੇ ਹੋ ਗਿਆ ਹੋ ਜੂ, ਨਹੀਂ ਨਾ ਸੀ ਕਿਸਮਤ 'ਚ ਆਪਣੇ ਆਪ ਹੀ ਕਿਵੇਂ ਹੋ ਜੂਗਾ? ਜੇ ਤੁਸੀਂ ਸਕੂਲ ਹੀ ਨਹੀਂ ਜਾਓਗੇ ਤਾਂ ਤੁਹਾਨੂੰ BA MA ਦੀ ਡਿਗਰੀ ਕਿੱਥੋਂ ਮਿਲ ਜੂਗੀ? ਤੁਹਾਨੂੰ ਮਿਹਨਤ ਤਾਂ ਕਰਨੀ ਪਊਗੀ ਨਾ। ਜਿਹੜੇ ਬੰਦੇ ਕਿਸਮਤ ਦੇ ਉੱਤੇ ਛੱਡ ਜਾਂਦੇ ਨੇ ਉਹ ਵੀ ਨਹੀਂ, ਕਿਸਮਤ ਦਾ ਮਤਲਬ ਰੂਹਾਨੀ ਤੌਰ 'ਤੇ ਵੀ ਇਹ ਕਿਹਾ ਜਾਂਦਾ ਹੈ, ਮਿਹਨਤ ਸਾਡੀ ਰਹਿਮਤ ਉਹਦੀ, ਮਿਹਨਤ ਕਰਨਾ ਸਾਡਾ ਫਰਜ਼ ਆ, ਬਾਕੀ ਪਰਮਾਤਮਾ 'ਤੇ ਛੱਡ ਦਿਓ। ਸੋ ਇਸ ਕਰਕੇ ਜਿਹੜੇ ਬੰਦੇ ਦੁਨੀਆਂ 'ਚ ਸਫਲ ਹੋਏ ਨੇ ਉਹਨਾਂ 'ਚ ਕੌਨਫੀਡੈਂਸ ਹੁੰਦਾ, ਉਹ ਆਪਣੇ ਨੁਕਸ ਦੂਰ ਕਰਦੇ ਨੇ, ਉਹ ਆਪਣੇ ਵਿਸ਼ਵਾਸ ਕਰਦੇ ਨੇ ਪਰਮਾਤਮਾ 'ਚ। ਅਤੇ ਅਗਲੀ ਗੱਲ ਇਹ ਹੈ ਵੀ ਜਿਹੜੇ ਅਸਫਲ ਹੁੰਦੇ ਨੇ, ਜਿਹੜੇ ਕਾਮਯਾਬ ਨਹੀਂ ਹੋ ਸਕਦੇ, ਉਹਨਾਂ ਦਾ ਇੱਕ ਹੋਰ ਵੀ ਕਾਰਨ ਹੁੰਦਾ ਕਿ ਦੇ ਆਰ ਲਿਸਨਿੰਗ ਦ ਰੋਂਗ ਐਡਵਾਈਸ ਆਫ ਦ ਅਦਰ ਪੀਪਲ ਆਫ ਫਰੈਂਡਸ ਔਰ ਰੈਲੇਟਿਵਸ, ਕਿ ਅਸੀਂ ਲੋਕਾਂ ਦੀ ਗਲਤ ਐਡਵਾਈਸ ਨੂੰ ਪ੍ਰੈਕਟੀਕਲ ਸ਼ੇਪ ਦਿੰਦੇ ਹਾਂ, ਉਹਨਾਂ ਨੂੰ ਮੰਨਦੇ ਹਾਂ। ਅੱਜ 21ਵੀਂ ਸਦੀ ਦੇ ਵਿੱਚ ਇੰਨੀ ਸ਼ੈਤਾਨੀ ਹੋ ਗਈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਵੈਲਵਿਸ਼ਰ ਕੌਣ ਹੈ ਅਤੇ ਸਾਡਾ ਦੁਸ਼ਮਣ ਕੌਣ ਹੈ। ਜਿਹੜੇ ਲੋਕ ਬਹੁਤ ਮਿੱਠੀਆਂ ਚੋਪੜੀਆਂ ਵਧੀਆ ਗੱਲਾਂ ਕਰਦੇ ਨੇ, ਬੇਟਾ ਤੈਨੂੰ ਐਂ ਹੋਜੂ, ਤੂੰ ਐਂ ਹੋਜੂ, ਅੰਦਰੋਂ ਜੈਲਸੀ ਕਰਦੇ ਨੇ। ਅਤੇ ਕਈ ਵਾਰੀ ਜਿਹੜਾ ਕੌੜਾ ਬੰਦਾ ਹੁੰਦਾ, ਜਿਹੜਾ ਸਪਸ਼ਟ ਬੰਦਾ ਕਹਿੰਦਾ ਜਿਹਨੂੰ ਅਸੀਂ ਲਾਈਕ ਨਹੀਂ ਕਰਦੇ, ਉਹ ਸਾਡਾ ਵੈਲਵਿਸ਼ਰ ਵੀ ਹੋ ਸਕਦਾ। ਤੁਸੀਂ ਦੇਖ ਲਓ ਅੱਜ ਕੈਨੇਡਾ ਦੇ ਵਿੱਚ ਮੈਡੀਕਲ ਰੈਜੀਡੈਂਸੀ ਇੰਡੀਆ ਤੋਂ, ਪਾਕਿਸਤਾਨ ਤੋਂ, ਈਵਨ ਕੈਨੇਡਾ ਦੇ ਉੱਤੋਂ ਵੀ ਲੋਕ ਮੈਡੀਕਲ ਦੀ ਡਿਗਰੀ ਲੈ ਕੇ ਆਉਂਦੇ ਨੇ। ਜੇ ਇੰਡੀਆ ਤੋਂ ਆਏ ਜਾਂ ਇੰਗਲੈਂਡ ਤੋਂ ਆਏ ਜਾਂ ਪਾਕਿਸਤਾਨ ਤੋਂ ਆਏ, ਉਹ MBBS ਕਰਕੇ ਇੱਥੇ ਆਉਂਦੇ ਨੇ ਵੀ ਆਪਾਂ ਕੈਨੇਡਾ 'ਚ ਜਾ ਕੇ ਸੈਟਲ ਹੋ ਜਾਵਾਂਗੇ। ਈਵਨ ਜਿਹੜੇ ਕੈਨੇਡਾ ਦੇ ਬੱਚੇ ਵੀ ਨੇ ਜਿਨ੍ਹਾਂ ਨੇ ਇੱਥੋਂ ਗ੍ਰੇਡ 13 ਕੀਤੀ ਜਾਂ ਅੰਡਰਗ੍ਰੈਡ ਹੋਏ, ਉਹਨਾਂ ਨੂੰ ਇੱਥੇ MD ਦੇ ਵਿੱਚ ਐਡਮਿਸ਼ਨ ਨਹੀਂ ਮਿਲੀ ਅਤੇ ਉਹ ਅੱਜ ਕੱਲ੍ਹ ਇੰਟਰਨੈਸ਼ਨਲ ਡਿਫਰੈਂਟ ਕੰਟਰੀਜ਼ ਵਿੱਚ ਜਾ ਕੇ MD ਦੀ ਡਿਗਰੀ ਕਰਦੇ ਨੇ। ਕੋਈ ਕਰੇਬੀਅਨ ਆਈਲੈਂਡ 'ਚ ਜਾਂਦਾ, ਕੋਈ ਅਮੈਰੀਕਾ 'ਚ ਜਾਂਦਾ, ਕੋਈ ਯੂਕਰੇਨ 'ਚ ਜਾਂਦਾ, ਕੋਈ ਰਸ਼ੀਆ 'ਚ ਜਾਂਦਾ, ਕੋਈ ਇੰਡੀਆ 'ਚ ਜਾਂਦਾ, ਕੋਈ ਪਾਕਿਸਤਾਨ 'ਚ ਜਾਂਦਾ, ਕੋਈ ਨੇਪਾਲ 'ਚ ਜਾਂਦਾ, ਕੋਈ ਚਾਈਨਾ 'ਚ ਜਾਂਦਾ। ਉੱਥੋਂ ਡਿਗਰੀ ਕਰਕੇ ਜੇ ਹੁਣ ਕੈਨੇਡਾ ਦੇ ਵਿੱਚ ਤੁਸੀਂ ਪ੍ਰੈਕਟਿਸ ਕਰਨੀ ਹੋਵੇ ਤਾਂ ਇਹਦੀਆਂ ਸ਼ਰਤਾਂ ਇਹ ਨੇ ਕਿ ਉਹ ਡਿਗਰੀ ਰੈਕੋਗਨਾਈਜ਼ ਹੋਣੀ ਚਾਹੀਦੀ, ਆਫਕੋਰਸ ਉਹ ਰੈਕੋਗਨਾਈਜ਼ ਹੈ। ਫਿਰ ਤੁਹਾਨੂੰ ਕੈਨੇਡਾ ਦੇ ਵਿੱਚ ਜਦੋਂ ਪ੍ਰੈਕਟਿਸ ਕਰਨੀ ਹੈ ਤਾਂ ਕੈਨੇਡਾ ਦੇ ਵਿੱਚ ਜਿਹੜੇ ਐਗਜ਼ਾਮ ਨੇ ਉਹ ਕਲੀਅਰ ਕਰਨੇ ਪੈਂਦੇ ਨੇ, ਜਿਵੇਂ ਅੱਗੇ ਅਵੈਲੂਏਟਿੰਗ ਐਗਜ਼ਾਮ ਹੁੰਦਾ ਸੀ, QE 1 ਹੁੰਦਾ ਸੀ, QE 2 ਹੁੰਦਾ ਸੀ, ਜਾਂ ਹੁਣ ਨੈਸ਼ਨਲ ਦੇ ਹੋ ਗਏ। ਜੇ ਅਮੈਰੀਕਾ 'ਚ ਪ੍ਰੈਕਟਿਸ ਕਰਨੀ ਹੈ ਤਾਂ ਉੱਥੇ USMLE 1, 2, 3 ਇਹ ਕਰਨੇ ਨੇ। ਜਦੋਂ ਤੁਸੀਂ ਐਗਜ਼ਾਮ ਪਾਸ ਕਰ ਲੈਂਦੇ ਹੋ ਉਸ ਤੋਂ ਬਾਅਦ ਤੁਸੀਂ ਰੈਜੀਡੈਂਸੀ ਲਈ ਅਪਲਾਈ ਕਰਦੇ ਹੋ, ਕਈ 2 ਸਾਲਾਂ ਦੀ ਹੈ, ਕਈ 3 ਸਾਲਾਂ ਦੀ ਹੈ। ਹੁਣ ਰੈਜੀਡੈਂਸੀ ਹੈਗੀ ਬੜੀ ਇੰਟਰਨੈਸ਼ਨਲ, ਜਿਹੜੇ ਤਾਂ ਹੈਗੇ ਕੈਨੇਡਾ ਦੇ ਬੱਚੇ ਇੱਥੋਂ ਦੇ ਪੜ੍ਹੇ ਨੇ, ਇੱਥੋਂ ਦੀ MD ਕੀਤੀ, ਉਹਨਾਂ ਨੂੰ ਤਾਂ 100% ਮਿਲ ਜੂਗੀ। ਅਤੇ ਜਿਹੜਾ ਅਸੀਂ ਦੂਜਾ ਪਾਥ ਚੁਣੇ ਹਾਂ ਵੀ ਇੱਥੇ ਤਾਂ ਸਾਨੂੰ ਮਿਲੀ ਨਹੀਂ, ਅਸੀਂ ਬਾਹਰੋਂ ਕਰਕੇ MD ਆ ਗਏ ਜਾਂ ਬਾਹਰਲੇ ਬੱਚੇ ਇੱਥੇ ਆ ਗਏ ਵੀ ਹੋਜੂ, ਉਹ ਜਦੋਂ ਰੈਜੀਡੈਂਸੀ ਲਈ ਅਪਲਾਈ ਕਰਦੇ ਨੇ ਸੀਟਾਂ ਬੜੀਆਂ ਲਿਮਿਟਡ ਨੇ। ਜੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਵੀ ਜੇ 1000 ਬੱਚੇ ਨੇ ਅਪਲਾਈ ਕੀਤਾ ਰੈਜੀਡੈਂਸੀ ਲਈ, ਅਪਲਾਈ ਉਹੀ ਕਰੂ ਜਿਹਨੇ ਐਗਜ਼ਾਮ ਕਲੀਅਰ ਕੀਤੇ ਨੇ, ਐਲੀਜੀਬਿਲਟੀ ਬਣੂਗੀ। ਅਤੇ ਜੇ 1000 ਬੱਚੇ ਨੇ ਕੀਤਾ ਤਾਂ ਉਹਨਾਂ ਦੇ ਵਿੱਚੋਂ 100 ਬੱਚੇ ਨੂੰ ਇੰਟਰਵਿਊ ਆਉਂਦੀ ਹੈ, 900 ਨੂੰ ਨਹੀਂ ਆਉਂਦੀ। ਅਤੇ ਜਿਹੜੇ 100 ਬੰਦਿਆਂ ਨੂੰ ਆ ਗਈ, 100 ਬੱਚਿਆਂ ਨੂੰ ਆ ਗਈ, ਉਹਦੇ ਵਿੱਚੋਂ ਵੀ 10 ਜਾਂ 12 ਨੂੰ ਸਿਲੈਕਸ਼ਨ ਹੁੰਦੀ ਹੈ। ਸੋ ਇੰਨੀ ਟਫ ਹੈ। ਸੋ ਇਸ ਕਰਕੇ ਜਦੋਂ ਅਸੀਂ ਇੱਕ ਵਾਰ, ਦੋ ਵਾਰ, ਤਿੰਨ ਵਾਰ ਕੋਸ਼ਿਸ਼ ਕਰਦੇ ਹਾਂ, ਨਹੀਂ ਮਿਲਦੀ, ਅਤੇ ਫਿਰ ਸਾਡੇ ਜਿਹੜੇ ਯਾਰ ਦੋਸਤ ਹੁੰਦੇ ਨੇ ਅਸੀਂ ਡਿਪਰੈਸ ਰਹਿਣਾ ਸ਼ੁਰੂ ਕਰਦੇ ਹਾਂ, ਐਗਜ਼ਾਇਟੀ ਹੋ ਜਾਂਦੀ ਹੈ, ਪੈਨਿਕ ਅਟੈਕ ਹੋਣਾ ਸ਼ੁਰੂ ਹੁੰਦੇ ਨੇ, ਲੋਕ ਗਲਤ ਐਡਵਾਈਸ ਕਰਦੇ, ਡਾਕਟਰ ਬਣਨਾ ਕੋਈ ਜ਼ਰੂਰੀ ਹੈ, ਤੂੰ ਕੋਈ ਹੋਰ ਕਰ ਲੈ। ਉਹਨਾਂ ਨੂੰ ਭਲੇ ਮਾਨਸਾ ਨੂੰ ਪੁੱਛੋ ਵੀ ਜਿਹੜਾ ਮੈਡੀਕਲ ਦੀਆਂ ਇੰਨੀਆਂ ਇੰਨੀਆਂ ਵੱਡੀਆਂ ਬੁੱਕਸ ਚੱਕ ਕੇ MD ਕਰ ਲਈ, ਜਿਹਨੇ ਅਵੈਲੂਏਟਿੰਗ ਐਗਜ਼ਾਮ ਕੈਨੇਡਾ ਦੇ ਕਰ ਲਏ, ਜਿਹਨੇ ਅਮੈਰੀਕਾ ਦੇ ਸਾਰੇ ਐਗਜ਼ਾਮ ਕਰ ਲਏ, ਜਿਹਨੇ ਪਬਲੀਕੇਸ਼ਨ ਸਾਰੀਆਂ ਦਿੱਤੀਆਂ, ਜੇ ਇੱਕ ਵਾਰੀ ਨਹੀਂ ਰੈਜੀਡੈਂਸ ਇੰਟਰਵਿਊ 'ਚ ਪਾਸ ਹੋਏ, ਜੇ ਇੰਟਰਵਿਊ ਵੀ ਆ ਗਈ, ਜਿਹਦਾ ਮਤਲਬ ਤੁਸੀਂ ਆਊਟ ਆਫ 1000 ਤੁਸੀਂ 10 ਬੱਚਿਆਂ 'ਚੋਂ, ਜੇ ਨਹੀਂ ਵੀ 100 ਬੱਚਿਆਂ 'ਚੋਂ, 100 ਬੱਚਿਆਂ 'ਚੋਂ ਹੁਣ ਨਹੀਂ ਤਾਂ ਅਗਲੇ ਸਾਲ ਇਹੋ ਜਿਹੇ ਬੱਚੇ ਵੀ ਨੇ ਜਿਨ੍ਹਾਂ ਨੂੰ 10-10, 12-12 ਸਾਲ ਹਟੇ ਨਹੀਂ, ਅਖੀਰ ਦੇ ਵਿੱਚ ਉਹਨਾਂ ਨੂੰ ਰੈਜੀਡੈਂਸੀ ਮਿਲ ਗਈ। ਸੋ ਸਾਨੂੰ ਛੱਡਣਾ ਨਹੀਂ ਚਾਹੀਦਾ। ਹੁਣ ਸਾਨੂੰ ਬਹੁਤ ਦੁੱਖ ਹੁੰਦਾ ਵੀ ਇੱਥੇ ਕੈਨੇਡਾ ਦੇ ਵਿੱਚ ਜਦੋਂ ਬੱਚੇ ਆਉਂਦੇ ਨੇ ਇੰਡੀਆ ਤੋਂ ਪੜ੍ਹ ਲਿਖ ਕੇ, ਡਾਕਟਰ ਹੁੰਦੇ ਨੇ, ਕੋਈ ਟੈਕਸੀ ਚਲਾਉਂਦਾ, ਕੋਈ ਕਿਤੇ ਕਰਦਾ, ਕੋਈ ਕਰਦਾ, ਇੱਕ ਤਾਂ ਪਿੱਛੇ ਬੈਕਗਰਾਊਂਡ ਵੀ ਚੰਗੀ ਨਹੀਂ, ਉੱਥੋਂ ਵੀ ਸਿਫਾਰਸ਼ੀ ਹੁੰਦੇ ਨੇ, ਸੋ ਉਹਦਾ ਸਿਸਟਮ ਮੈਨੂੰ ਹੁਣ ਤਾਂ ਨਹੀਂ ਪਤਾ, ਸਾਡੇ ਟਾਈਮ 'ਚ ਤਾਂ ਹੀ ਹੁੰਦਾ, ਪੂਰੀ ਦਾ ਕਿਸੇ ਨੂੰ ਨੌਲੇਜ ਹੁੰਦੀ ਨਹੀਂ ਸੀ। ਸਾਡੇ ਟਾਈਮ ਦੇ ਵਿੱਚ ਮੈਨੂੰ ਯਾਦ ਹੈ 1976 ਮੈਂ ਇੱਕ ਵਾਰ ਉੱਥੇ ਸਾਡੇ ਪਟਿਆਲੇ ਰਜਿੰਦਰਾ ਕਾਲਜ ਹੈ, ਉੱਥੇ MBBS ਦੇ ਐਗਜ਼ਾਮ MD ਦੇ ਸੀਗੇ, MS ਦੇ ਸੀ, ਉੱਥੇ ਐਗਜ਼ਾਮ ਲੈਣ ਲਈ ਸੁਪਰਵਿਜ਼ਨ ਦੀ ਡਿਊਟੀ ਲੱਗੀ, ਅਤੇ ਉੱਥੇ ਇੱਕ ਗੁਰੂ ਜੀ ਹੁੰਦੇ ਸੀ, ਉਹਦੀ ਪਹਿਲਾਂ ਹੀ ਸਿਫਾਰਸ਼ ਸਾਡੇ ਕੋਲ ਆ ਗਈ ਵੀ ਇਹ ਤਾਂ ਜੀ ਬੜੇ ਸਾਲ ਫੇਲ ਹੋਇਆ, ਹੁਣ ਤੁਹਾਡੀ ਕਿਰਪਾ ਨਾਲ ਆ, ਤੁਸੀਂ ਇਹਨੂੰ ਪਾਸ ਕਰਾ ਦਿਓ ਜਿਵੇਂ ਮਰਜ਼ੀ, ਵੀ ਨਕਲਾਂ ਮਾਰ ਕੇ। ਉਹ ਜਦੋਂ ਨਕਲ ਮਾਰ ਕੇ ਆਪਾਂ ਕਰ ਲੈਣਾ, ਚਲੋ ਇੰਡੀਆ 'ਚ ਤਾਂ ਪਾਸ ਹੋ ਜਾਵਾਂਗੇ, ਸੋ ਬਾਹਰ ਆਏ ਤਾਂ ਉਹਦੀ ਕੀਮਤ ਨਹੀਂ ਨਾ ਪੈਂਦੀ, ਇੱਥੇ ਐਗਜ਼ਾਮ ਨਹੀਂ ਕਲੀਅਰ, ਨਾ ਅੰਗਰੇਜ਼ੀ ਸਾਨੂੰ ਸਮਝ ਆਉਂਦੀ ਹੈ। ਸੋ ਇਸ ਕਰਕੇ ਜੇ ਮਿਹਨਤ ਕਰਾਂਗੇ, ਦਿਨ ਰਾਤ ਲੱਗੇ ਰਹਾਂਗੇ, ਪ੍ਰੋਪਰ ਸਾਨੂੰ ਗਾਈਡੈਂਸ ਮਿਲ ਜੂ, ਗਾਈਡੈਂਸ ਵੀ ਮਿਲਣੀ ਬੜੀ ਜ਼ਰੂਰੀ ਹੈ। ਸਾਡੀ ਗੱਲ ਇਹ ਹੈ ਕਿ ਅਸੀਂ ਦੁਨੀਆਂ ਦੇ ਵਿੱਚ ਸ਼ੈਤਾਨੀ ਹੈ, ਸਾਨੂੰ ਅਸੀਂ ਆਪਣਾ ਤਾਂ ਫਾਇਦਾ ਲੈ ਲੈਂਦੇ ਹਾਂ, ਪਰ ਅਸੀਂ ਇਹ ਰੂਹਾਨੀ ਤੌਰ 'ਤੇ ਇਹ ਨਹੀਂ ਸੋਚਦੇ ਵੀ ਜੇ ਚੰਗਾ ਇਨਸਾਨ ਉਹ ਹੈ ਜਿਹੜਾ ਆਪਣਾ ਫਾਇਦਾ ਜਦੋਂ ਸਾਨੂੰ ਕਿਸੇ ਨੇ ਦਿੱਤਾ ਤਾਂ ਅਸੀਂ ਵੀ ਕਿਸੇ ਨੂੰ ਫਾਇਦਾ ਦਈਏ, ਅਸੀਂ ਨਹੀਂ ਦੇਣਾ ਚਾਹੁੰਦੇ। ਜਿਹੜਾ ਕੋਈ ਡਾਕਟਰ ਹੈ ਇੱਥੇ ਕੈਨੇਡਾ ਦੇ ਵਿੱਚ, ਪਹਿਲਾਂ ਤਾਂ ਆਪ ਧੱਕੇ ਖਾ ਹੋਵੇ ਨਿਊਫਨਲੈਂਡ ਦੇ ਵਿੱਚ ਇੱਧਰ ਉੱਧਰੋਂ ਕਰਕੇ ਕਦੇ ਪਾਇਆ ਹੁੰਦਾ, ਉਹ ਹੁਣ ਕਿਸੇ ਕੋਈ ਬੱਚੇ ਨੂੰ ਪੁੱਛ ਲੈਣਾ, ਉਹਨੂੰ ਇਨਕਰੇਜ ਨਹੀਂ ਕਰਦੇ ਵੀ ਤੂੰ ਭਾਈ ਸਾਹਿਬ ਤੂੰ ਬੇਟਾ ਤੂੰ ਉੱਥੇ ਜਾ ਕੇ ਐਡਮਿਸ਼ਨ ਲੈ ਲੈ, ਐਂ ਕਰ ਲੈ ਜਾਂ ਆਹ ਕਰ ਲੈ, ਤੂੰ ਪਹਿਲਾਂ ਪਬਲੀਕੇਸ਼ਨ ਕਰ ਲੈ। ਉਹ ਕਹਿੰਦਾ ਛੱਡ ਪਰਾਂ ਡਾਕਟਰ ਡੂਕਟਰ ਨੂੰ ਕੀ, ਅੱਜ ਕੱਲ੍ਹ ਕੌਣ ਪੁੱਛਦਾ ਡਾਕਟਰ ਨੂੰ, ਤੂੰ ਕੋਈ ਫਾਰਮੇਸੀ ਬਣ ਜਾ, ਕਿਉਂਕਿ ਨੈਗੇਟਿਵ ਸੋਚ ਹੈ। ਮੈਨੂੰ ਯਾਦ ਆ ਆਪਣੀ, ਮੈਂ ਤੁਹਾਨੂੰ ਬਾਹਲੀ ਗੱਲ ਨਹੀਂ ਦੂਰ ਜਾਂਦਾ ਨੈਗੇਟਿਵ ਸੋਚ ਦੀ ਗੱਲ, ਕਿ ਜਦੋਂ ਮੈਂ SD ਕਾਲਜ ਬਰਨਾਲਾ 'ਚ ਪੜ੍ਹਦਾ ਸੀ ਮੈਨੂੰ ਲਿਖਣ ਦਾ ਥੋੜ੍ਹਾ ਜਿਹਾ ਸ਼ੌਕ ਸੀਗਾ। ਮੈਂ ਕੋਈ ਕਹਾਣੀ ਲਿਖੀ ਆਪਣੇ ਕਾਲਜ ਦੇ ਮੈਗਜ਼ੀਨ ਦੇ ਵਿੱਚ ਛਪਣ ਦੇ ਲਈ, ਅਤੇ ਅਸੀਂ ਬਾਹਰ SD ਕਾਲਜ ਦੇ ਬਾਹਰ ਸਾਡੀ ਕੰਟੀਨ ਹੁੰਦੀ ਸੀ ਬਿਰਜੂ ਦੀ ਦੁਕਾਨ ਕਹਿੰਦੇ ਸੀ, ਮੈਂ ਤੁਹਾਨੂੰ ਸੱਚੀ ਗੱਲ ਦੱਸ ਦੇਣਾ, ਉਹ ਸਾਡੇ ਪ੍ਰੋਫੈਸਰ ਸਾਹਿਬ ਵੀ ਉੱਥੇ ਚਾਹ ਪੀਣ ਆਏ, ਅਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਪ੍ਰੋਫੈਸਰ ਸਾਹਿਬ ਆ ਮੈਂ ਕਹਾਣੀ ਲਿਖੀ ਆ ਮੇਰੇ ਮੈਗਜ਼ੀਨ 'ਚ ਪੰਜਾਬੀ 'ਚ ਛਾਪ ਦਿਓ। ਉਹਨਾਂ ਨੇ ਦੇਖ ਕੇ ਮੈਨੂੰ ਕਹਿੰਦੇ ਇਹਨੂੰ ਪੱਠੀ ਛੇੜਦੇ ਖੂਹ ਕਹਾਣੀ ਹੈ ਇਹ। ਬੇਸ਼ੱਕ ਉਹਨਾਂ ਨੇ ਪਤਾ ਨਹੀਂ ਕਿਹੜੇ ਮੂਡ 'ਚ ਕਿਹਾ ਜਾਂ ਕੁਝ, ਇਸ ਤਰ੍ਹਾਂ ਮੈਂ ਅੱਜ ਵੀ ਯਾਦ ਰੱਖਦਾ ਕਿ ਉਹ ਮੇਰਾ ਦਿਲ ਟੁੱਟ ਗਿਆ ਵੀ ਪਤਾ ਨਹੀਂ ਜਿਹੜੇ ਰਾਈਟਰ ਨੇ ਪਤਾ ਨਹੀਂ ਕਿਹੜੇ ਮਿੱਟੀ ਦੇ ਬਣੇ ਹੁੰਦੇ ਨੇ, ਪਰ ਦੇਖ ਲਓ ਮੈਂ ਆਪਣਾ ਹੌਸਲਾ ਨਹੀਂ ਛੱਡਿਆ। ਉਹ ਆਰਟੀਕਲ ਸਿਰਫ ਮੈਂ ਆਰਟੀਕਲ ਹੀ ਨਹੀਂ ਲਿਖਿਆ, ਸਗੋਂ SD ਕਾਲਜ ਬਰਨਾਲਾ ਦੀ ਮੈਗਜ਼ੀਨ ਦੇ ਵਿੱਚ ਹਿੰਦੀ ਸੈਕਸ਼ਨ ਦੇ ਵਿੱਚ ਮੈਂ ਐਡੀਟਰ ਵੀ ਬਣਿਆ, ਕਹਾਣੀਆਂ ਵੀ ਲਿਖੀਆਂ, ਅਖਬਾਰਾਂ 'ਚ ਵੀ ਛਪੀਆਂ, ਆਰਟੀਕਲ ਵੀ ਛਪੇ, ਈਵਨ ਬੁੱਕ ਵੀ ਅਮੈਰੀਕਾ ਦੇ ਵਿੱਚੋਂ ਛਪੀ। ਜੇ ਦਿਲ ਟੁੱਟ ਜਾਂਦਾ ਤਾਂ ਛੱਡ ਸਕਦੇ ਸੀ। ਸੋ ਰੋਂਗ ਐਡਵਾਈਸ ਜਿਹੜੀ ਹੈ ਉਹ ਕਦੇ ਨਾ ਕਦੇ ਖਤਰਨਾਕ ਹੁੰਦੀ ਹੈ। ਮੈਨੂੰ ਆਪਣੀ ਗੱਲ ਹੀ ਯਾਦ ਹੈ, ਮੈਂ MA ਫਿਲਾਸਫੀ ਦੀ ਕੀਤੀ, ਜਦੋਂ BA ਓਨਰਸ ਕੀਤੀ, ਪੋਲੀਟੀਕਲ ਸਾਇੰਸ ਵਿਦ ਓਨਰਸ ਕੀਤੀ। ਮੇਰਾ ਸ਼ੌਕ ਸ਼ੁਰੂ ਤੋਂ ਪੋਲੀਟੀਕਲ ਸਾਇੰਸ ਦੇ ਵਿੱਚ ਸੀ, ABC ਪਤਾ ਸੀ, ਚਾਹੇ ਉਹ ਕਾਂਸਟੀਟਿਊਸ਼ਨ ਆਫ ਅਮੈਰੀਕਾ ਸੀ, ਚਾਹੇ ਕਾਂਸਟੀਟਿਊਸ਼ਨ ਆਫ ਰਸ਼ੀਆ ਸੀ, ਫੰਡਾਮੈਂਟਲ ਰਾਈਟਸ ਹੁੰਦੇ ਸੀਗੇ, ਇੰਗਲੈਂਡ ਦਾ ਹੁੰਦਾ ਸੀ ਅਨਰਿਟਨ ਕਾਂਸਟੀਟਿਊਸ਼ਨ, ਕੱਲੀ ਕੱਲੀ ਯਾਦ, ਬਿਲਕੁਲ ਪੂਰਾ ਇੰਟਰਸਟ ਸੀਗਾ। ਮਾਊਜੇ ਤੁੰਗ ਵੀ ਪੜਿਆ, ਕਾਰਲ ਮਾਰਕਸ ਵੀ ਪੜਿਆ, ਸਾਰਾ ਕੁਝ ਪੜਿਆ ਓਨਰਸ ਦੇ ਵਿੱਚ, ਪਰ ਨਾਲ ਫਿਲਾਸਫੀ ਵੀ ਕੀਤੀ। ਫਿਲਾਸਫੀ 'ਚ ਇੰਟਰਸਟ ਕੋਈ ਨਹੀਂ ਸੀ, ਰੱਟਾ ਰੁੱਟਾ ਮਾਰ ਲਿਆ ਸੀ, 10 ਸਵਾਲ ਹੁੰਦੇ ਸੀਗੇ, ਨੰਬਰ ਚੰਗੇ ਆ ਗਏ, ਅੱਗੇ ਘਰ ਦੇ ਪੜ੍ਹਾਉਣਾ ਨਹੀਂ ਚਾਹੁੰਦੇ ਸੀਗੇ। ਅਤੇ ਉੱਧਰ ਜੋ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਗਏ, ਉਹ ਕਹਿੰਦੇ ਵੀ ਜਿਹੜਾ ਸਕੋਲਰਸ਼ਿਪ ਸਟੇਟ ਦਾ ਹੁੰਦਾ ਉਹ 2-3 ਬੰਦਿਆਂ ਨੂੰ 3-4 ਯੂਨੀਵਰਸਿਟੀਆਂ 'ਚ ਮਿਲਦਾ। ਪੋਲੀਟੀਕਲ ਸਾਇੰਸ ਵਾਲੇ ਕਹਿੰਦੇ ਸਾਨੂੰ ਸ਼ੋਰ ਨਹੀਂ ਹੈ ਮਿਲ ਵੀ ਸਕਦਾ ਨਹੀਂ ਵੀ ਮਿਲ ਸਕਦਾ, ਪਰ ਫਿਲਾਸਫੀ ਵਾਲੇ ਕਹਿੰਦੇ ਜ਼ਰੂਰ ਮਿਲ ਜੂਗਾ। ਮੈਂ ਫਿਲਾਸਫੀ ਲੈ ਲਈ, ਮੇਰਾ ਇੱਕ ਮਿੱਤਰ ਸੀ ਬਰਨਾਲੇ 'ਚ, ਹੋਰ ਉਹਨੂੰ ਐਡਮਿਸ਼ਨ ਮਿਲੀ ਨਹੀਂ ਕਦੇ ਵੀ, ਮੈਨੂੰ ਮਿਲ ਗਈ। ਅਤੇ ਉਹ ਮੈਨੂੰ ਹਰ ਵਕਤ ਇਹੀ ਕਹਿੰਦਾ ਰਿਹਾ ਕਰ, ਉਹਦੇ ਘਰ ਦੇ ਵੀ ਜਦੋਂ ਛੁੱਟੀ ਦੇ ਆਉਣਾ ਵੀ ਇਹ ਫਿਲੋਸਫੀ ਦੀ ਕਿਹੜੀ ਵੈਲਿਊ ਹੈ, ਉਹਨੂੰ ਕਿਹੜੀ ਨੌਕਰੀ ਮਿਲਣੀ ਹੈ, ਤੂੰ ਪੋਲੀਟੀਕਲ ਸਾਇੰਸ 'ਚ ਇੰਨਾ ਇੰਟੈਲੀਜੈਂਟ ਆ, ਉਹਦੀ ਪ੍ਰਾਈਵੇਟ ਕਰ ਲੈ। ਮੈਂ ਉਹਨਾਂ ਦੀ ਚੱਕ ਚਕਈ 'ਚ ਆ ਕੇ ਉੱਥੋਂ ਸਾਰਾ ਕੁਝ ਛੱਡ ਕੇ ਆ ਗਿਆ ਬਰਨਾਲੇ, ਵੀ ਪ੍ਰਾਈਵੇਟ YS ਕਾਲਜ ਹੁੰਦਾ ਸੀ ਉੱਥੇ, ਦਰਸ਼ਨ ਕੁਮਾਰ ਸੀਗੇ ਪ੍ਰਿੰਸੀਪਲ ਸ਼ਾਇਦ, ਅਤੇ ਵੀ ਸਾਨੂੰ ਪ੍ਰਾਈਵੇਟ ਸਕੂਲ 'ਚ ਪੜ੍ਹ ਲਾਂਗੇ। ਮੈਂ ਤਾਂ ਉੱਥੇ 2-3 ਦਿਨ ਗਿਆ, ਉਹ ਜਾਂਦੇ ਹੀ ਨਹੀਂ ਸੀਗੇ। ਫਿਰ ਅਚਾਨਕ ਮੈਨੂੰ ਕਿਸੇ ਬੰਦੇ ਨੇ, ਬਰਨਾਲੇ ਦੇ ਬੰਦੇ ਨੇ, ਜਿਹੜਾ ਕਿ ਉਹਨਾਂ ਦਾ ਰਿਸ਼ਤੇਦਾਰ ਸੀ, ਸਟੇਸ਼ਨ ਦੇ ਉੱਤੇ ਘੁੱਟਕ ਉਹਦੀ ਲਾਈ ਵੀ ਸੀਗੀ, ਅਤੇ ਵੱਡੇ ਬੰਦਿਆਂ ਨੂੰ ਸਾਰਾ ਪਤਾ ਹੁੰਦਾ ਉਮਰ ਦੇ ਹਿਸਾਬ ਨਾਲ, ਉਹ ਮੇਰੇ ਕੋਲ ਆ ਕੇ ਮੈਨੂੰ ਪੁੱਛਣ ਲੱਗੇ, ਅਤੇ ਉਹਨਾਂ ਦੀ ਮੈਨੂੰ ਇੱਕ ਗੱਲ ਅੱਜ ਵੀ ਯਾਦ ਹੈ। ਉਹਨਾਂ ਨੇ ਕਿਹਾ ਸੀ, ਰਣਵੀਰ ਸਿੰਘ ਮਾਸਟਰ ਦੇ ਸਾਡੇ ਪ੍ਰੋਫੈਸਰ ਦੇਸ਼ਬੰਧੂ ਹੁੰਦੇ ਸੀ, ਉਹਨਾਂ ਦੇ ਛੋਟੇ ਭਰਾ ਮਲੇਰਕੋਟਲੇ ਟੀਚਰ ਲੱਗੇ ਸੀਗੇ, ਉਹਨਾਂ ਦੀ ਘੁੱਟ ਪੀਤੀ ਸੀਗੀ, ਅਤੇ ਉਹ ਮੈਨੂੰ ਕਹਿੰਦੇ, ਹਮਾਰੀ ਅਰਜ਼ ਹੈ, ਜ਼ਮਾਨਾ ਖੁਦਗਰਜ਼ ਹੈ, ਤੁਮਾਰਾ ਫਰਜ਼ ਹੈ। ਕਹਿੰਦੇ, ਬੇਟਾ ਗੱਲ ਇਹ ਹੈ, ਤੂੰ ਇਸ ਸਾਲ ਜੇ ਮਿਸ ਕਰਤਾ ਨਾ, ਤੈਨੂੰ ਮੁੜ ਕੇ ਚਾਂਸ ਨਹੀਂ ਮਿਲਣਾ, ਤੈਨੂੰ ਗੋਲਡਨ ਚਾਂਸ ਮਿਲਿਆ ਸਕੋਲਰਸ਼ਿਪ ਦਾ, ਤੂੰ ਜਾ ਵਾਪਸ ਪੜ੍ਹ, ਜੇ ਤੇਰੀ ਕਿਸਮਤ ਹੋਊਗਾ। ਫਿਲਾਸਫੀ ਵਾਲੇ ਕਿਹੜਾ ਨਹੀਂ, ਕਾਲਜਾਂ 'ਚ ਬਥੇਰੀ ਫਿਲਾਸਫੀ ਦੇ ਸਬਜੈਕਟ ਨੇ, ਤੈਨੂੰ ਜੋਬ ਮਿਲ ਜੂਗੀ, ਪਰ ਜੇ ਜਿਹੜਾ ਤੈਨੂੰ ਗਾਈਡ ਕਰ ਰਿਹਾ ਉਹ ਤਾਂ ਇਸ ਸਾਲ ਉਹਨੇ ਕੁਛ ਕਰਨਾ ਨਹੀਂ, ਅਗਲੇ ਸਾਲ ਐਡਮਿਸ਼ਨ ਲੈਣੀ ਹੈ, ਅਤੇ ਫਿਰ ਤੂੰ ਬੈਠਾ ਰਹੀ ਬਰਨਾਲੇ ਜੋਗੇ, ਫਿਰ ਤੂੰ ਸਮੋਸੇ ਵੇਚੀ, ਅਮਰੂਦਾਂ ਦੀ ਅਤੇ ਸੰਤਰਿਆਂ ਦੀ ਰੇਹੜੀ ਲਾ ਲਈ। ਮੈਂ ਉਹਦੀ ਗੱਲ ਮੰਨ ਕੇ, ਮੈਨੂੰ ਯਾਦ ਆ ਉਹਨੇ 2 ਰੁਪਏ ਵੀ ਮੈਨੂੰ ਦਿੱਤੇ ਸੀ, ਕਹਿੰਦਾ ਟੀਚਰ ਦੇ ਜਾ ਕੇ ਗੋਡੇ ਫੜ ਲਈ, ਹਾਲੇ ਤੇਰਾ ਕੁਛ ਨਹੀਂ ਵੀ ਗਿਆ, ਹੁਣ ਕਹੋ ਜੀ ਮੇਰਾ, ਮੈਂ ਕੰਟੀਨਿਊ ਕਰਨਾ ਚਾਹੁੰਦਾ, ਮੈਂ ਇੱਥੋਂ ਐਵੇਂ ਆ ਗਿਆ ਸੀ ਮਹੀਨੇ ਕੁ ਲਈ। ਸੋ ਮੈਂ ਉਹਦੀ ਗੱਲ ਰਾਈਟ ਐਡਵਾਈਸ ਮੰਨ ਕੇ, ਇੱਕ ਪਾਸੇ ਰੋਂਗ ਐਡਵਾਈਸ ਸੀ, ਇੱਕ ਪਾਸੇ ਰਾਈਟ ਐਡਵਾਈਸ ਸੀ। ਰੋਂਗ ਐਡਵਾਈਸ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦੇਣੀ ਸੀ, ਰਾਈਟ ਐਡਵਾਈਸ ਨੇ ਮੈਨੂੰ ਪੰਜਾਬੀ ਯੂਨੀਵਰਸਿਟੀ ਭੇਜਿਆ। JR ਪੂਰੀ ਸੀਗੇ, ਉਹਨਾਂ ਨਾਲ ਮੈਂ ਜਾ ਕੇ ਗਲਤੀ ਮੰਨੀ ਆਪਣੀ, ਮੈਨੂੰ ਮਾਫ਼ ਕਰ ਦਿਓ। ਕਹਿੰਦੇ ਨਹੀਂ ਕੋਈ ਨਹੀਂ, ਕੰਟੀਨਿਊ ਕਰ ਲੈ। MA ਵੀ ਕੀਤੀ, MLED ਵੀ ਕੀਤੀ, PhD ਵੀ ਕੀਤੀ, ਕਈ ਫੋਰਨ ਲੈਂਗੁਏਜ ਕੀਤੀਆਂ, ਪ੍ਰੋਫੈਸਰ ਲੱਗੇ ਡਿਫਰੈਂਟ ਕਾਲਜ। ਨਹੀਂ, ਫਿਰ ਇਹੀ ਕਹਿਣਾ ਸੀਗਾ, ਆ ਸੰਤਰੇ ਲੈ ਲਓ, ਕੇਲੇ ਲੈ ਲਓ, ਇਹੀ ਰੇਹੜੀ ਲਾਉਣੀ ਸੀਗੀ। ਸੋ ਇਸ ਕਰਕੇ ਰੋਂਗ ਐਡਵਾਈਸ ਕਦੇ ਨਾ ਮੰਨੋ, ਅਤੇ ਰਾਈਟ ਐਡਵਾਈਸ ਜਿਹੜਾ ਹੁੰਦਾ ਉਹ ਸਾਡਾ ਅਸਲੀ ਦੋਸਤ ਹੁੰਦਾ ਨਾ, ਸਾਨੂੰ ਦੋਸਤ ਦੇ ਵਿੱਚ ਫਰਕ ਕਰਨਾ ਬੜਾ ਮੁਸ਼ਕਲ ਹੈ। ਦੋਸਤ ਦੇ ਵਿੱਚ ਕੀ, ਦੋਸਤ ਇਹ ਜੇ ਆਪਾਂ ਸੋਚੀਏ ਨਾ, ਦੋਸਤ ਇਹ ਦੋ ਅੱਖਰ ਬਣੇ, ਇੱਕ ਤਾਂ ਹੈਗਾ ਦੋਸ਼ ਡਿਫੈਕਟ ਦੋਸ਼, ਅਤੇ ਅਗਲੇ ਨੂੰ ਉੱਧਰ ਸੱਸੇ ਨੂੰ ਜੋੜ ਦਈਏ, ਅਤੇ ਸੱਤ ਵੀ ਉਹ ਬੰਦਾ ਜਿਹੜਾ ਤੁਹਾਡੇ ਸੱਚਾਈ ਨੂੰ ਦੱਸੇ ਵੀ ਤੁਹਾਡੇ 'ਚ ਕੀ ਨੁਕਸ ਨੇ, ਉਹ ਤੁਹਾਡਾ ਅਸਲੀ ਦੋਸਤ ਹੈ। ਜਿਹੜਾ ਤੁਹਾਨੂੰ ਬਟਰਿੰਗ ਕਰਦਾ, ਚਮਚਾਗਿਰੀ ਕਰਦਾ, ਮਿੱਠੀਆਂ ਗੱਲਾਂ ਸੁਣਾਉਂਦਾ, ਉਹ ਤੁਹਾਡਾ ਦੋਸਤ ਨਹੀਂ ਹੋ ਸਕਦਾ। ਜਿਹੜਾ ਪਿੱਛੋਂ ਤੁਹਾਡੀ ਬਗੋਈ ਕਰੇ ਅਤੇ ਮੂੰਹ 'ਤੇ ਤੁਹਾਡੀ ਤਾਰੀਫ਼ ਕਰੇ, ਪੋਜ਼ਿਟਿਵ ਅਸੀਂ ਸੋਚ ਰੱਖਣੀ ਹੈ। ਜੇ ਅਸੀਂ ਜ਼ਿੰਦਗੀ 'ਚ ਤਰੱਕੀ ਕਰਨੀ ਹੈ ਪੋਜ਼ਿਟਿਵ ਸਾਡੀ ਸੋਚ ਹੋਣੀ ਚਾਹੀਦੀ ਹੈ ਅਤੇ ਹੋਪ ਫਾਰ ਦਾ ਬੈਸਟ ਅਤੇ ਆਸ ਨਹੀਂ ਛੱਡਣੀ ਚਾਹੀਦੀ। ਤੁਸੀਂ ਦੇਖ ਲਓ ਐਡੀਸਨ ਦੁਨੀਆ ਦੇ ਵਿੱਚ ਜਿਹੜੀ ਆਪਾਂ ਲਾਈਟ ਦੇਖਦੇ ਹਾਂ ਬੱਲਬ ਦੇਖਦੇ ਹਾਂ ਐਡੀਸਨ ਨੇ ਕੀਤਾ ਸੀ। ਕਹਿੰਦੇ ਇਹ 1100 ਵਾਰ ਟਰਾਈ ਕਰਦਾ ਰਿਹਾ ਫੇਲ ਹੁੰਦਾ ਰਿਹਾ। ਇਹਨੇ ਕਿਤੇ ਫੇਲੀਅਰ ਇਜ਼ ਨੈਚੁਰਲ, ਫੇਲੀਅਰ ਇਜ਼ ਨੋਰਮਲ, ਡੋਂਟ ਕੇਅਰ ਅਦਰਸ। ਜੇ ਲੋਕ ਕਹਿਣਗੇ ਵੀ ਤੂੰ ਤਾਂ ਐਵੇਂ ਪੈਸੇ ਬਰਬਾਦ ਕਰੀਏ ਨਾ 200 ਵਾਰੀ ਤਾਂ ਹੋਗਾ, ਤੂੰ ਕਿੱਥੋਂ ਬਣਾ ਲੇਂਗਾ ਬੱਲਬ, ਤੂੰ ਕਿੱਥੋਂ ਬਣਾ ਲੇਂਗਾ ਬਿਜਲੀ। ਪਰ ਇਹਨੇ ਖਹਿੜਾ ਨਹੀਂ ਛੱਡਿਆ ਕਿਉਂਕਿ ਉਹਨੂੰ ਪਤਾ ਵੀ ਫੇਲ ਹੋਣਾ ਤਾਂ ਕੁਦਰਤੀ ਗੱਲ ਆ, ਕੀੜੀਆਂ ਵੀ ਤਾਂ ਫੇਲ ਹੁੰਦੀਆਂ, ਫੇਰ ਉੱਪਰ ਕਾਮਯਾਬ ਹੋ ਜਾਂਦੀਆਂ ਨੇ। ਸੋ ਫੇਲੀਅਰ ਇਜ਼ ਨੋਰਮਲ, ਸਾਨੂੰ ਖਹਿੜਾ ਨਹੀਂ ਚਾਹੀਦਾ। 1100 ਵਾਰ ਤੋਂ ਬਾਅਦ ਇਹਨੇ ਬਿਜਲੀ ਬਣਾਈ ਜਿਹਦਾ ਅਸੀਂ ਸਾਰੇ ਜਣੇ ਫਾਇਦਾ ਉਠਾ ਰਹੇ ਹਾਂ। ਇਸ ਤਰ੍ਹਾਂ ਹੈਰੀ ਪੋਟਰ ਦੁਨੀਆ ਦੇ ਵਿੱਚ, ਹੈਰੀ ਪੋਟਰ ਦੇ ਬੜੀ ਮੂਵੀ ਬਣਦੀਆਂ ਨੇ। ਹੈਰੀ ਪੋਟਰ ਦੀ ਜਿਹੜੀ ਉਹ ਮੂਵੀ ਬਣੀ ਆ, ਬੁੱਕ ਜਿਹੜੀ ਲਿਖੀ ਸੀ ਉਹ ਜੇ ਆਰ ਰੋਲਿੰਗ, ਉਹਦੀ ਵੀ ਬੜੀ ਇੰਟਰਸਟਿੰਗ ਸਟੋਰੀ ਹੈ। ਕਹਿੰਦੇ ਇੰਗਲੈਂਡ ਦੇ ਵਿੱਚ ਜਦੋਂ ਲੰਡਨ ਤੋਂ ਮੈਨਚੈਸਟਰ ਉਹ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੀ ਸੀਗੀ, ਰਾਈਟਰ ਸੀਗੀ, ਅਤੇ ਉੱਥੋਂ ਕੁਛ ਆਈਡੀਆਜ਼ ਲੈ ਲਏ, ਆਈਡੀਆਜ਼ ਲੈ ਕੇ ਉਹਨੇ ਪਬਲਿਸ਼ ਕਰਨ ਲਈ ਬੁੱਕ ਦਿੱਤੀ, 10-11 ਬੰਦਿਆਂ ਨੂੰ ਦਿੱਤੀ, ਉਹ ਸਾਰਿਆਂ ਨੇ ਰਿਫਿਊਜ਼ ਕਰਤਾ ਵੀ ਇਹ ਨਹੀਂ ਪਬਲਿਸ਼ ਕਰਨੀ। ਸੋ ਇੱਕ ਵਾਰ ਉਹਨੇ ਫਿਰ ਵੀ ਖੜਨਾ, ਜਦੋਂ 11ਵੀਂ ਵਾਰ ਕਿਸੇ ਨੂੰ ਦਿੱਤੀ ਉਹਨੇ ਬੁੱਕ ਦੇਣ ਲਈ, ਤਾਂ ਉਹਨੇ ਵੀ ਸੋਚਿਆ ਵੀ ਇਹ ਤਾਂ ਮੈਂ ਨਹੀਂ ਛਾਪ ਸਕਦਾ, ਵੀ ਇੰਨੇ ਬੰਦਿਆਂ ਨੇ ਦਿੱਤੀ ਵੀ ਤਾਂ ਮੈਂ ਕਿਵੇਂ ਛਾਪ ਸਕਦਾ, ਕੁਛ ਵੀ ਨਹੀਂ, ਇਹਦੀ ਮੈਂ ਇੰਨੀ ਮਿਹਨਤ ਕਰੂੰਗਾ, ਪੈਸੇ ਖਰਚੂੰਗੇ ਤਾਂ ਕਾਮਯਾਬ ਨਹੀਂ ਹੋਣਾ। ਉਹ ਕਹਿੰਦੇ ਬਾਕੀ ਤਾਂ ਮਦਦ ਤਾਂ ਮਾਲਕ ਕਰਦਾ। ਉਹ ਜਿਹੜੀ ਟਰਾਂਸਕ੍ਰਿਪਟ ਸੀਗੀ, ਜਿਹੜੀ ਲਿਖੀ ਵੀ ਸੀ ਹੱਥ ਨਾਲ ਜਾਂ ਟਾਈਪ ਕੀਤੀ ਵੀ ਸੀਗੀ, ਉਹ ਪਬਲਿਸ਼ਰ ਨੂੰ ਦਿੱਤੀ ਅਤੇ ਪਬਲਿਸ਼ਰ ਨੇ ਆਪਣੇ ਘਰੇ ਲਿਆਇਆ। ਘਰੇ ਲਿਆ ਕੇ ਉਹ ਕੀ ਦੇਖਦਾ ਵੀ ਉਹਦੀ ਜਿਹੜੀ ਬੇਟੀ ਹੈ ਜਿਹਦੇ ਐਗਜ਼ਾਮ ਹੋਣੇ ਸੀਗੇ, ਛੋਟੀ ਬੇਟੀ ਹੈ ਸਕੂਲ ਦੇ ਵਿੱਚ, ਉਹ ਰਾਤ ਨੂੰ ਵੀ ਦਿਨੇ ਵੀ ਮੰਜੇ ਦੇ ਪੁੱਠੇ ਜੇ ਪੈ ਕੇ ਉਹ ਕੋਈ ਬੁੱਕ ਪੜ੍ਹ ਰਹੀ ਹੈ। ਉਹਨੇ ਕਿਹਾ ਵੀ ਕੁੜੀ ਸ਼ਾਇਦ ਐਗਜ਼ਾਮ ਦੇ ਫਿਕਰ ਕਰਦੀ ਹੈ ਅਤੇ ਮਿਹਨਤ ਕਰਦੀ ਹੈ, ਕਿਤਾਬ ਪੜ੍ਹਦੀ ਹੈ। ਜਦੋਂ ਉਹਨੇ ਕਿਤਾਬ ਚੱਕ ਕੇ ਦੇਖੀ, ਉਹ ਚੀਜ਼ ਚੱਕ ਕੇ ਦੇਖੀ, ਟਰਾਂਸਕ੍ਰਿਪਟ ਉਹ ਸੀ ਹੈਰੀ ਪੋਟਰ ਦੀ, ਉਹਦੇ ਦਿਮਾਗ 'ਚ ਫੱਟ ਕਲਿੱਕ ਕੀਤਾ ਵੀ ਜੇ ਮੇਰੀ ਬੇਟੀ ਰਾਤ ਦਿਨ ਇਹਨੂੰ ਪੜ੍ਹੀ ਜਾਂਦੀ, ਇੰਨੀ ਇੰਟਰਸਟਿੰਗ ਹੈ, ਤਾਂ ਦੁਨੀਆ ਦੇ ਬੱਚੇ ਕਿਉਂ ਨਹੀਂ ਪੜ੍ਹਨਗੇ। ਸੋ ਉਹਨੇ ਯੈਸ ਕਰਤੀ। ਅੱਜ ਤੁਸੀਂ ਦੇਖ ਲਓ 500 ਮਿਲੀਅਨ ਕਿਤਾਬਾਂ ਕਾਪੀਆਂ ਛਪੀਆਂ ਉਹਦੀਆਂ, ਉਹਦੀ ਦੇਖ ਲਓ ਰੋਇਲਟੀ ਕਿੰਨੀ ਮਿਲਦੀ ਹੋਊਗੀ ਉਹਨੂੰ, ਅਤੇ ਉਹ ਵੀ 63-70 ਲੈਂਗੁਏਜ ਦੇ ਵਿੱਚ ਛਪੀਆਂ ਨੇ। ਮੈਨੂੰ ਆਪਣੀ ਗੱਲ ਯਾਦ ਹੈ ਕਿ ਜਦੋਂ ਮੈਂ ਇੰਪੋਰਟੈਂਸ ਆਫ ਦਾ ਪਰਫੈਕਟ ਲਿਵਿੰਗ ਮਾਸਟਰ ਲਿਖੀ ਬੁੱਕ ਇੱਥੇ ਕੈਨੇਡਾ ਦੇ ਵਿੱਚ, ਮੈਂ ਇੰਡੀਆ 'ਚ ਵੀ ਭੇਜੀ ਸੀ ਪਬਲਿਸ਼ ਹੋਣ ਦੇ ਲਈ। ਉਹ ਨਵੀਆਂ ਨਵੀਆਂ ਗੱਲਾਂ ਕਰੀ ਜਾਂਦੇ ਸੀ ਫਿਲੋਸਫੀ ਦੀਆਂ। ਫਿਰ ਇਸੇ ਤਰ੍ਹਾਂ ਹੀ ਫਿਰ ਮੈਂ ਕੋਸ਼ਿਸ਼ ਕੀਤੀ ਕਿ ਇੰਗਲੈਂਡ ਦੇ ਵਿੱਚ ਵੀ ਭੇਜੀ, ਅਮੈਰੀਕਾ 'ਚ ਵੀ ਭੇਜੀ, ਕਾਪੀਆਂ ਭੇਜੀਆਂ ਸਾਰਿਆਂ ਨੂੰ ਵੀ ਕਿ ਮੇਰੀ ਬੁੱਕ ਛਾਪੋ। ਫਿਰ ਕੁਦਰਤੀ ਅਮੈਰੀਕਾ ਵਾਲਿਆਂ ਨੇ ਮੇਰੀ ਇੰਟਰਵਿਊ ਕੀਤੀ ਵੀ ਇਹ ਬੁੱਕ ਦੇ ਵਿੱਚ ਕੀ ਹੈ, ਸਨੋਪਸਿਸ ਦੇਖ ਕੇ ਉਹ ਮੇਰੇ ਨਾਲ ਐਗਰੀ ਕਰ ਗਏ ਅਤੇ ਬੁੱਕ ਪਬਲਿਸ਼ ਹੋ ਗਈ। ਜੇ ਮੈਂ ਛੱਡਦਾ ਤਾਂ ਹਥਿਆਰ ਤਾਂ ਮਿੱਟੀ ਝੜ ਝੜ ਕੇ ਮੈਂ ਮਰ ਜਾਣਾ ਸੀ। ਕਿਸੇ ਨੇ ਕੀ ਪੁੱਛਣਾ ਰੱਦੀ ਦੇ ਵੇਚ ਕੇ, ਇੱਥੇ ਤਾਂ ਕੈਨੇਡਾ 'ਚ ਰੱਦੀ ਵੀ ਨਹੀਂ ਵਿਕਦੀ, ਇੰਡੀਆ 'ਚ ਹੋਵੇ ਚਲੋ ਰੱਦੀ ਵੇਚ ਕੇ ਕੋਈ ਸ਼ਾਇਦ ਬਰਫੀ ਖਾ ਲਈਏ, ਕੁਲਫੀ ਲੈ ਲਈਏ, ਇੱਥੇ ਤਾਂ ਉਹਦੀ ਉਹ ਵੀ ਕੀਮਤ ਨਹੀਂ। ਪਰ ਮੈਂ ਆਪਣਾ ਦਿਲ ਨਹੀਂ ਛੱਡਿਆ ਕਿਉਂਕਿ ਲਿਖਿਆ ਸੀਗਾ, ਕੋਈ ਆਈਡੀਆ ਸੀਗੇ, ਸੋ ਉਸ ਕਰਕੇ ਉਹ ਪਬਲਿਸ਼ ਹੋ ਗਈ। ਸੋ ਕਹਿਣ ਦਾ ਪਰਪਸ ਇਹ ਹੈ ਵੀ ਸਾਨੂੰ ਹਮੇਸ਼ਾ ਚੰਗੀ ਆਸ ਰੱਖਣੀ ਚਾਹੀਦੀ ਹੈ। ਚੰਗੀ ਆਸ ਕਿਵੇਂ ਰੱਖੋ, ਤਾਂ ਮਾਂ ਤੋਂ ਐਗਜ਼ਾਮਪਲ ਲੈ ਲਓ। ਜਿਹੜੀ ਮਦਰ ਹੁੰਦੀ ਹੈ ਉਹ ਜਦੋਂ ਪ੍ਰੈਗਨੈਂਟ ਹੁੰਦੀ ਹੈ, ਤੁਸੀਂ ਦੇਖ ਲਓ ਉਹ 9 ਮਹੀਨੇ ਪ੍ਰੈਗਨੈਂਟ ਰਹਿੰਦੀ ਹੈ, ਉਹਦੀ ਰੋਟੀ ਖਾਣੀ ਉਹਨੂੰ ਬੜਾ ਮੁਸ਼ਕਲ ਹੈ, ਵੋਮਿਟਿੰਗ ਆਉਂਦੀਆਂ ਰਹਿੰਦੀਆਂ ਪੇਟ ਦੇ ਉੱਤੇ। ਆਪਾਂ ਦੇਖੋ ਨਾ, ਜੇ ਆਪਣੇ ਪੇਟ ਦੇ ਉੱਤੇ 4-5 ਕਿਲੋ ਦਾ ਪੱਥਰ ਬਣ ਦਈਏ ਅਤੇ 4-5 ਘੰਟੇ ਰੱਖਣਾ ਔਖਾ ਹੋ ਜਾਂਦਾ। ਉਹ 8-9-5-4 ਕਿਲੋ ਦਾ ਹਮੇਸ਼ਾ ਆਪਣੇ ਭਾਰ ਪੇਟ ਦੇ ਵਿੱਚ ਲੈ ਕੇ ਘੁੰਮਦੀ ਹੈ, ਭਾਂਡੇ ਵੀ ਮਾਂਜਦੀ ਹੈ, ਕੱਪੜੇ ਵੀ ਧੋਂਦੀ ਹੈ, ਜੌਬ 'ਤੇ ਵੀ ਜਾਂਦੀ ਹੈ, ਵੋਮਿਟਿੰਗ ਵੀ ਕਰਦੀ ਹੈ, ਚੱਕਰ ਵੀ ਆਉਂਦੇ ਨੇ, ਹਾਜ਼ਮਾ ਵੀ ਨਹੀਂ ਆਉਂਦਾ, ਦਿਲ ਨਹੀਂ ਛੱਡਦੀ। ਕਿਉਂ? ਹੋਪ ਫਾਰ ਦਾ ਬੈਸਟ, ਕਿਉਂਕਿ ਉਹਨੂੰ ਪਤਾ ਹੈ ਕਿ 9 ਮਹੀਨੇ ਤੋਂ ਬਾਅਦ ਜਿਹੜੀ ਮੇਰੀ ਗੋਦੀ ਦੇ ਵਿੱਚ ਮੁੰਡਾ ਜਾਂ ਕੁੜੀ ਆਊਗੀ, ਬੱਚਾ ਆਊਗਾ, ਉਹ ਮੇਰੀ ਜ਼ਿੰਦਗੀ ਦੀ ਜਾਨ ਹੈ। ਜਦੋਂ ਪ੍ਰੈਗਨੈਂਸੀ ਦੇ ਵਿੱਚ ਡਿਲੀਵਰੀ ਹੁੰਦੀ ਹੈ, ਦੇਖ ਲਓ ਕਿੰਨੀਆਂ ਪੇਨਸ ਹੁੰਦੀਆਂ, ਜਦੋਂ ਡਾਕਟਰ ਉਹ ਬੱਚੇ ਨੂੰ ਚੱਕ ਕੇ ਉਹਦੇ ਪੇਟ 'ਤੇ ਲਟਾਉਂਦੇ ਨੇ, ਉਹ ਸਾਰੇ ਪੇਨਸ ਭੁੱਲ ਜਾਂਦੀ ਹੈ ਅਤੇ ਉਹਨੂੰ ਖੁਸ਼ੀ ਦੀ ਆਉਂਦੀ ਹੈ। ਸੋ ਇਸੇ ਕਰਕੇ ਸਾਨੂੰ ਹਮੇਸ਼ਾ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਹਨੇਰੇ, ਜਿਹੜਾ ਹਨੇਰਾ ਨਾ, ਹਨੇਰੇ ਤੋਂ ਬਾਅਦ ਚਾਨਣ ਆਉਣਾ ਹੀ ਆਉਣਾ। ਸੋ ਇਸ ਕਰਕੇ ਸਾਨੂੰ ਆਪਣੀ ਕੰਪਨੀ ਹੈ ਨਾ, ਉਹ ਵਧੀਆ ਰੱਖਣ ਦੀ ਲੋੜ ਹੈ। ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪ, ਜਿਹੋ ਜਿਹੀ ਕੰਪਨੀ ਹੋਊਗੀ ਉਹੋ ਜਿਹਾ ਸਾਡੇ 'ਤੇ ਅਸਰ ਹੋਏਗਾ। ਜਿਵੇਂ ਤੁਸੀਂ ਦੇਖੋ, ਦੁੱਧ ਦੇ ਵਿੱਚ ਆਪਾਂ ਪਾਣੀ ਮਿਲਾ ਦਈਏ ਅਤੇ ਪਾਣੀ ਤਾਂ ਨਹੀਂ ਜਾਂਦਾ, ਦੁੱਧ ਬਣ ਜਾਂਦਾ, ਅਤੇ ਸ਼ਰਾਬ ਦੇ ਵਿੱਚ ਜੇ ਅਸੀਂ ਪਾਣੀ ਮਿਲਾ ਦਈਏ ਤਾਂ ਉਹ ਸ਼ਰਾਬ ਬਣ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਵੇਂ ਕਿਸੇ ਨੇ ਕਿਹਾ ਨਾ, ਦੁੱਧ ਮੇਂ ਮਿਲਕਰ ਪਾਣੀ ਵੀ ਦੁੱਧ ਹੋ ਜਾਤਾ ਹੈ, ਮਦਰਾ ਮੇਂ ਮਿਲਕਰ ਪਾਣੀ ਮਦਰਾ ਹੋ ਜਾਤਾ ਹੈ, ਜੈਸੀ ਹੀ ਸੰਗਤ ਇਨਸਾਨ ਕਰਤਾ ਹੈ ਵੈਸਾ ਹੀ ਫਲ ਪਾਤਾ ਹੈ। ਜੇ ਹੁਣ ਅਮਲੀਆਂ ਕੋਲੇ ਬੈਠਣਾ, ਸ਼ਰਾਬੀਆਂ ਕੋਲੇ ਬੈਠਣਾ, ਜੁਹਾਰੀਆਂ ਕੋਲੇ ਬੈਠਣਾ, ਨਿਆ ਚੁਗਲੀ ਗਾਲਿਆਂ ਕੋਲ ਬੈਠਣਾ, ਉਹਦਾ ਅਸਰ ਆਟੋਮੈਟਿਕਲੀ ਪੈ ਜਾਂਦਾ। ਅਤੇ ਜਿਵੇਂ ਹੁਣ ਸਾਡੇ ਬਰਨਾਲੇ ਦੇ ਵਿੱਚ ਰਿਵਾਜ਼ ਆ, ਕੋਈ ਬੰਦਾ ਅੰਗਰੇਜ਼ੀ ਬੋਲਣੀ ਸਿੱਖੇ ਨਾ, ਮੈਂ ਸਾਡੇ ਆਪਣੇ ਘਰਦਿਆਂ ਨੂੰ ਵੀ ਕਹਿੰਦਾ ਵੀ ਕਿਸੇ ਤੁਸੀਂ ਹੋਸਟਲ ਦੇ ਵਿੱਚ ਜਾ ਕੇ ਚੰਡੀਗੜ੍ਹ ਦਿੱਲੀ ਜਾ ਕੇ ਤੁਸੀਂ ਇਕੱਲੇ ਪੜ੍ਹੋ ਰਹੋ ਅਤੇ ਤੁਸੀਂ ਆਟੋਮੈਟਿਕਲੀ ਅੰਗਰੇਜ਼ੀ ਸਿੱਖ ਜਾਓਗੇ। ਪਰ ਜੋ ਮਾੜਾ ਜਿਹਾ ਕਿਤੇ ਅੰਗਰੇਜ਼ੀ ਬੋਲਦਾ ਘਰ ਦੇ ਉਹ ਵੱਡਾ ਅੰਗਰੇਜ਼ ਬਣਿਆ, ਉਹਦੀ ਹੱਸ ਕੇ ਹੀ ਕਰਕੇ ਗੱਲ ਛੱਡ ਦਿੰਦੇ ਨੇ। ਸੋ ਅਸੀਂ ਕੀ ਕਰਦੇ ਹਾਂ, ਅਸੀਂ ਕੋਸ਼ਿਸ਼ ਨਹੀਂ ਕਰਦੇ, ਕੰਪਨੀ ਦਾ ਸਿਰਾ ਕਰਦੇ ਕਹਿੰਦੇ ਨਹੀਂ ਵੀ ਅੰਗਰੇਜ਼ੀ ਬੋਲਣੀ ਆ, ਬੋਲੂਗਾ ਤਾਂ ਆਪ ਹੀ ਸਿੱਖ ਜੂ। ਆਈਲੈਟਸ ਦੇ ਵਿੱਚ ਐਗਜ਼ਾਮ ਚੁੱਕ ਲਈਏ, ਕਹਿੰਦੇ ਇੱਥੇ ਛੋਟੇ ਛੋਟੇ ਪਿੰਡਾਂ ਦੇ ਬੱਚੇ ਨੰਬਰ 6-7 ਬੈਂਡ ਲੈ ਕੇ ਇੱਥੇ ਆ ਕੇ ਸੈੱਟ ਹੋਈ ਜਾਂਦੇ ਨੇ, ਪਰ ਜਿਹੜੇ ਨਹੀਂ ਮਿਹਨਤ ਕਰਦੇ, ਜਿੰਨਾ ਯਕੀਨ ਹੀ ਕੋਈ ਨਹੀਂ, ਗਲਤ ਕੰਪਨੀ ਹੈ, ਗਲਤ ਐਡਵਾਈਸ ਹੈ, ਉੱਥੇ ਤੋਂ ਉੱਥੇ ਬੈਠੇ ਰਹਿੰਦੇ ਨੇ। ਸੋ ਇਸ ਕਰਕੇ ਕਿਹਾ ਜਾਂਦਾ, ਇੱਕ ਗੱਲ ਖਿਆਲ ਰੱਖੋ ਕਿ ਘਟੀਆ ਸੋਚ ਅਤੇ ਪੈਰ ਦੀ ਮੋਚ ਕਦੇ ਅੱਗੇ ਨਹੀਂ ਵਧਣ ਦਿੰਦੇ। ਜੇ ਪੈਰ 'ਚ ਆਪਣੇ ਮੋਚ ਪੈ ਜੇ ਨਾ, ਤੇ ਦੇਖ ਲਓ ਆਪਾਂ ਉੱਥੇ ਹੀ ਬਹਿ ਜਾਂਦੇ ਹਾਂ, ਅੱਗੇ ਨਹੀਂ ਚੱਲ ਸਕਦੇ। ਇਸ ਤਰ੍ਹਾਂ ਜਿਹੜੀ ਸਾਡੀ ਘਟੀਆ ਸੋਚ ਹੈ ਨਾ, ਉਹ ਵੀ ਸਾਨੂੰ ਕਾਮਯਾਬ ਨਹੀਂ ਹੁੰਦੀ। ਘਟੀਆ ਸੋਚ ਕੀ ਹੈ ਕਿ ਅਸੀਂ ਪੈਸੇ ਦੇ ਮਗਰ ਭੱਜੇ ਫਿਰਦੇ ਹਾਂ, ਸਾਨੂੰ ਜ਼ਿੰਦਗੀ ਦੇ ਬਾਰੇ ਕੋਈ ਪਤਾ ਹੀ ਨਹੀਂ ਹੈ, ਜ਼ਿੰਦਗੀ ਦੇ ਬਾਰੇ ਪਤਾ ਨਹੀਂ। ਜੇ ਅਸੀਂ ਸਾਡੇ ਕੋਲ 100, 200, 400 ਡਾਲਰ ਹੋਵੇ, ਅਸੀਂ 10 ਵਾਰੀ ਸੋਚਦੇ ਹਾਂ ਵੀ ਇਹਨੂੰ ਇੱਥੇ ਖਰਚੀਏ ਤਾਂ ਕੀ ਫਾਇਦਾ, ਇਹਦਾ ਇੱਥੇ ਨਹੀਂ ਖਰਚਣਾ, ਇੱਥੇ ਕਿਵੇਂ ਖਰਚਣਾ। ਪਰ ਜਿਹੜੇ ਜ਼ਿੰਦਗੀ ਦੇ ਸਵਾਦ ਸਾਨੂੰ ਮਿਲੇ ਹੋਏ ਨੇ, ਉਹ ਵੀ ਤਾਂ ਲਿਮਿਟਡ ਨੇ ਨਾ, ਉਹਦੀ ਕਦੇ ਪਰਵਾਹ ਨਹੀਂ ਕਰਦੇ। ਸੋ ਇਸ ਕਰਕੇ ਸਹਿਜੋ ਬਾਈ ਨੇ ਕਿਹਾ ਸੀਗਾ, ਸਹਿਜੋ ਖਰਚੇ ਧਨ ਤੋਂ ਕਰੇ ਹਿਸਾਬ ਮਨ ਮਾਹੀ। ਪੈਸੇ ਖਰਚ ਕੇ ਮਨ ਉਹਦੀ ਕਹਿੰਦਾ 10 ਉੱਥੇ ਖਰਚਤੇ, 5 ਅਮਰੂਦਾਂ ਨਾਲ ਦਿੱਤੇ ਸੀ, 3 ਉੱਥੇ ਦੇ, 2 ਉੱਥੇ ਦਿੱਤੇ ਸੀ, ਮਨ ਮਾਹੀ ਹਿਸਾਬ ਤਾਂ ਉਹਦੀ ਮਨ ਕਰਨ ਨਾਲ ਸ਼ੁਰੂ ਕਰਦਾ। ਸਹਿਜੋ ਖਰਚੇ ਧਨ ਤੋਂ ਕਰੇ ਹਿਸਾਬ ਮਨ ਮਾਹੀ, ਸਮਾਂ ਅਮੋਲਕ ਜਾਤ ਹੈ ਤਾਂ ਕੀ ਚਿੰਤਾ ਨਾਹੀਂ। ਜਿਹੜੇ ਸਾਹ ਨਿਕਲ ਰਹੇ ਨੇ ਵੀ ਹਵਾ ਨਿਕਲ ਜਾਣੀ ਹੈ, ਇੱਥੇ ਚੀਜ਼ਾਂ ਰਹਿੰਦੀਆਂ, ਉਹਦੇ ਬਾਰੇ ਸਾਨੂੰ ਕੋਈ ਫਿਕਰ ਨਹੀਂ, ਉਹ ਚੱਲੀ ਜਾਂਦਾ। ਕਦੇ ਗੰਦ ਪਾ ਦਿੰਦੇ ਹਾਂ, ਕਦੇ ਨਿੰਦਿਆ ਪਾ ਦਿੰਦੇ ਹਾਂ, ਕਦੇ ਚੁਗਲੀ ਪਾ ਦਿੰਦੇ ਹਾਂ, ਕਦੇ ਹੇਰਾ ਫੇਰੀ ਪਾ ਦਿੰਦੇ ਹਾਂ, ਕਦੇ ਕੁਛ ਪਾ ਦਿੰਦੇ ਹਾਂ, ਕਦੇ ਕੁਛ ਪਾ ਦਿੰਦੇ ਹਾਂ, ਉਹ ਫਿਰ ਸਾਨੂੰ ਦੇਖ ਲਓ ਵੀ ਕੀ ਹੋਊਗਾ। ਮਨ ਦੇ ਮਗਰ ਜਦੋਂ ਅਸੀਂ ਲੱਗਦੇ ਹਾਂ ਨਾ, ਤਾਂ ਫਿਰ ਕੰਮ ਖਰਾਬ ਹੁੰਦਾ। ਜਿਸ ਨੇ ਕੀਆ ਯੁੱਧ ਮਨ ਕੇ ਵਿਰੁੱਧ, ਬਹੀ ਬਣ ਗਿਆ ਮਹਾਤਮਾ ਬੁੱਧ। ਜਿਹੜਾ ਮਨ ਦੀ ਆਦਤ ਨੂੰ ਸਮਝ ਗਿਆ, ਮਨ ਸਾਨੂੰ ਪੁੱਠੇ ਪਾਸੇ ਲਿਜਾਂਦਾ ਹੈ, ਅਤੇ ਉਹ ਜਿਹੜੇ ਨੇ ਨਾ ਹਮੇਸ਼ਾ ਕਾਮਯਾਬ ਹੁੰਦੇ ਨੇ। ਸੋ ਮਨ ਦੇ ਮਗਰ ਨਹੀਂ ਲੱਗਣ ਦੀ ਰਹਿੰਦਾ। ਸਾਨੂੰ ਸਾਡਾ ਫਰਜ਼ ਬਣਦਾ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਆਪਣਾ ਟਾਈਮ ਨੂੰ ਸਕੈਜੂਲ ਬਣਾਈਏ ਵੀ ਕਿਵੇਂ ਬਤੀਤ ਕਰਨਾ, ਪੈਸਿਆਂ ਤੱਕ ਇਹਦਾ ਕੀ ਹਿਸਾਬ ਕਿਤਾਬ ਹੈ, ਰੂਹਾਨੀ ਕੀ ਹਿਸਾਬ ਕਿਤਾਬ ਹੈ, ਫੈਮਿਲੀ ਨਾਲ ਕੀ ਹੈ, ਸੁਸਾਇਟੀ ਨਾਲ ਕੀ ਹੈ, ਆਪਣੀ ਲਾਈਫ ਨੂੰ ਕਿਵੇਂ ਕਰਨਾ, ਸਾਰੇ ਕੁਛ ਪਲੈਨਿੰਗਸ ਬਣਾਉਣੀਆਂ ਪੈਂਦੀਆਂ ਨੇ। ਕਿਉਂਕਿ ਸਭ ਤੋਂ ਵੱਡੀ ਗੱਲ, ਸਵੇਰੇ ਉੱਠਦੇ ਹਾਂ, ਉੱਠਦੇ ਸਾਰ ਹੀ ਸੈੱਲ ਫੋਨ ਚੱਕ ਲੈਂਦੇ ਹਾਂ, ਕਹਿੰਦਾ ਵੀ ਆਹ ਕਿਹਦਾ ਟੈਕਸਟ ਆਇਆ, ਕਿਹਦਾ ਆਇਆ, ਕਿਹਦਾ ਆਇਆ, ਕੋਈ ਜ਼ਰੂਰੀ ਹੈ, ਉਹ ਅੱਧਾ ਘੰਟਾ ਠਹਿਰ ਕੇ ਵੀ ਚੱਕ ਲਿਓ। ਕਿਉਂਕਿ ਜਿਹੜਾ ਪਰਮਾਤਮਾ ਨੇ ਨਾਂ ਰੱਖਿਆ ਨਾ, ਵੀ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਉੱਠਦਾ ਉਹ ਪਰਮਾਤਮਾ ਦਾ ਨਾਂ ਲੈਂਦਾ, ਉਹਦੀ ਕਿਸਮਤ ਖੁੱਲ੍ਹ ਜਾਂਦੀ ਹੈ। ਜਿਵੇਂ ਕਹਿੰਦੇ ਨੇ ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ, ਅੰਮ੍ਰਿਤ ਵੇਲੇ ਜੋ ਵੀ ਜਾਗੇ ਭਾਗ ਜਾਗਦੇ ਸੁੱਤੇ, ਉਹਦੇ ਸੁੱਤੇ ਹੋਏ ਭਾਗ ਵੀ ਜਾਗ ਪੈਂਦੇ ਨੇ। ਸੋ ਉੱਠ ਕੇ ਸਵੇਰੇ ਪਹਿਲਾਂ ਰੱਬ ਦਾ ਨਾਂ ਲਓ, ਪਰਮਾਤਮਾ ਦਾ ਨਾਂ ਲਓ, ਮੈਡੀਟੇਸ਼ਨ ਕਰੋ, ਚੰਗਾ ਦਿਨ ਚੜੂਗਾ। ਸੋ ਇਸ ਕਰਕੇ ਮੇਰਾ ਤਾਂ ਪਰਪਜ਼ ਕਹਿੰਦਾ ਹੈ ਵੀ ਆਪਣੀਆਂ ਘਟੀਆ ਸੋਚਾਂ ਛੱਡੋ, ਘਟੀਆ ਸੋਚਾਂ ਦਾ ਕੋਈ ਪਲੈਨ ਬਣਾਓ। ਪਲੈਨਿੰਗ ਜਦੋਂ ਅਸੀਂ ਬਣਾਉਂਦੇ ਹਾਂ, ਫਿਰ ਅਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਅਸਫਲ ਨਹੀਂ ਹੁੰਦੇ। ਜਦੋਂ ਪਲੈਨਿੰਗ ਹੀ ਨਹੀਂ, ਮੂੰਹ ਜਵਾਨੀ ਖਰਚਾ ਕਰੀ ਜਾਂਦੇ ਹਾਂ। ਇੱਕ ਹੁਣ ਬੰਦਾ ਸੀਗਾ, ਉਹ ਮੰਦਰ ਦੇ ਵਿੱਚ ਰੋਜ਼ ਜਾਇਆ ਕਰੇ, ਹਨੂੰਮਾਨ ਜੀ ਦੀ ਅਰਦਾਸ ਕਰਿਆ ਕਰੇ, ਹੇ ਸੱਚੇ ਪਾਤਸ਼ਾਹ ਮਹਾਂਵੀਰ, ਮੈਨੂੰ ਤਾਂ ਤੂੰ $2,00,000 ਦੀ ਜਿਹੜੀ ਲਾਟਰੀ ਨਾ ਕੱਢ ਦੇ, $2,00,000 ਦੀ ਲਾਟਰੀ ਕੱਢ ਦੇ, $2,00,000 ਦੀ ਲਾਟਰੀ ਦਾ ਹਰ ਮੰਗਲਵਾਰ ਨੂੰ ਜਾ ਕੇ ਪ੍ਰਸ਼ਾਦ ਚੜਾਇਆ ਕਰੇ, ਅਤੇ ਇਹੀ ਬੇਨਤੀ ਕਰਿਆ ਕਰੇ। 2 ਸਾਲ ਹੋ ਗਏ, ਅਤੇ ਹਨੂੰਮਾਨ ਜੀ ਨੇ ਇੱਕ ਵਾਰੀ ਕਹਿੰਦੇ ਪਰਮਾਤਮਾ ਸਿੰਬੋਲਿਕ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਹਨੂੰਮਾਨ ਜੀ ਨੇ ਪਰਮਾਤਮਾ ਨੂੰ ਪੁੱਛਿਆ ਵੀ ਜਿਹੜਾ ਭਗਤ ਆਉਂਦਾ ਹੈ, ਇਹਨੂੰ 2 ਸਾਲ ਹੋ ਗਏ, ਇਹ 2,00,000 ਦੀ ਲਾਟਰੀ ਮੰਗਦਾ, ਤੁਹਾਡੇ ਹੱਥ 'ਚ ਕੀ ਗੱਲ ਹੈ, ਤੇਰਾ ਹਰ ਵਾਰੀ ਪ੍ਰਸ਼ਾਦ ਲੈ ਕੇ ਉਹਨਾਂ ਦੀ ਲਾਟਰੀ ਸੱਚੇ ਪਾਤਸ਼ਾਹ ਕੱਢ ਦਿਓ। ਅਤੇ ਉਹਨੂੰ ਸੱਚੇ ਪਾਤਸ਼ਾਹ ਨੇ ਹਨੂੰਮਾਨ ਜੀ ਨੂੰ ਕਹਿੰਦੇ ਮੈਂ ਤਾਂ ਕੱਢਣੀ ਚਾਹੁੰਦਾ, ਪਰ ਲਾਟਰੀ ਪਾਵੇ ਤਾਂ ਸਹੀ, ਲਾਟਰੀ ਤਾਂ ਪਾਈ ਨਹੀਂ, ਉਈ ਜਾ ਕੇ ਮੱਥਾ ਟੇਕੀ ਜਾਂਦਾ, ਫਿਰ ਲਾਟਰੀ ਕਿੱਥੋਂ ਨਿਕਲੂ। ਸੋ ਸਾਡਾ ਲਾਈਨ ਆਫ ਐਕਸ਼ਨ ਵੀ ਜਿਹੜਾ ਹੈ ਨਾ, ਉਹ ਵਧੀਆ ਹੋਣਾ ਚਾਹੀਦਾ। ਸਾਨੂੰ ਚਾਂਕਿਆ ਦੀ ਨੀਤੀ ਨੂੰ ਸਮਝਣ ਦੀ ਲੋੜ ਹੈ। ਜ਼ਿੰਦਗੀ ਦੇ ਵਿੱਚ ਸਫਲ ਹੋਣਾ ਤਾਂ ਚਾਂਕਿਆ ਦੀ ਨੀਤੀ ਸਮਝੋ। ਚਾਂਕਿਆ ਨੇ ਕੀ ਕਿਹਾ ਸੀਗਾ, ਜਹਾਂ ਆਦਰ ਨਹੀਂ ਵਹਾਂ ਜਾਣਾ ਮਤ। ਜਹਾਂ ਆਦਰ ਨਹੀਂ, ਤੁਹਾਡੀ ਰਿਸਪੈਕਟ ਨਾ ਨਾ ਹੋਵੇ, ਉੱਥੇ ਨਾ ਜਾਓ ਕਦੇ ਵੀ। ਜਿੱਥੇ ਇੱਜ਼ਤ ਮਿਲੇ, ਬੇਸ਼ੱਕ ਤੁਹਾਨੂੰ ਪਾਣੀ ਮਿਲੇ, ਠੰਡਾ ਮਿਲੇ, ਗਰਮ ਮਿਲੇ, ਕੋਸਾ ਮਿਲੇ, ਠੰਡੀ ਚਾਹ ਮਿਲੇ, ਉੱਥੇ ਜ਼ਰੂਰ ਜਾਓ। ਛੋਲੇ ਵੀ ਮਿਲ ਜਾਣ, ਜਿੱਥੇ ਕੋਈ ਬਹੁਤ ਵਧੀਆ ਕਰੋਕਰੀ ਹੋਵੇ, ਵਧੀਆ ਖਾਣੇ ਲੱਗੇ ਹੋਣ, ਅਤੇ ਤੁਹਾਨੂੰ ਕੋਈ ਬੁਲਾਵੇ ਨਾ, ਆ ਜਾਓ ਗੇਟ 'ਤੇ, ਆ ਜਾਓ ਜੀ, ਲੰਚ ਲੱਗ ਗਿਆ ਜੀ, ਆ ਜਾਓ ਜੀ, ਡਿਨਰ ਲੱਗਿਆ, ਖਾ ਲਓ, ਨਾ ਖਾਓ ਤੁਹਾਡੀ ਮਰਜ਼ੀ ਹੈ, ਉਹਦਾ ਕੋਈ ਫਾਇਦਾ ਨਹੀਂ। ਜਿਹੜੇ ਗਰੀਬ ਦੇ ਘਰ ਜਾਓਗੇ ਨਾ, ਗਰੀਬ ਜਿਹੜਾ ਹੈਗਾ ਉਹ ਦਿਲੋਂ ਇੱਜ਼ਤਮਾਨ ਕਰਦਾ। ਜਿੱਥੇ ਇੱਜ਼ਤਮਾਨ ਹੋਵੇ, ਚਾਂਕਿਆ ਕਹਿੰਦਾ ਉੱਥੇ ਜਾਣਾ ਚਾਹੀਦਾ, ਜਿੱਥੇ ਇੱਜ਼ਤਮਾਨ ਨਾ ਹੋਵੇ ਉੱਥੇ ਜਾਣ ਆਉਣਾ ਚਾਹੀਦਾ। ਉਹਨੇ ਇੱਕ ਗੱਲ ਕਹੀ, ਕਹਿੰਦੇ ਜਹਾਂ ਆਦਰ ਨਹੀਂ ਵਹਾਂ ਜਾਣਾ ਮਤ, ਜੋ ਮਾਨੇ ਨਹੀਂ ਉਸੇ ਸਮਝਾਉਣਾ ਮਤ। ਜਿਹੜਾ ਮੰਨਣ ਨੂੰ ਤਿਆਰ ਹੀ ਨਹੀਂ ਕੋਈ ਗੱਲ, ਆਪਾਂ ਕਹੀਏ ਨਾ ਰੱਬ ਦੀ, ਮੈਂ ਕਹਾਂ ਵੀ ਰੱਬ ਹੈਗਾ ਪਰਮਾਤਮਾ ਹੈਗਾ, ਉਹਦਾ ਪਾਠ ਕਰੋ। ਜਿਹੜਾ ਬੰਦਾ ਮੰਨਦਾ ਹੀ ਨਹੀਂ, ਉਹ ਕਹਿੰਦਾ ਮੈਂ ਨਹੀਂ ਮੰਨਦਾ ਰੱਬ ਰੂਪ ਨੂੰ, ਉਹਨੂੰ ਫਿਰ ਐਵੇਂ ਟੱਕਰਾਂ ਮਾਰਨ ਦੀ ਕੀ ਲੋੜ, ਉਹਨੂੰ ਸਮਝਾਉਣਾ ਮਤ। ਜੋ ਮਾਨੇ ਨਹੀਂ ਉਸੇ ਸਮਝਾਉਣਾ ਮਤ, ਜੋ ਪਚਦਾ ਨਹੀਂ ਉਸੇ ਖਾਣਾ ਮਤ। ਜਿਹੜਾ ਪਚਦਾ ਹੀ ਨਹੀਂ ਸਾਡੀ ਕੀ ਚੀਜ਼, ਕਈ ਬੰਦੇ ਐਵੇਂ ਖਾਈ ਜਾਂਦੇ ਨੇ ਵੀ ਦਾਰੂ ਪੀ ਜਾਂਦੇ ਪੀ ਜਾਂਦੇ, ਸਾਡੀ ਪਚਦੀ ਨਹੀਂ, ਤੇ ਫਿਰ ਜੋ ਪੀ ਜਾਓਗੇ ਤੇ ਫਿਰ ਬੌਂਡੀਆਂ ਕੀ ਕਰੋਗੇ। ਜੇ ਕੋਈ ਬਦ ਹਜ਼ਮੀ ਹੁੰਦੀ ਹੈ, ਭਾਰੀ ਚੀਜ਼ਾਂ ਖਾਂਦੇ ਹਾਂ, ਮੀਟ ਪਾ ਕੇ ਤਰੀ ਦੀ ਖਾਂਦੇ, ਫਿਰ ਸਾਡੇ ਡਕਾਰ ਗੰਦੇ ਗੰਦੇ ਆਉਂਦੇ ਨੇ। ਰਮਾਂ ਦੀ ਦਾਲ ਖਾ ਲਈ ਹਾਂਜੀ, ਬਾਸੀ ਹੁੰਦੀ ਹੈ, ਫਿਰ ਡਕਾਰ ਆਉਂਦੇ ਨੇ, ਇੱਧਰ ਕਰਦੇ ਨੇ, ਫਿਰ ਉਹੀ ਚੀਜ਼ ਖਾਣ ਦਾ ਫਾਇਦਾ ਨਹੀਂ। ਸੋ ਚਾਂਕਿਆਂ ਨੇ ਕੀ ਕਿਹਾ, ਫਿਰ ਮੈਂ ਗੱਲ ਕਹਿੰਦਾ, ਬੜੀ ਕੰਮ ਦੀ ਗੱਲ ਹੈ। ਜਹਾਂ ਆਦਰ ਨਹੀਂ ਵਹਾਂ ਜਾਣਾ ਮਤ, ਜੋ ਮਾਨੇ ਨਹੀਂ ਸਮਝਾਉਣਾ ਮਤ, ਜੋ ਪਚਦਾ ਨਹੀਂ ਉਸੇ ਖਾਣਾ ਮਤ, ਜੋ ਸੱਚ ਬੋਲੇ ਪਰ ਝੂਠ, ਜੋ ਸੱਚ ਬੋਲੇ ਪਰ ਰੂਠ ਜਾਏ ਉਸੇ ਮਨਾਉਣਾ ਮਤ। ਉਹਨੂੰ ਮਨਾਉਣ ਦੀ ਲੋੜ ਨਹੀਂ, ਤੁਸੀਂ ਸੱਚਾਈ ਗੱਲ ਦੱਸੀ, ਉਹ ਨਾਰਾਜ਼ ਹੋ ਗਿਆ, ਉਹਨੂੰ ਫਿਰ ਵਾਰੀ ਵਾਰੀ ਮਿੰਨਤਾਂ ਕਰਨ ਦੀ ਲੋੜ, ਰਹਿੰਦੇ ਰਹੋ, ਉਹ ਜਿਹਾ ਦੋਸਤ ਦਾ ਕੋਈ ਫਾਇਦਾ ਨਹੀਂ। ਔਰ ਭਰੋਸਾ ਰੱਖਣਾ ਭਗਵਾਨ 'ਤੇ, ਔਰ ਜੀਵਨ ਮੇਂ ਕਵੀ ਘਬਰਾਉਣਾ ਮਤ। ਰੱਬ 'ਤੇ ਰੱਖੋ ਭਰੋਸਾ ਅਤੇ ਫਿਰ ਜ਼ਿੰਦਗੀ 'ਚ ਘਬਰਾਓ ਨਾ, ਪਰ ਜ਼ਿੰਦਗੀ ਦੇ ਵਿੱਚ ਜਿਹੜੇ ਲੋਕਾਂ ਦੀ ਨਾਲ ਤੁਸੀਂ ਡੀਲ ਕਰਦੇ ਹੋ, ਇੱਕ ਜਿਹੜਾ ਤੁਹਾਡੀ ਇੱਜ਼ਤ ਮਾਨ ਨਹੀਂ ਕਰਦਾ, ਵਹਾਂ ਜਾਣਾ ਮਤ, ਜਿਹੜਾ ਮੰਨਦਾ ਨਹੀਂ ਕੋਈ ਗੱਲ ਨੂੰ, ਉਹਨੂੰ ਸਮਝਾਈਓ ਨਾ, ਉਸੇ ਸਮਝਾਉਣਾ ਮਤ, ਜੋ ਪਚਦਾ ਨਹੀਂ ਵੋ ਖਾਣਾ ਮਤ, ਜੋ ਸੱਚ ਬੋਲੇ ਪਰ ਰੂਠ ਜਾਏ ਉਸੇ ਮਨਾਉਣਾ ਮਤ, ਔਰ ਭਰੋਸਾ ਰੱਖਣਾ ਭਗਵਾਨ 'ਤੇ, ਔਰ ਜੀਵਨ ਮੇਂ ਕਵੀ ਘਬਰਾਉਣਾ ਮਤ। ਪਰਮਾਤਮਾ 'ਚ ਭਰੋਸਾ ਰੱਖੋ, ਕਿਉਂਕਿ ਜਿਹੜੀ ਲੰਬੀ ਜ਼ਿੰਦਗੀ ਹੈ ਨਾ, ਵੀ 100 ਸਾਲ ਹੋ ਗਿਆ, 90 ਸਾਲ ਦੀ ਅਸੀਂ, ਉਹਦਾ ਨਹੀਂ ਕੋਈ ਫਾਇਦਾ। ਲੰਬੀ ਜ਼ਿੰਦਗੀ ਨਾਲੋਂ, ਲੰਬੀ ਉਮਰ ਦੇ ਨਾਲੋਂ ਅੱਛੀ ਜ਼ਿੰਦਗੀ ਹੋਵੇ, ਉਹਦੀ ਵੈਲਿਊ ਹੈ। ਜੀਸਸ ਕ੍ਰਾਈਸਟ ਅੱਜ ਦੁਨੀਆ ਸਾਰੀ ਪੂਜਦੀ ਹੈ, 33 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਸੂਲੀ ਦੇ ਉੱਤੇ ਚੜਾਤਾ ਸੀਗਾ। ਸਵਾਮੀ ਵਿਵੇਕਾਨੰਦ ਦੀ ਉਮਰ 39 ਸਾਲ ਸੀ, ਦੁਨੀਆ ਵੀ ਦੇਖਦੇ ਸਭ ਤੋਂ ਇੰਟੈਲੀਜੈਂਟ ਬੰਦਾ ਹੋਇਆ, ਅਤੇ ਜਿਹੜੇ ਵੱਡੇ ਵੱਡੇ 100-100 ਸਾਲ ਦੇ ਹੋ ਕੇ ਮਰ ਗਏ, ਉਹਨਾਂ ਨੂੰ ਕੌਣ ਯਾਦ ਕਰਦਾ? ਤੁਸੀਂ ਦੇਖੋ ਜਿਹੜਾ ਸਿਕੰਦਰ ਸੀਗਾ, ਸਿਕੰਦਰ, ਉਹਨੇ ਸਾਰੀ ਦੁਨੀਆ ਨੂੰ ਲੁੱਟਿਆ, ਕਿੰਨੇ ਧਨ ਦੌਲਤ ਹੋਏ। ਜਦੋਂ ਉਹ ਮਰਨ ਲੱਗਿਆ ਤਾਂ ਕੋਈ ਚੀਜ਼ ਨਾਲ ਨਹੀਂ ਜਾਂਦੀ ਸੀ, ਉਦੋਂ ਉਹਨੂੰ ਸਮਝ ਪਈ ਮਰਨ ਲੱਗੇ। ਉਹਨੇ ਆਪਣੇ ਘਰਦਿਆਂ ਨੂੰ ਕਿਹਾ ਵੀ ਜਦੋਂ ਮੇਰੀ ਅਰਥੀ ਚੱਕੋਗੇ ਤਾਂ ਮੇਰੇ ਜਿਹੜੇ ਹੱਥ ਅਰਥੀ ਤੋਂ ਬਾਹਰ ਕੱਢ ਦਿਓ, ਲਮਕਾ ਦਿਓ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਸਿਕੰਦਰ ਨੇ ਸਾਰੀ ਦੁਨੀਆ ਲੁੱਟੀ, ਇੰਨਾ ਧਨ ਦੌਲਤ ਇਕੱਠਾ ਕੀਤਾ, ਪਰ ਆ ਖਾਲੀ ਹੱਥ ਨਾਲ ਜਾ ਰਿਹਾ, ਇਹਦੇ ਨਾਲ ਕੋਈ ਨਹੀਂ। ਦੂਜੇ ਪਾਸੇ ਜਿਹੜੇ ਸੰਤ ਮਹਾਤਮਾ ਹੁੰਦੇ ਨੇ, ਸਿਕੰਦਰ ਨੇ ਤਾਂ ਸੀਗਾ ਲੋਕਾਂ ਦੀ ਪੈਸਾ ਲੁੱਟਿਆ, ਧਨ ਲੁੱਟਿਆ, ਪਰ ਜਿਹੜੇ ਸੰਤ ਮਹਾਤਮਾ ਹੁੰਦੇ ਨੇ ਉਹ ਲੋਕਾਂ ਦੇ ਦਿਲ ਲੁੱਟਦੇ ਨੇ, ਦਿਲਾਂ ਨੂੰ ਜਿੱਤਦੇ ਨੇ। ਉਹਨੇ ਦੁਨੀਆ ਜਿੱਤੀ, ਧਨ ਦੌਲਤ ਜਿੱਤੀ, ਉਹਨਾਂ ਨੇ ਸੰਤ ਮਹਾਤਮਾ ਨੇ ਦਿਲ ਜਿੱਤੇ, ਤਾਂ ਕਿ ਅੱਜ ਵੀ ਤੁਸੀਂ ਦੇਖ ਲਓ ਸਿਕੰਦਰ ਦਾ ਪਤਾ ਵੀ ਕਦੋਂ ਜੰਮਿਆ ਸੀ, ਕਦੋਂ ਮਰਿਆ ਸੀ। ਜੇ ਤੁਸੀਂ ਮਹਾਤਮਾ ਗਾਂਧੀ, ਮਹਾਤਮਾ ਬੁੱਧ, ਗੁਰੂ ਨਾਨਕ ਸਾਹਿਬ, ਜੀਸਸ ਕ੍ਰਾਈਸਟ, ਮੁਹੰਮਦ ਸਾਹਿਬ, ਮੀਰਾ ਬਾਈ, ਕੋਈ ਵੀ ਗੱਲ ਕਰੋ, ਸਾਨੂੰ ਫੱਟ ਪਤਾ ਹੁੰਦਾ ਉਹਨਾਂ ਦੇ ਜਨਮ ਦਿਨ ਦੇ ਉੱਤੇ ਵੀ, ਉਹਨਾਂ ਦੀ ਮੌਤ ਦੇ ਉੱਤੇ ਵੀ, ਮੇਲੇ ਵੀ ਲੱਗਦੇ ਨੇ, ਲੋਕ ਸ਼ਰਧਾ ਨਾਲ ਫੁੱਲ ਕਰਦੇ ਨੇ। ਸੋ ਇਸ ਕਰਕੇ ਲੰਬੀ ਉਮਰ ਨਾਲੋਂ ਨਹੀਂ, ਸਾਡੀ ਭਾਵਨਾ ਕੀ ਹੈ, ਕਿਸ ਪਰਪਜ਼ ਲਈ ਅਸੀਂ ਆਏ ਹਾਂ, ਜੇ ਅਸੀਂ ਉਹ ਪਰਪਜ਼ ਨੂੰ ਫੁੱਲਫਿਲ ਕਰਦੇ ਹਾਂ ਫਿਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰ ਸਕਦੇ ਹਾਂ। ਸੋ ਇਹ ਗੇਵਾਪ ਦੀਆਂ ਬੇਸਿਕਲੀ ਹਲਕੀਆਂ ਫੁਲਕੀਆਂ ਗੱਲਾਂ ਸੀਗੀਆਂ, ਵੀ ਤੁਸੀਂ ਮੇਨ ਤਾਂ ਗੱਲ ਇਹ ਹੈ ਵੀ ਤੁਸੀਂ ਕੋਈ ਪਲੈਨ ਬਣਾਓ, ਪਲੈਨ ਬਣਾ ਕੇ ਉਹਨੂੰ ਦੇਖੋ ਵੀ ਇਹਦੇ ਵਿੱਚ ਕੀ ਚੀਜ਼ਾਂ ਨੇ, ਫਿਰ ਉਹਨੂੰ ਤੁਸੀਂ ਪਲੈਨ ਬਣਾ ਕੇ, ਉਹ ਜਿਵੇਂ ਕਹਿੰਦੇ ਸੀ ਨਾ ਅਰਜਨ ਨੇ ਜਦੋਂ ਤੀਰ ਮਾਰਿਆ ਸੀ ਉਹ ਅੱਖ ਦੇ ਉੱਤੇ ਉਹਦਾ ਨਿਸ਼ਾਨਾ ਸੀਗਾ। ਸੋ ਇਸ ਕਰਕੇ ਜਦੋਂ ਪਲੈਨ ਬਣਾ ਲੈਂਦੇ ਵੀ ਮੈਂ ਹਾਕੀ ਦਾ ਵਧੀਆ ਪਲੇਅਰ ਬਣਨਾ, ਟੇਬਲ ਟੈਨਿਸ ਦਾ ਬਣਨਾ, ਅਤੇ ਨਾਲੇ ਦੂਜਿਆਂ ਦੀ ਹੈਲਪ ਵੀ ਕਰੋ, ਮੈਨੂੰ ਅੱਜ ਵੀ ਯਾਦ ਹੈ ਕਿ ਘਟੀਆ ਸੋਚ ਨਾ ਹੋਵੇ। ਸਾਡੇ ਬਰਨਾਲੇ ਦੀ ਗੱਲ ਹੈ, ਪੰਡਿਤ ਨੰਦ ਸਰੂਪ ਸਾਡੇ SD ਕਾਲਜ ਬਰਨਾਲਾ ਦੇ ਕਮੇਟੀ ਦੇ ਮੈਂਬਰ ਸੀ, ਮੈਂ ਜਦੋਂ ਕਾਲਜ ਪੜ੍ਹਦਾ ਸੀਗਾ ਅਤੇ ਉਦੋਂ ਸਾਡੇ ਪ੍ਰੈਜੀਡੈਂਟ ਸੀਗਾ ਵਿਰਾਗ ਸਾਹਿਬ, ਅਤੇ ਅਸੀਂ ਫੀਸ ਅੱਧੀ ਫੀਸ ਲਈ ਮਾਫ ਐਪਲੀਕੇਸ਼ਨ ਦਿੱਤੀ, ਜਦੋਂ ਕਾਲਜ ਦੀ ਪ੍ਰਿੰਸੀਪਲ ਸਾਹਿਬ ਵੀ ਬੈਠੀ, ਕਮੇਟੀ ਬੈਠੀ ਸੀਗੀ, ਅਤੇ ਉਹ ਡਾਕਟਰ ਸਾਹਿਬ ਕਹਿੰਦੇ ਨਹੀਂ 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 ਇਹਦੀ ਮਾਫ਼ ਨਹੀਂ ਕਰਨੀ। ਉਹ ਪੰਡਿਤ ਜੀ ਜਿਹੜੇ ਸੀਗੇ ਸਾਡੇ ਆਨੰਦ ਸਰੂਪ ਜੀ, ਉਹ ਕਹਿੰਦੇ ਮੈਤਰੇ, ਸਾਡੇ ਉਦੋਂ ਪ੍ਰਿੰਸੀਪਲ ਮੈਤਰੇ ਨੇ ਕਹਿੰਦਾ ਮੈਤਰੇ ਮੁੰਡੇ ਦੀ ਪੂਰੀ ਫੀਸ ਮਾਫ਼ ਕਰ ਦੇ। ਮੈਂ ਅੱਜ ਵੀ ਯਾਦ ਰੱਖਦਾ, ਕਿਸੇ ਦਾ ਭਲਾ ਹੋ ਗਿਆ ਕੀ ਫੀਸ ਨਾਲ ਫਰਕ ਪੈਗਾ, 10-20 ਰੁਪਈਏ ਜੇ ਫਰਕ ਪੈਗਾ, ਕਾਲਜ ਨੂੰ ਕਿਤੇ ਘਾਟਾ ਪੈਣਾ। ਇਹੀ ਗੱਲ ਜਿਹੜੀਆਂ ਚੰਗੀਆਂ ਚੀਜ਼ਾਂ ਹੁੰਦੀਆਂ ਨੇ ਨਾ, ਉਹਨੂੰ ਲੋਕ ਹਮੇਸ਼ਾ ਯਾਦ ਰੱਖਦੇ ਨੇ। ਤੁਸੀਂ ਆਪਣਾ ਵੀ ਫਾਇਦਾ, ਜੇ ਲੋਕਾਂ ਨੇ ਤੁਹਾਡਾ ਫਾਇਦਾ ਕੀਤਾ, ਪਰਮਾਤਮਾ ਨੇ ਤੁਹਾਨੂੰ ਕਿਸੇ ਉੱਚੀ ਕੁਰਸੀ ਦੇ ਉੱਤੇ ਬਿਠਾਇਆ, ਅਤੇ ਤੁਸੀਂ ਲੋਕਾਂ ਦਾ ਫਾਇਦਾ ਕਰੋ, ਕੁਰਸੀ ਨੇ ਕਿਹੜਾ ਸਦਾ ਨਾਲ ਲੈਣੀ ਹੈ। ਸਾਡੇ ਮਿੱਤਲ ਸਾਹਿਬ ਨੇ IG ਰਿਟਾਇਰ ਹੋਏ ਨੇ, ਮੈਂ ਤੁਹਾਨੂੰ ਅੱਜ ਦੱਸ ਦੇਣਾ, ਸਾਡੇ ਹੋਰ ਬਰਨਾਲੇ ਤੋਂ ਵੀ IG ਨੇ, ਇੱਕੋ ਸ਼ਹਿਰ ਦੇ ਇੱਕੋ ਕਰਦੇ ਕਲਾਸ ਫੈਲੂਆਂ, ਸਾਰੇ ਸ਼ਹਿਰ ਦੇ ਵਿੱਚ ਇਹ ਗੱਲ ਦੀ ਚਰਚਾ, ਜਿੰਨਾ ਕੁ ਨੂੰ ਮੈਂ ਦੇਖਿਆ, ਸਾਰੇ ਸ਼ਹਿਰ ਤਾਂ ਨਹੀਂ, ਜਿੰਨੇ ਵੀ ਲੋਕਾਂ ਨੇ IG ਸਾਹਿਬ ਨਾਲ ਵਾਹ ਪਾਇਆ, ਉਹ ਕਹਿੰਦੇ ਜਦੋਂ ਮਿੱਤਲ ਸਾਹਿਬ ਕੋਲ, ਜਗਦੀਸ਼ ਜੀ ਕੋਲ ਜਾਂਦੇ, ਇੱਜ਼ਤ ਮਾਨ ਨਾਲ ਬੁਲਾਉਂਦੇ ਨੇ, ਕਿਹੜਾ ਹੀ ਕਹਿ ਸਕਦੇ, ਅੱਜ ਬੰਦਾ ਲੋਕ ਰਿਸਪੈਕਟ ਕਰਦੇ ਨੇ, ਅਤੇ ਦੂਜੇ ਪਾਸੇ ਵਾਲਾ ਬਾਹਰ ਬਿਠਾਈ ਰੱਖਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਆਪਣੀ ਹਲੀਮੀ ਪੈਦਾ ਕਰੋ, ਪਰਮਾਤਮਾ ਤੋਂ ਡਰੋ, ਚੰਗੇ ਕੰਮ ਕਰੋ, ਤਾਂ ਕਿ ਤੁਹਾਡਾ ਫਾਇਦਾ ਵੀ ਹੋਵੇ, ਤੁਹਾਡੀ ਤਰੱਕੀ ਵੀ ਹੋਵੇ। ਮਿੰਟ ਰਹਿ ਗਏ 3, ਆਗਾ ਹੁਣ ਨੈਕਸਟ ਵੀਕ ਆਪਾਂ ਕੋਈ ਹੋਰ ਟੋਪਿਕ ਲਵਾਂਗੇ, ਹੁਣ ਮੈਨੂੰ ਯਾਦ ਨਹੀਂ ਕਿਹੜੇ ਟੋਪਿਕ ਦੀ ਗੱਲ ਕਰਾਂਗੇ, ਜੇ ਕੋਈ ਵੱਧ ਘੱਟ ਗਿਆ ਹੋਵੇ ਮਾਫ਼ੀ ਚਾਹੁੰਦਾ ਮੈਂ। ਅਤੇ ਨਾਲ ਹੀ ਮੈਂ ਤੁਹਾਨੂੰ ਇਹ ਕਹਿੰਦਾ ਕਿ ਜੇ ਤੁਸੀਂ ਚੈਨਲ ਨੂੰ ਲਾਈਕ ਕਰ ਦਿਓ, ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ, ਕਿਸੇ ਦਾ ਹੋਰ ਵੀ ਫਾਇਦਾ ਹੋ ਸਕੇ। ਹਾਂਜੀ, ਸੋ ਅਗਲੇ ਵੀਕ ਅਸੀਂ ਕਿਸੇ ਹੋਰ ਟੋਪਿਕ ਨੂੰ ਲਵਾਂਗੇ, ਹੁਣ ਉਹਨਾਂ ਚਿਰ ਤੁਸੀਂ ਸੁਣ ਲਓ ਗਾਣਾ ਅਤੇ ਮੈਨੂੰ ਦਿਓ ਆ ਗਿਆ। ਥੈਂਕ ਯੂ ਵੈਰੀ ਮੱਚ, ਅਤੇ ਪਰਮਾਤਮਾ ਤੁਹਾਡਾ ਸਭ ਦਾ ਖਿਆਲ ਰੱਖੇ। ਥੈਂਕ ਯੂ।
Listening to WTOR 770 AM, Youngstown, Toronto.
ਟਰੱਕਿੰਗ ਕੰਪਨੀਆਂ ਲਈ ਵਿੰਡਜ਼ਰ ਸ਼ਹਿਰ ਚ ਆਪਣਾ ਟਰੱਕ ਟਰਮੀਨਲ ਖੋਲਣ ਦਾ ਸੁਨਹਿਰੀ ਮੌਕਾ। 2024 ਚ ਬਣ ਜਾ ਰਹੇ ਨਵੇਂ ਵਿੰਡਜ਼ਰ ਡਿਟਰੋਇਟ ਬ੍ਰਿਜ ਤੋਂ 20 ਮਿੰਟ ਦੀ ਦੂਰੀ ਤੇ ਹਾਈਵੇ 401 ਦੇ ਬਿਲਕੁਲ ਨੇੜੇ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੇ ਲੋਟ ਅਵੇਲੇਬਲ ਨੇ। ਤੇਜ਼ੀ ਨਾਲ ਤਰੱਕੀ ਕਰ ਰਹੇ ਇਸ ਇਲਾਕੇ ਚ ਆਉਣ ਵਾਲੇ ਸਮੇਂ ਚ ਕਾਫੀ ਸਾਰੇ ਵੱਡੇ ਪ੍ਰੋਜੈਕਟ ਆ ਰਹੇ ਨੇ ਤੇ ਹੋ ਸਕਦਾ ਤੁਹਾਨੂੰ ਬਾਅਦ ਚ ਟਰੱਕ ਟਰਮੀਨਲ ਦੀ ਜ਼ੋਨਿੰਗ ਵਾਲੀ ਇਹੋ ਜਿਹੀ ਜ਼ਮੀਨ ਵਾਜਬ ਕੀਮਤਾਂ ਤੇ ਨਾ ਮਿਲੇ। ਮੌਕੇ ਦਾ ਫਾਇਦਾ ਉਠਾਓ ਤੇ ਹੁਣੇ ਕਾਲ ਕਰੋ ਚਰਨਜੀਤ ਬਰਾੜ 6473036 6473384
बैंक अलबला पेश करता है रोशन डिजिटल अकाउंट। अब बैरूनी मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जां क्विक ट्रक